ਦਿਲ ਵਾਲੀ ਗੱਲ ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ ਸਿਡਨੀ ਤੋਂ ਅਮਰੀਕ ਫਲੋਰਾ
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ
ਐਡਲੇਡ ਤੋਂ ਮਿੰਟੂ ਬਰਾਉਨ
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕਿਹਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਹਰਮਨ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਪ੍ਰੋਗਰਾਮ ਸ਼ੁਰੂ ਹੋ ਚੁੱਕਾ ਹੈ ਜੀ ਦਿਲ ਵਾਲੀ ਗੱਲ ਕੀ ਹਾਲ ਚਾਲ ਹੈ ਠੀਕ ਠਾਕ ਹੋ ਚੜ੍ਹਦੀ ਕਲਾ ਚੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਫਿਰ ਆਪਾਂ ਵੀ ਚੜ੍ਹਦੀ ਕਲਾ ਦਾ ਨਾਰਾ ਬੁਲੰਦ ਕਰੀਏ ਸਾਰੇ ਰਲ ਕੇ ਤੇ ਸਰਬੱਤ ਦਾ ਭਲਾ ਮੰਗੀਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਅੱਜ ਦਿਨ ਐਤਵਾਰ ਹੈ 17 ਮਈ 2020 8:02 ਘੜੀ ਦਿਖਾ ਰਹੀ ਹੈ ਸਿਡਨੀ ਸਮੇਂ ਦੇ ਮੁਤਾਬਿਕ ਔਰ ਐਡਲੇਡ ਦੇ ਵਿੱਚ 7:32 ਹੈ ਪਰਥ ਦੇ ਵਿੱਚ 6:02 ਨਵੀਂ ਦਿੱਲੀ 3:32 ਲੰਡਨ ਦੇ ਵਿੱਚ 11:02 ਸ਼ਨਿਚਰਵਾਰ ਰਾਤ ਦੇ ਆ ਔਰ ਸ਼ਨਿਚਰਵਾਰ ਹੀ ਚੱਲ ਰਿਹਾ ਅਮਰੀਕਾ ਕੈਨੇਡਾ ਚ 16 ਤਰੀਕ ਚੱਲ ਰਹੀ ਹੈ ਉੱਥੇ ਔਰ ਨਿਊਯਾਰਕ ਤੇ ਟੋਰੋਂਟੋ ਦੇ ਵਿੱਚ 6:02 ਹੋਏ ਨੇ ਸੁਬਾਹ ਦੇ ਔਰ ਵੈਨਕੂਵਰ ਤੇ ਐਲਏ ਦੇ ਵਿੱਚ ਸੋਰੀ ਸ਼ਾਮ ਦੇ ਐਲਏ ਤੇ ਵੈਨਕੂਵਰ ਚ 3:02 ਦੁਪਹਿਰ ਦੇ ਸੋ ਇਹ ਸੀ ਸਮਾਂ ਸਾਰਨੀ ਵੱਖ ਵੱਖ ਇਲਾਕਿਆਂ ਦੀ ਔਰ ਜਿੱਥੋਂ ਵੀ ਤੁਸੀਂ ਜੁੜਦੇ ਹੋ ਜੀ ਬੜਾ ਧੰਨਵਾਦ ਤੁਹਾਡਾ ਜੀ ਆ ਸਵਾਗਤ ਕਿ ਤੁਸੀਂ ਸਾਡੇ ਨਾਲ ਸਾਂਝਾ ਪਾਉਂਦੇ ਹੋ ਵਿਚਾਰਾਂ ਦੀਆਂ ਗੱਲਾਂ ਦੀਆਂ ਔਰ ਆਪਣੀਆਂ ਫਰਮਾਇਸ਼ਾਂ ਵੀ ਸਾਡੇ ਤੱਕ ਭੇਜਦੇ ਹੋ ਵਿਚਾਰ ਫੋਟੋਆਂ ਤਸਵੀਰਾਂ ਐਨੀਥਿੰਗ ਸੋ ਸਾਡੇ ਨਾਲ ਜੁੜਨ ਦਾ ਜੀ ਸਿੱਧਾ ਸਿੱਧਾ ਪਤਾ ਹੈ ਟੈਲੀਗ੍ਰਾਮ ਐਪ ਤੁਸੀਂ ਡਾਊਨਲੋਡ ਕਰੋ ਤੇ ਉਸ ਦੇ ਵਿੱਚੋਂ ਐਟ ਹਰਮਨ ਰੇਡੀਓ ਸਰਚ ਕਰਕੇ ਸਿੱਧਾ ਸੁਨੇਹਾ ਸਟੂਡੀਓ ਚ ਆਉਂਦਾ ਕਿਤੇ ਵੀ ਪ੍ਰੋਗਰਾਮ ਚੱਲਦਾ ਹੋਵੇ ਚਾਹੇ ਇੱਥੋਂ ਚਾਹੇ ਇੰਡੀਆ ਤੋਂ ਚਾਹੇ ਐਨੀਵੇਅਰ ਮੈਲਬਰਨ ਤੋਂ ਤੇ ਜਾਂ ਰਿਕੁਐਸਟ ਐਟ ਹਰਮਨ ਰੇਡੀਓ .com ਈਮੇਲ ਪਤਾ ਹੈ ਜੀ ਸੋ ਅੱਜ ਪ੍ਰੋਗਰਾਮ ਦੇ ਵਿੱਚ ਗਿਆਨੀ ਸੰਤੋਖ ਸਿੰਘ ਜੀ ਸਾਡੇ ਨਾਲ ਸ਼ਾਮਲ ਹੋ ਰਹੇ ਨੇ ਕਈ ਜ਼ਰੂਰੀ ਮੁੱਦੇ ਜਿਹੜੇ ਨੇ ਉਹਨਾਂ ਤੇ ਗੱਲ ਕਰਨੀ ਹੈ ਧਾਰਮਿਕ ਖੇਤਰਾਂ ਦੇ ਵਿੱਚ ਜਾਂ ਸਾਡੇ ਸਮਾਜਿਕ ਖੇਤਰਾਂ ਦੇ ਵਿੱਚ ਚੱਲ ਰਹੀਆਂ ਨੇ ਗੱਲਾਂ ਉਹਦੇ ਬਾਰੇ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਥੋੜਾ ਬਹੁਤਾ ਸ਼ੁਕਲ ਮੇਲਾ ਵੀ ਹੋਏਗਾ ਮਜ਼ਾਕ ਵੀ ਹੋਏਗਾ ਸੀਰੀਅਸ ਗੱਲਾਂ ਵੀ ਆਪਾਂ ਬਹੁਤ ਕਰਾਂਗੇ ਕੱਲ ਦਾ ਟੌਪਿਕ ਜਿਹੜਾ ਸੀਗਾ ਕਾਫੀ ਮਗਿਆ ਹੋਇਆ ਸੀ ਜੌਬਸ ਦੇ ਬਾਰੇ ਅੱਜ ਵੀ ਉਸਦੀਆਂ ਈਮੇਲਸ ਆ ਰਹੀਆਂ ਨੇ ਤੇ ਆਉਣ ਵਾਲੇ ਹਫ਼ਤਿਆਂ ਦੇ ਵਿੱਚ ਅਸੀਂ ਨਿਗਾਹ ਰੱਖਾਂਗੇ ਵੱਖ ਵੱਖ ਮਾਹਰਾਂ ਦੇ ਨਾਲ ਗੱਲਾਂ ਬਾਤਾਂ ਵੀ ਕਰਦੇ ਰਹਾਂਗੇ ਤੁਹਾਡੇ ਤੱਕ ਪਹੁੰਚਾਉਂਦੇ ਵੀ ਰਹਾਂਗੇ ਤੇ ਤੁਸੀਂ ਵੀ ਤੁਹਾਡੇ ਕੋਲ ਵੀ ਕੋਈ ਆਬਜ਼ਰਵੇਸ਼ਨ ਹੈ ਕੋਈ ਵਿਚਾਰ ਹੈ ਤਾਂ ਜ਼ਰੂਰ ਸਾਡੇ ਨਾਲ ਸਾਂਝਾ ਕਰਿਆ ਕਰੋ ਸੰਪਰਕ ਪਤੇ ਤੁਹਾਡੇ ਕੋਲ ਹੈਗੇ ਹੀ ਆ ਤਾਂ ਸੱਜਣ ਮਿੱਤਰ ਸਵੇਰ ਦੇ ਸਾਡੇ ਨਾਲ ਜੁੜ ਰਹੇ ਨੇ ਜੁੜੇ ਹੋਏ ਨੇ ਗੁਰਬਾਣੀ ਵਿਚਾਰ ਪ੍ਰੋਗਰਾਮ ਵੀ ਸਰਵਣ ਕਰ ਰਹੇ ਸੀਗੇ ਦਲਜੀਤ ਸਿੰਘ ਢਿੱਲੋਂ ਭਾਜੀ ਪੇਸ਼ ਕਰਦੇ ਨੇ ਤੇ ਉਹਨਾਂ ਨੇ ਅੱਜ ਦਾ ਵਿਚਾਰ ਵੀ ਭੇਜਿਆ ਤੇ ਸਾਰਿਆਂ ਨੂੰ ਸ਼ੁਭ ਕਾਮਨਾਵਾਂ ਤੇ ਦਿਨ ਖੁਸ਼ੀਆਂ ਭਰਾ ਹੋਵੇ ਦੀ ਅਸੀਸ ਵੀ ਦਿੱਤੀ ਆ ਔਰ ਕਹਿੰਦੇ ਨੇ ਕਿ ਨਿੱਤ ਜਪੀਏ ਸਾਸ ਗਰਾਸ ਨੌ ਪਰਵਦਗਾਰ ਦਾ ਇਹ ਇੱਕ ਕੀ ਵਰਡ ਭੇਜਿਆ ਉਹਨੇ ਸਾਡੇ ਲਈ ਗੁਰਬਾਣੀ ਦੇ ਵਿੱਚੋਂ ਨਿੱਤ ਜਪੀਏ ਸਾਸ ਗਰਾਸ ਨੌ ਪਰਵਦਗਾਰ ਦਾ ਪਰਮਾਤਮਾ ਦਾ ਨਾਮ ਹਮੇਸ਼ਾ ਆਪਣੇ ਕੋਸ਼ਿਸ਼ ਕਰਨੀ ਚਾਹੀਦੀ ਕਿ ਹਰ ਸਾਹ ਦੇ ਵਿੱਚੋਂ ਉਹੀ ਯਾਦ ਆਵੇ ਉਹੀ ਨਿਕਲੇ ਸੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਕਿ ਤੁਸੀਂ ਇਹ ਵਿਚਾਰ ਭੇਜਿਆ ਕੱਲ੍ਹ ਪ੍ਰੋਗਰਾਮ ਦੇ ਵਿੱਚ ਗੁਰਸਰਨ ਕੰਦੋਲਾ ਭਾਜੀ ਹੁਣਾਂ ਨੇ ਇੱਕ ਗੀਤ ਦੀ ਫਰਮਾਇਸ਼ ਕੀਤੀ ਸੀ, ਪਾਣੀਆਂ ਦੀ ਗੱਲ ਕੀਤੀ ਸੀ, ਪਾਣੀ ਦਾ ਆਪਾਂ ਉਹ ਗੀਤ ਵੀ ਅੱਜ ਤੁਹਾਨੂੰ ਸੁਣਾਉਣਾ ਆ। ਤੇ ਨਾਲ ਇਹ ਸੀਗਾ ਕਿ ਜਿਹੜਾ ਪਾਣੀ ਆ ਬਹੁਤ ਬਹੁਮੁੱਲਾ ਤੱਤ ਹੈ ਧਰਤੀ ਦੇ ਉੱਤੇ, ਔਰ ਇਸ ਨੂੰ ਸੰਭਾਲਣਾ ਚਾਹੀਦਾ ਹੈ, ਇਸ ਦੀ ਕੇਅਰ ਕਰਨੀ ਚਾਹੀਦੀ ਹੈ, ਇਸ ਤੋਂ ਬਿਨਾਂ ਜੀਵਨ ਅਸੰਭਵ ਹੈ। ਗੁਰਬਾਣੀ ਵੀ ਇਸੇ ਤਰ੍ਹਾਂ ਕਹਿੰਦੀ ਹੈ, ਪਹਿਲਾ ਪਾਣੀ ਜੀਓ ਹੈ, ਜਿੱਤ ਹਰਿਆ ਸਭ ਹੋਏ। ਸੋ ਜਿਸ ਚੀਜ਼ ਨੂੰ ਦੇ ਨਾਲ ਸਾਰੀ ਚੀਜ਼ ਹਰੀ ਹੋ ਜਾਂਦੀ ਆ, ਹਰਿਆਵਲ ਆ ਜਾਂਦੀ ਆ, ਜਨਮ ਲੈਂਦੀ ਆ, ਉਹ ਪਾਣੀ ਹੈ। ਜਦੋਂ ਸੀਡ ਹੈ ਉਹ ਪਿਆ ਆ, ਸਾਡੇ ਅੰਦਰ ਪਿਆ ਆ, ਘਰ ਦੇ ਵਿੱਚ ਅਸੀਂ ਲਿਫਾਫੀਆਂ ਦੇ ਵਿੱਚ ਰੱਖ ਲੈਂਦੇ ਹਾਂ ਬੀਜ, ਬੀਜ ਤਾਂ ਹੁੰਦਾ ਆ, ਉਹ ਉਹਦੇ ਵਿੱਚ ਜੀ ਹੁੰਦਾ ਆ, ਉਹਦੇ ਆਲੇ ਦੁਆਲੇ ਉਹਦਾ ਨਿਊਟ੍ਰੀਸ਼ਨ ਧਰਤੀ ਤੱਤ ਪਿਆ ਹੁੰਦਾ ਆ। ਤੇ ਫਿਰ ਉਹ ਜੰਮਦਾ ਕਿਉਂ ਨਹੀਂ? ਬਾਹਰ ਤੁਸੀਂ ਸਿੱਟਦੇ ਹੋ ਵੀ ਫਰਸ਼ ਦੇ ਉੱਤੇ, ਉਹ ਕਿਉਂ ਨਹੀਂ ਜੰਮਦਾ? ਕਿਉਂਕਿ ਉਹਦੇ ਜਿਹੜੇ ਮੂਲ ਤੱਤ ਹੈ ਪਾਣੀ, ਉਹ ਨਹੀਂ ਲੱਗਾ ਹੁੰਦਾ। ਤੁਸੀਂ ਨੋਟ ਕਰਕੇ ਦੇਖਿਓ ਕਿ ਮਿੱਟੀ 'ਚ ਤੁਸੀਂ ਸਿੱਟ ਦਿਓ, ਬੰਜਰ ਸੋਕਾ ਪਿਆ, ਉਹ ਨਹੀਂ ਜੰਮੇਗਾ, ਬੀਜ ਨਹੀਂ ਜੰਮੇਗਾ, ਫਸਲ ਨਹੀਂ ਜੰਮੇਗੀ। ਪਰ ਤੁਸੀਂ ਨਾਲ ਪਾਣੀ ਲਾ ਦਿਓ, ਪਾਣੀ ਨਾਲ ਟੱਚ ਕਰੇਗਾ ਉਹ ਸੀਡ, ਔਰ ਉਹ ਪੈਨੀਟਰੇਟ ਕਰੇਗਾ ਉਸ ਸੀਡ ਦੀ ਸ਼ੈਲ ਦੇ ਵਿੱਚੋਂ, ਤਾਂ ਪਾਣੀ ਲੱਗੇਗਾ ਤਾਂ ਉਹ ਪੁੰਗਰੇਗਾ। ਇਸੇ ਤਰ੍ਹਾਂ ਤੁਸੀਂ ਕਈ ਬੀਜ ਦੇਖੇ ਹੋਣੇ ਅਸੀਂ ਸਾਰਿਆਂ ਨੇ ਕਿ ਕਈ ਬੀਜ ਜਿਹੜੇ ਨੇ ਉਹ 24 ਘੰਟੇ ਪਹਿਲਾਂ ਭੇਂ ਕੇ ਰੱਖ ਲਈਦੇ ਆ, ਕਈ ਦਾਲਾਂ ਦੇ, ਕਈ ਫੁੱਲਾਂ ਦੇ, ਉਹ ਫਿਰ ਜੰਮਣ ਲੱਗ ਜਾਂਦੇ ਨੇ ਪਾਣੀ ਦੇ ਵਿੱਚ, ਸਪਰਾਊਟ ਕਰਨ ਲੱਗ ਜਾਂਦੇ ਨੇ, ਤੇ ਫਿਰ ਉਹਨਾਂ ਨੂੰ ਅਸੀਂ ਬੀਜੀਦਾ ਸੌਫਟ ਕਰਕੇ। ਤੇ ਇਸ ਤਰ੍ਹਾਂ ਜਿਹੜਾ ਪਾਣੀ ਹੈ ਉਹ ਧਰਤੀ ਦੇ ਉੱਤੇ ਜੀਵ ਨੂੰ ਅੱਗੇ ਤੋਰਦਾ ਹੈ। ਔਰ ਸਾਡੇ ਨਾ ਅੰਦਰ ਕਈ ਵਾਰੀ ਅਸੀਂ ਵੈਸੇ ਹੀ, ਸਾਡੇ ਜਿਹੜੇ ਕਥਾਕਾਰ ਹੈ ਜਨਰਲੀ ਗੱਲ ਕਰ ਦਿੰਦੇ ਕਿ ਪਾਣੀ ਜੀਵ ਹੈ, ਪਾਣੀ ਹੀ ਜੀਵ ਹੈ। ਮਹਾਰਾਜ ਇੱਦਾਂ ਕਹਿੰਦੇ ਕਿ ਪਹਿਲਾ ਪਾਣੀ ਜੀਵ ਹੈ, ਵੀ ਜਿਹੜਾ ਜੀਵ ਪਹਿਲਾ ਜੀਵ ਜਿਹੜਾ ਪਾਣੀ ਹੈ। ਨਹੀਂ, ਇਸ ਤਰ੍ਹਾਂ ਨਹੀਂ ਹੈ। ਜਿਹੜਾ ਪਾਣੀ ਹੈ ਉਹ ਤੱਤ ਹੈ, ਜਿਹੜਾ ਜੀਵ ਹੈ ਉਹ ਪਹਿਲਾਂ ਪਾਣੀ ਦੇ ਵਿੱਚ ਪੁੰਗਰਦਾ ਹੈ। ਜਦੋਂ ਪਹਿਲਾਂ ਟੱਚ ਨੂੰ ਪਾਣੀ ਕਰਦਾ ਤਾਂ ਫਿਰ ਪੁੰਗਰਦਾ ਆ। ਇਹਦੇ ਬੜੇ ਡੂੰਘੇ ਅਰਥ ਨੇ ਗੁਰਬਾਣੀ ਦੇ ਵਿੱਚ, ਇਹ ਤੁਹਾਡੇ ਨਾਲ ਅੱਜ ਮੈਂ ਕੁਛ ਸਾਂਝਾ ਪਾਵਾਂਗਾ। ਥੋੜ੍ਹਾ ਜਿਹਾ ਹੋ ਸਕਦਾ ਕਿ ਡੂੰਘਾਈ ਵੱਲ ਚੱਲ ਜਾਵੇ, ਡੀਪ ਹੋ ਜਾਵੇ, ਪਰ ਤੁਸੀਂ ਦੁਬਾਰਾ ਸੁਣ ਸਕਦੇ ਹੋ ਜਾਂ ਕਿਤੇ ਮੌਕਾ ਮਿਲੇ ਤਾਂ ਬੈਠ ਕੇ ਵੀ ਆਪਾਂ ਇਹ ਗੱਲਾਂ ਕਰ ਸਕਦੇ ਹਾਂ ਕਿ ਜਿਹੜਾ ਪਾਣੀ ਤੇ ਜਲ, ਇਹਦਾ ਵੀ ਬਖੇੜਾ ਬਹੁਤ ਪਿਆ ਸੀ ਪਿੱਛੇ ਜਿਹੇ। ਕੁਛ ਪ੍ਰਚਾਰਕਾਂ ਨੇ ਇਹਦੇ ਬਾਰੇ ਵੀ ਕਲੇਸ਼ ਪਾਇਆ ਸੀ ਕਿ ਪਾਣੀ ਤੇ ਜਲ, ਪਾਣੀ ਕੀ ਹੈ ਤੇ ਜਲ ਕੀ ਹੈ। ਇਹ ਵੈਸੇ ਜਿਹੜਾ ਪਾਣੀ ਹੈ, ਪਾਣੀ ਜਿਹੜਾ ਮੂਲ ਤੱਤ ਨਹੀਂ ਹੈਗਾ, ਜਲ ਜਿਹੜਾ ਮੂਲ ਤੱਤ ਹੈ। ਜਲ ਇਸ ਕਰਕੇ ਮੂਲ ਤੱਤ ਹੈ ਕਿਉਂਕਿ ਇਹ ਹਜੇ ਪਹਿਲੇ ਜਿਹੜੇ ਪੰਜ ਤੱਤ ਬਣੇ ਨੇ ਮੁੱਢਲੇ, ਇਹ ਉਹਨਾਂ ਚ, ਇਹਦੇ ਵਿੱਚ ਸਾਰਾ ਕੁਛ ਤਰਲ ਆ ਜਾਂਦਾ ਹੈ। ਜਲ ਦੇ ਵਿੱਚ ਐਵਰੀਥਿੰਗ ਜਿਹੜਾ ਫਲੂਇਡ ਹੈ ਉਹ ਆ ਜਾਂਦਾ ਹੈ, ਜਿਸ ਤਰ੍ਹਾਂ ਕਹਿ ਲਓ ਇੰਗਲਿਸ਼ ਫਲੂਇਡ ਕਹਿ ਦਿੰਦੇ ਆ ਤੇ ਵਾਟਰ ਕਹਿ ਦਿੰਦੇ ਆ। ਪਾਣੀ ਤੁਸੀਂ ਪੀ ਸਕਦੇ ਆ ਪਰ ਫਲੂਇਡ ਦੇ ਵਿੱਚ ਐਸਿਡ ਵੀ ਆ ਜਾਂਦੇ ਨੇ, ਫਲੂਇਡ ਦੇ ਵਿੱਚ ਹੋਰ ਚੀਜ਼ਾਂ ਵੀ ਆ ਜਾਂਦੀਆਂ ਨੇ। ਸੋ ਜਿਹੜਾ ਜਲ ਹੈ ਉਹ ਟੋਟਲ ਸਮ ਜਿਹੜਾ ਤਰਲ ਪਦਾਰਥ ਆ ਨਾ ਉਹਨੂੰ ਜਲ ਕਹਿੰਦੇ ਨੇ, ਤੇ ਜਿਹੜਾ ਪਾਣੀ ਹੈ ਉਹ ਪਾਣੀ ਜਿਹੜਾ ਪੀਣ ਵਾਲਾ ਆ ਉਹ ਕਹਿੰਦੇ ਆ, ਉਹਨੂੰ ਕਹਿੰਦੇ ਆ। ਸੋ ਪਾਣੀ ਤੇ ਜਲ ਦੇ ਵਿੱਚ ਫਰਕ ਇਹ ਹੁੰਦਾ ਕਿ ਜਲ ਜਿਹੜਾ ਉਹ ਮੂਲ ਅਵਸਥਾ ਦੇ ਵਿੱਚ ਹੁੰਦਾ ਹਜੇ, ਤੇ ਮੂਲ ਅਵਸਥਾ ਕਦੋਂ ਹੁੰਦੀ ਹੈ? ਜਦੋਂ ਉਹ ਆਪਣੇ ਮੁੱਢ ਦੇ ਕੋਲ ਹੋਵੇ, ਅਕਾਲ ਪੁਰਖ ਦੇ ਕੋਲ ਹੋਵੇ। ਸੋ ਦਰਬਾਰ ਸਾਹਿਬ ਦੇ ਵਿੱਚ ਸਰੋਵਰ ਦਾ ਜਿਹੜਾ, ਅਸੀਂ ਉਹਨੂੰ ਪਾਣੀ ਘੱਟ ਕਹਿੰਦੇ ਹਾਂ, ਜਲ ਜ਼ਿਆਦਾ ਇਸ ਕਰਕੇ ਕਹਿੰਦੇ ਹਾਂ ਕਿਉਂਕਿ ਉੱਥੇ ਆਲਮੋਸਟ 24 ਘੰਟੇ ਹਮੇਸ਼ਾ ਉਸ ਇੱਕ ਪਰਮਾਤਮਾ ਦਾ ਕੀਰਤਨ ਚੱਲਦਾ ਰਹਿੰਦਾ ਆ ਤੇ ਉਹ ਪਵਿੱਤਰ ਅਵਸਥਾ ਦੇ ਵਿੱਚ ਰਹਿੰਦਾ ਆ, ਨਾਮ ਚੱਲਦਾ ਰਹਿੰਦਾ ਉਸਦੇ ਆਲੇ ਦੁਆਲੇ, ਤੇ ਇਸ ਕਰਕੇ ਉਹਨੂੰ ਜਲ ਕਹਿੰਦੇ ਆ, ਐਜ਼ ਏ ਮਾਰਕ ਆਫ ਰਿਸਪੈਕਟ। ਉਹੀ ਜਲ, ਉਹੀ ਪਾਣੀ ਜਦੋਂ ਨਹਿਰਾਂ ਚ ਚੱਲਦਾ ਤਾਂ ਉਹਨੂੰ ਆਪਾਂ ਪਾਣੀ ਕਹਿੰਦੇ ਆ। ਸੋ ਜਿਹੜਾ ਪਵਿੱਤਰਤਾ ਵੱਲ ਹੋਵੇ ਉਸਨੂੰ ਅਸੀਂ ਜਲ ਕਹਿੰਦੇ ਹਾਂ, ਤੇ ਪਾਣੀ ਜਿਹੜਾ ਹੈ ਉਹ ਟਰਬੁਲੈਂਟ ਵੀ ਹੋ ਸਕਦਾ, ਕਿਸੇ ਤਰ੍ਹਾਂ ਦਾ ਵੀ ਹੋ ਸਕਦਾ। ਸੋ ਇਹ ਬਣੇ ਕਿੱਦਾਂ? ਦੇਖੋ, ਪਾਣੀ ਦੀ ਜਿਹੜੀ ਵਿਆਖਿਆ ਆ ਉਹ ਗੁਰਬਾਣੀ ਦੇ ਵਿੱਚ ਇਸ ਤਰ੍ਹਾਂ ਹੈ ਕਿ ਭਰੀਏ ਹੱਥ ਪੈਰ ਤਨ ਦੇ, ਪਾਣੀ ਧੋਤੇ ਉਤਰਸ ਕੇ, ਜਪਜੀ ਸਾਹਿਬ ਦੇ ਵਿੱਚ। ਪਾਣੀ ਇੱਕ ਜਿਹੜਾ ਜਨਰਲ ਵਾਟਰ ਹੈ ਉਹਨੂੰ ਕਹਿੰਦੇ ਆ। ਜਲ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕਿ ਜਿਹੜਾ ਮੂਲ ਤੱਤ ਹੈ, ਹੁਣ ਜਿਹੜੀ ਸਾਡੀ ਬੁੱਧੀ ਆ, ਤੁਸੀਂ ਕੈਮਿਸਟਰੀ ਆਪਾਂ ਕਰਦੇ ਹਾਂ ਗੁਰਬਾਣੀ ਦੀ, ਤਾਂ ਪਹਿਲੇ ਪਾਤਸ਼ਾਹ ਨਾ ਬੜੀ ਡਿਟੇਲ ਚ ਦੱਸ ਰਹੇ ਨੇ ਗੌੜੀ ਰਾਗ ਦੇ ਵਿੱਚ ਕਿ ਜਿਹੜੀ ਮਨੁੱਖ ਦੀ ਬੁੱਧੀ ਆ ਉਹ ਕੀ ਆ। ਉਹ ਕਹਿੰਦੇ ਪੌਣੇ ਪਾਣੀ ਅਗਨੀ ਕਾ ਮੇਲ, ਚੰਚਲ ਚਪਲ ਬੁੱਧ ਕਾ ਖੇਲ। ਕਹਿੰਦੇ ਜਿਹੜੀ ਇਹ ਚੰਚਲ ਸਾਡੀ ਬੁੱਧੀ ਆ ਨਾ, ਇਹ ਜ਼ਿਆਦਾ ਤਿੰਨ ਤੱਤ ਮਿਲਦੇ ਨੇ, ਪੌਣ ਹਵਾ ਪਾਣੀ ਪਾਣੀ ਅਗਨੀ ਅਗਨੀ, ਤਾਂ ਫੇਰ ਸਾਡੀ ਬੁੱਧੀ ਐਕਸ਼ਨ ਚ ਆਉਂਦੀ ਆ, ਫੇਰ ਚੱਲਦੀ ਆ। ਤੇ ਚੰਚਲ ਚਪਲ ਬੁੱਧ ਕਾ ਖੇਲ, ਤੇ ਬੁੱਧੀ ਦੇ ਖੇਲ ਨੇ, ਨੌ ਦਰਵਾਜੇ ਦਸਵਾਂ ਦੁਆਰ ਬੁੱਝ ਰਹੇ ਗਿਆਨੀ ਇਹ ਵਿਚਾਰ, ਤੇ ਆਪਣੀ ਉਹ ਬੁੱਧੀ ਦਾ ਇੰਤਜ਼ਾਰ ਉਹਦਾ ਵਰਤੋਂ ਕਰ ਕਿ ਕੀ ਮੇਲ ਇਹ ਕਿੱਥੇ ਹੁੰਦੇ ਨੇ, ਮੇਲ ਪਵਨ ਪਾਣੀ ਤੇ ਅਗਨੀ ਦਾ ਮੇਲ ਕਿੱਥੇ ਹੋ ਰਿਹਾ ਸਰੀਰ ਦੇ ਵਿੱਚ। ਸੋ ਬੜੇ ਡੂੰਘੇ ਕੈਮਿਸਟਰੀ ਗੁਰਬਾਣੀ ਦੇ ਵਿੱਚ ਹੈ। ਤਾਂ ਇੱਕ ਹੋਰ ਤੁਹਾਡੇ ਨਾਲ ਸ਼ੇਅਰ ਕਰਦਾ, ਬੜੀ ਇੰਟਰਸਟਿੰਗ ਹੈ। ਕਹਿੰਦੇ ਨੇ ਕਿ ਸਾਚੇ ਤੇ ਪਵਨਾ ਭਇਆ, ਪਵਨੇ ਤੇ ਜਲ ਹੋਆ, ਜਲ ਤੇ ਤ੍ਰਿਪਵਨ ਸਾਜਿਆ, ਘੱਟ ਘੱਟ ਜੋਤ ਸਮੋਇਆ। ਕਹਿੰਦੇ ਸੱਚੇ ਤੋਂ ਅਕਾਲ ਪੁਰਖ ਤੋਂ ਪਵਨ ਬਣੀ ਹਵਾ, ਔਰ ਹਵਾ ਤੋਂ ਪਵਨੇ ਤੇ ਜਲ ਬਣਿਆ, ਉਹ ਤੋਂ ਬਾਅਦ H2O, ਜਾਣੀ ਕਿ ਹਾਈਡਰੋਜਨ ਤੇ ਆਕਸੀਜਨ ਦੇ ਮੇਲ ਦੇ ਨਾਲ ਪਾਣੀ ਬਣਿਆ। ਹੁਣ ਇਹ 550 ਸਾਲ ਜਾਂ 500 ਸਾਲ ਪਹਿਲਾਂ ਗੁਰਬਾਣੀ ਦੇ ਵਿੱਚ ਮਹਾਰਾਜ ਨੇ ਲਿਖਿਆ ਹੈ ਕਿ ਜਿਹੜਾ ਜਲ ਹੈ ਉਹ ਅਸਲ ਦੇ ਵਿੱਚ ਪਵਨ ਤੋਂ ਬਣਿਆ ਹੋਇਆ ਹੈ। ਤੇ ਫਿਰ ਅਸੀਂ ਕਈ ਵਾਰੀ ਇਹ ਕਹਿੰਦੇ ਬਾਬਾ ਨਾਨਕ ਪੜ੍ਹਿਆ ਨਹੀਂ ਸੀਗਾ, ਬਾਬਾ ਪੜ੍ਹਨਾ ਹੋਰ ਚੀਜ਼ ਹੈ, ਜਿਹੜਾ ਧੁਰੋਂ ਗਿਆਨ ਆਉਣਾ ਉਹ ਹੋਰ ਚੀਜ਼ ਹੁੰਦੀ ਹੈ। ਸੋ ਅੱਜ ਵੀ ਤਾਂ ਅਸੀਂ ਕੈਮਿਸਟਰੀਆਂ ਚ ਇਹੀ ਪੜ੍ਹਦੇ ਹਾਂ ਨਾ ਕਿ ਦੋ ਜਿਹੜੇ ਆ ਐਟਮ ਹਾਈਡਰੋਜਨ ਦੇ ਤੇ ਇੱਕ ਆਕਸੀਜਨ ਦਾ ਬਣ ਕੇ ਜਲ ਬਣਦਾ ਹੈ ਨਾ, ਕਮਾਲ ਦੀ ਗੱਲ। ਤੇ ਫਿਰ ਕਹਿੰਦੇ ਜਲ, ਉਹ ਜਿਹੜਾ ਜਲ ਬਣਿਆ ਨਾ ਪਵਨ ਤੋਂ, ਪਵਨ ਗੁਰੂ ਤੋਂ ਜਲ ਬਣਿਆ, ਉਹਨੇ ਫਿਰ ਸਾਰਾ ਤ੍ਰਿਪਵਨ ਸਾਜਿਆ, ਇਹ ਸਾਰਾ ਜਿਹੜਾ ਸ੍ਰਿਸ਼ਟੀ ਆ ਫਿਰ ਉਹ ਤੋਂ ਇਹ ਚੱਲੀ ਆ ਅੱਗੇ ਇਸ ਤਰ੍ਹਾਂ ਬਣਨ ਤੋਂ। ਹੁਣ ਇਹੀ ਚੀਜ਼ ਜਲ ਜਿਹੜੇ ਐਸਟ੍ਰੋਨੋਟਸ ਨੇ ਉਹ ਲੱਭਦੇ ਫਿਰਦੇ ਨੇ, ਜਾਂ ਜਿਹੜੇ ਸਪੇਸ ਸਾਇੰਟਿਸਟ ਹੈ ਉਹ ਲੱਭਦੇ ਫਿਰਦੇ ਨੇ ਬਾਕੀ ਪਲੈਨਟਸ ਦੇ। ਕਹਿੰਦੇ ਜ਼ਿੰਦਗੀ ਤਾਂ ਹੀ ਪੋਸੀਬਲ ਹੈ, ਇੱਕੋ ਇੱਕ ਉਹਦਾ ਫੈਕਟਰ ਹੈ ਕਿ ਜੇ ਉੱਥੇ ਪਾਣੀ ਹੈ, ਜੇ ਉੱਥੇ ਜਲ ਹੈ, ਜੇ ਇਸ ਪਲੈਨਟ ਦੇ ਉੱਤੇ ਜਲ ਹੈ ਜੀਵਨ ਉੱਥੇ ਹੀ ਹੋ ਸਕਦਾ, ਇਹ ਸਾਇੰਸ ਨੇ ਵੀ ਮੰਨ ਲਿਆ ਹੈ। ਇਸ ਕਰਕੇ ਇਹਨਾਂ ਦੇ ਜਿਹੜੇ ਸਾਰੇ ਸਕੈਨਰ ਹੈ, ਸਾਰੇ ਜਿਹੜੇ ਇਹਨਾਂ ਦੇ ਸੈਂਸਰ ਹੈ, ਉਹ ਪਾਣੀ ਦੀ ਖੋਜ ਦੇ ਵਿੱਚ ਲੱਗੇ ਹੋਏ ਨੇ। ਜੇ ਪਾਣੀ ਹੈ ਤਾਂ ਜੀਵਨ ਹੈ, ਨਹੀਂ ਉੱਥੇ ਨਹੀਂ ਹੋ ਸਕਦਾ। ਤੇ ਪਹਿਲਾ ਪਾਣੀ ਜੀਉ ਹੈ ਜਿੱਥ ਹਰਿਆ ਸਭ ਕੋਏ, 500 ਸਾਲ ਪਹਿਲਾਂ ਹੀ ਮਹਾਰਾਜ ਨੇ ਦੱਸਤਾ ਹੈ ਨਾ, ਕਮਾਲ ਦੀ ਕੈਮਿਸਟਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪਾਣੀ ਨਾਲ ਸੰਬੰਧਿਤ। ਹੁਣ ਇੱਕ ਹੋਰ ਨੁਕਤਾ ਤੁਹਾਨੂੰ ਦੱਸਦੇ ਹਾਂ ਗੁਰਬਾਣੀ ਦੇ ਵਿੱਚ ਹੀ, ਮੈਂ ਵੈਸੇ ਹੋ ਸਕਦਾ ਇੱਥੇ ਬੁੱਕ ਵੀ ਲਿਖਾਂ, ਮੈਂ ਸਾਰਾ ਮਟੀਰੀਅਲ ਰਿਸਰਚ ਕੀਤਾ ਹੋਇਆ। ਕਹਿੰਦੇ ਨੇ ਕਿ ਜਿਹੜੇ ਪਵਨ ਪਾਣੀ ਅਗਨ ਤਿੰਨ ਕੀ ਆ, ਬ੍ਰਹਮਾ ਵਿਸ਼ਨ ਮਹੇਸ਼ ਆਕਾਰ, ਸਰਵੇ ਜਾਚਕ ਤੂੰ ਪ੍ਰਭਦਾਤਾ, ਦਾਤ ਕਰੇ ਆਪਣੇ ਵਿਚਾਰ। ਹੁਣ ਇਹ ਜਿਹੜੀ ਲਾਈਨ ਹੈ ਬਹੁਤ ਕ੍ਰਿਟੀਕਲ ਹੈ, ਪਵਨ ਪਾਣੀ ਅਗਨ ਤਿੰਨ ਕੀ ਆ, ਇਹਨੂੰ ਸੀਕੁਐਂਸ ਦੇਖੋ ਕਿ ਹਵਾ ਪਾਣੀ ਤੇ ਅਗਨੀ ਇਹ ਕੀਤੇ ਆ ਤਿੰਨ, ਇਹਨਾਂ ਨੇ ਤਿੰਨਾਂ ਨੇ ਕੀ ਕੀਤਾ, ਬ੍ਰਹਮਾ ਵਿਸ਼ਨੂੰ ਮਹੇਸ਼ ਨੂੰ ਆਕਾਰ ਦੇ ਦਿੱਤਾ, ਮੈਨੀਫੈਸਟ ਕਰ ਦਿੱਤਾ ਇਹਨਾਂ ਤਿੰਨਾਂ ਤੱਤਾਂ ਨੇ। ਸੋ ਜੇ ਆਪਾਂ ਇਹਨਾਂ ਨੂੰ ਟੇਬਲ ਬਣਾ ਕੇ ਦੇਖੀਏ ਤਾਂ ਪਵਨ ਦੇ ਨਾਲ ਬ੍ਰਹਮਾ ਬਣਦਾ, ਪਵਨ ਤੋਂ ਬ੍ਰਹਮਾ ਪੈਦਾ ਹੁੰਦਾ, ਪਾਣੀ ਤੋਂ ਮਹੇਸ਼ ਪੈਦਾ ਹੁੰਦਾ। ਜਿਸ ਤਰ੍ਹਾਂ ਆਪਾਂ ਪੁਰਾਣੀਆਂ ਹਿੰਦੂ ਕਹਾਣੀਆਂ ਵੀ ਜਾਣਦੇ ਹਾਂ ਕਿ ਜਿਹੜਾ ਵਿਸ਼ਨੂੰ ਹੈ ਉਹ ਜਲ ਤੇ ਪਿਆ ਆ, ਜਲ ਤੇ ਆਰਾਮ ਕਰ ਰਿਹਾ। ਸੋ ਪਾਣੀ ਤੋਂ ਵਿਸ਼ਨ, ਅਗਨੀ ਤੋਂ ਮਹੇਸ਼, ਇੱਕ ਲਾਏ ਦੇ ਬਾਣ। ਤੁਸੀਂ ਸਾਰਿਆਂ ਨੇ, ਅਸੀਂ ਸਾਰਿਆਂ ਨੇ ਜਪਜੀ ਸਾਹਿਬ ਚ ਕਿਹਾ ਕਿ ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੇ ਬਾਣ। ਸੋ ਅਗਨ ਕਿਹਦੇ ਨਾਲ ਰਿਲੇਟਡ ਹੈ, ਮਹੇਸ਼ ਦੇ ਨਾਲ, ਦਿਬਾਣ ਲਾਉਂਦਾ ਉਹ, ਜਾਲਦਾ ਆ, ਮਤਲਬ ਉਹ ਐਨਰਜੀ ਦਿੰਦਾ ਆ, ਇਲੈਕਟ੍ਰੋਨ ਹੈ ਉਹ। ਸੋ ਸੀਕੁਐਂਸ ਸਾਰਾ ਲਿਖਿਆ ਹੋਇਆ ਗੁਰਬਾਣੀ ਦੇ ਵਿੱਚ, ਪਵਨ ਪਾਣੀ ਅਗਨੀ ਬ੍ਰਹਮਾ ਵਿਸ਼ਨ ਮਹੇਸ਼, ਇਹ ਰਿਲੇਟਡ ਗੁਣ ਨੇ ਇਹਨਾਂ ਦੇ। ਸੋ ਇਹ ਜਦ ਤਿੰਨ ਤੱਤ ਤੇ ਤਿੰਨ ਗੁਣ ਪੈਦਾ ਹੁੰਦੇ ਨੇ ਤਾਂ ਇਹ ਸ੍ਰਿਸ਼ਟੀ ਬਣਦੀ ਆ। ਸੋ ਕਿਆ ਬਾਤ, ਬਹੁਤ ਇੰਟਰਸਟਿੰਗ। ਜਿੰਨਾ ਮਰਜ਼ੀ ਡੀਪ ਚੱਲ ਜਾਓ, ਟੋਟਲੀ ਜਿਹੜੇ ਕਹਿੰਦੇ ਨੇ ਕਿ ਸਾਇੰਟਿਫਿਕ ਨਹੀਂ ਹੈਗਾ, ਟੋਟਲੀ ਸਾਇੰਟਿਫਿਕ ਹੈ ਅਤੇ ਬਹੁਤ ਹੀ ਸੁੰਦਰ ਵਿਚਾਰ ਅਸੀਂ ਕੱਢ ਸਕਦੇ ਹਾਂ ਗੁਰਬਾਣੀ ਦੇ ਵਿੱਚੋਂ। ਪਰ ਇਹ ਅਥਾਹ ਸਾਗਰ ਹੈ, ਜਿੰਨਾ ਡੂੰਘਾ ਜਾਵਾਂਗੇ ਉਨਾ ਹੀ ਰਸ ਪਾਵਾਂਗੇ। ਸੋ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਤੁਹਾਨੂੰ ਇੱਕ ਗੀਤ ਸੁਣਾਉਣਾ ਪਾਣੀ ਦੇ ਨਾਲ ਰਿਲੇਟਡ, ਫਿਰ ਆਪਾਂ ਦੂਸਰਾ ਗੀਤ ਵੀ ਸੁਣਨਾ ਜਿਹੜੀ ਫਰਮਾਇਸ਼ ਆਈ ਹੈ ਪਾਣੀ ਦੇ ਬੁਲਬੁਲਿਆ। ਅਤੇ ਅਸੀਂ ਲੋਕ ਕੀ ਕਹਿੰਦੇ ਹਾਂ ਕਿ ਅਸੀਂ ਪਾਣੀ ਦੇ ਬੁਲਬਲੇ ਮੰਗ ਰਹੇ ਹਾਂ। ਸ਼ੋਰਟ ਟਰਮ, ਇੱਕ ਬੁਲਬਲਾ ਆਇਆ, ਹਵਾ ਚੱਲ ਰਹੀ ਹੈ, ਤੇਜ਼ ਪਵਨ ਚੱਲ ਰਹੀ ਹੈ, ਉਹ ਪਾਣੀ ਦਾ ਬੁਲਬਲਾ ਬਣਿਆ, ਉਹਦੀ ਕਿੰਨੀ ਕੁ ਲਾਈਫ ਹੈ, ਸਮੁੰਦਰ ਦੀ ਲਾਈਫ ਦੇ ਮੁਕਾਬਲੇ ਉਹਦੀ ਕਿੰਨੀ ਕੁ ਲਾਈਫ ਹੈ। ਇਸੇ ਤਰ੍ਹਾਂ ਜਿਹੜੇ ਹੋਲ ਸਕੀਮ ਆਫ ਦਿਸ ਯੂਨੀਵਰਸ, ਕਿੰਨੇ ਬਿਲੀਅਨਸ ਟ੍ਰਿਲੀਅਨਸ ਸਾਲ ਹੋ ਗਏ ਨੇ ਸ੍ਰਿਸ਼ਟੀ ਨੂੰ ਚੱਲਦਿਆਂ ਨੂੰ, ਤਾਂ ਉਹਦੇ ਵਿੱਚ ਸਾਡੀ ਲਾਈਫ ਕਿੰਨਾ ਕੁ ਮਹਿਨਾ ਰੱਖਦੀ ਹੈ। 70 ਸਾਲ, 80 ਸਾਲ, 100 ਸਾਲ ਨੂੰ ਕੰਪੇਅਰ ਕਰੋ ਬਿਲੀਅਨਸ ਸਾਲ ਨਾਲ, ਖਰਬਾਂ ਨਾਲ ਸਾਲਾਂ ਨਾਲ, ਅਰਬਦ ਨਰਬਦ ਨਾਲ ਕੰਪੇਅਰ ਕਰੋ, ਤਾਂ ਇਹ 80 ਸਾਲ ਕੀ ਹੈ, ਉਹਦੇ ਵਿੱਚ ਕੁਛ ਵੀ ਨਹੀਂ। ਪਾਣੀ ਦੇ ਬੁਲਬਲੇ ਨਾਲੋਂ ਵੀ ਛੋਟਾ ਪੀਰੀਅਡ ਹੈ ਉਸ ਸਕੇਲ ਦੇ ਉੱਤੇ। ਤੇ ਆਓ ਆਪਾਂ ਗੀਤ ਸੁਣਦੇ ਹਾਂ ਅਮਰ ਸਿੰਘ ਚਮਕੀਲੇ ਦੀ ਆਵਾਜ਼ ਦੇ ਵਿੱਚ, ਪਾਣੀ ਦਿਆ ਬੁਲਬੁਲਿਆ।
ਪਾਣੀ ਦਿਆ ਬੁਲਬੁਲਿਆ ਕੀ ਬੁਲਿਆ ਦਾ ਤੇਰੀਆਂ, ਪਾਣੀ ਦਿਆ ਬੁਲਬੁਲਿਆ ਕੀ ਬੁਲਿਆ ਦਾ ਤੇਰੀਆਂ। ਆਪ
ਦਿਆ ਬੁੱਲ ਬੁਲਿਆ ਕੀ ਬੁਲਿਆ ਤਾ ਤੇਰੀਆਂ ਪਾਣੀ ਦਿਆ ਬੁੱਲ ਬੁਲਿਆ ਕੀ ਬੁਲਿਆ ਤਾ ਤੇਰੀਆਂ
ਜੀ ਕੀ ਸੁਣ ਰਹੇ ਸੀ ਚਮਕੀਲੇ ਦੀ ਆਵਾਜ਼ ਦੇ ਵਿਚ ਤੇ ਗੁਰਸ਼ਾਨ ਕੰਦੋਲਾ ਭਾਜੀ ਸਾਡੇ ਨਾਲ ਜੁੜੇ ਨੇ ਥੈਂਕ ਯੂ ਕਹਿ ਰਹੇ ਨੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਣੇ ਸਰਬੱਤ ਦਾ ਭਲਾ ਥੈਂਕ ਯੂ ਜੀ ਤੇ ਕਹਿੰਦੇ ਬਹੁਤ ਧੰਨਵਾਦ ਕਿ ਤੁਸੀਂ ਡਿਸਕਸ਼ਨ ਕੀਤੀ ਔਰ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਜਿਹੜਾ ਪਾਣੀ ਹੈ ਜਲ ਹੈ ਉਹ ਬੜੇ ਸੰਜੀਦਗੀ ਦੇ ਨਾਲ ਵਰਤਣਾ ਚਾਹੀਦਾ ਬੜੀ ਸਮਝ ਦੇ ਨਾਲ ਵਰਤਣਾ ਚਾਹੀਦਾ ਇਹ ਪਵਿੱਤਰ ਤੱਤ ਹੈ ਜਿਸ ਦੇ ਨਾਲ ਜੀਵ ਅੱਗੇ ਚੱਲਦਾ ਵੈਸੇ ਤਾਂ ਸਾਰਾ ਕੁਛ ਹੀ ਬੜਾ ਪਵਿੱਤਰ ਹੈ ਕੁਦਰਤ ਜਿਹੜੀ ਉਹਦੀ ਸੱਚੀ ਹੈ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਸਾਨੂੰ ਕੁਦਰਤ ਨਾਲ ਪਿਆਰ ਕਰਨਾ ਚਾਹੀਦਾ ਅਸਲ ਦੇ ਵਿੱਚ ਸੋ ਇਹ ਮੁੱਢਲਾ ਸਿਧਾਂਤ ਹੋਣਾ ਚਾਹੀਦਾ ਹੈ ਜਿਹੜੇ ਜੀਵ ਹੈ ਉਹਨਾਂ ਤੇ ਦਇਆ ਕਰਨੀ ਚਾਹੀਦੀ ਹੈ ਤੇ ਤਾਂ ਕਿ ਸਾਡੀ ਜ਼ਿੰਦਗੀ ਹੋਰ ਸੁਖਨ ਸਕੂਨ ਮਿਲੇ ਵੇ ਸਾਨੂੰ ਉਹਦੇ ਵਿੱਚੋਂ ਤਾਂ ਤੱਤਾਂ ਦੀ ਆਪਾਂ ਗੱਲ ਜਾਰੀ ਰੱਖਾਂਗੇ ਸਾਡੇ ਨਾਲ ਬਹੁਤ ਸਾਰੇ ਸੱਜਣ ਵੀ ਜੁੜੇ ਨੇ ਦੇਸ਼ ਵਿਦੇਸ਼ ਤੋਂ ਗੱਲਾਂ ਬਾਤਾਂ ਵੀ ਸਾਂਝੀਆਂ ਹੋ ਰਹੀਆਂ ਸਾਡੇ ਸਤਿਕਾਰਯੋਗ ਅਜਮੇਰ ਸਿੰਘ ਜੀ ਵੀ ਸਾਂਝ ਪਾ ਰਹੇ ਨੇ ਕਹਿੰਦੇ ਪਾਣੀ ਦੀ ਥਾਂ ਜਲ ਜਦ ਕਿਹਾ ਜਾਂਦਾ ਹੈ ਤਾਂ ਪਾਣੀ ਨੂੰ ਸਤਿਕਾਰ ਦਿੱਤਾ ਜਾਂਦਾ ਹੈ ਪਾਣੀ ਪੀਣਾ ਹੈ ਜਲ ਛਕਣਾ ਹੈ ਇਹਦੇ ਵਿੱਚ ਬਹੁਤ ਫਰਕ ਹੈ ਬਿਲਕੁਲ ਮੈਂ ਤੁਹਾਡੇ ਨਾਲ 100% ਸਹਿਮਤ ਹਾਂ ਜੀ ਉਹਨਾਂ ਨੇ ਕਿਹਾ ਕਿ ਪਵਨੇ ਤੇ ਜਲ ਹੋਏ ਵਿੱਚ ਮੁੱਢਲੀ ਸਟੇਜ ਗੈਸ਼ੀਅਸ ਸਟੇਟ ਦਾ ਵਰਣਨ ਹੈ ਬਿਲਕੁਲ ਸਹੀ ਗੱਲ ਹੈ ਜੀ ਤੇ ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਦੱਸਿਆ ਕਿ ਪਵਨੇ ਤੇ ਜਲ ਹੋਇਆ ਸੋ H2O ਤੋਂ ਜਲ ਬਣਿਆ ਦੋ ਜਿਹੜੇ ਗੈਸ ਦੇ ਐਟਮ ਰਲ ਕੇ ਉਹ ਤੱਤ ਬਣਿਆ ਸੋ ਇਸ ਤਰ੍ਹਾਂ ਮਤਲਬ ਜਿਹੜੀ ਡੀਪ ਕੈਮਿਸਟਰੀ ਹੈ ਗੁਰੂ ਗ੍ਰੰਥ ਸਾਹਿਬ ਦੀ ਉਹ ਸਾਨੂੰ ਸਮਝਣ ਦੀ ਲੋੜ ਹੈ ਬੜਾ ਧੰਨਵਾਦ ਤੁਹਾਡਾ ਤੁਸੀਂ ਪ੍ਰੋਗਰਾਮ 'ਚ ਸ਼ਾਮਿਲ ਹੁੰਦੇ ਹੋ ਜੀ ਤੇ ਸਾਡੇ ਨਾਲ ਅਮਨ ਧਾਲੀਵਾਲ ਉਹਨਾਂ ਨੇ ਸਵੇਰੇ ਸਾਂਝ ਪਾਈ ਸੀ ਬਲੈਕ ਟਾਊਨ ਦੀ ਫੋਟੋ ਭੇਜੀ ਹੈ ਉਹਨਾਂ ਨੇ ਤੁਸੀਂ ਦੇਖੋ ਮੈਂ ਲਾਈਵ ਬਲੌਗ 'ਤੇ ਸਾਂਝੀ ਕੀਤੀ ਹੈ ਫੌਗੀ ਗੁੱਡ ਮਾਰਨਿੰਗ ਫਰੋਮ ਸਿਡਨੀ ਬਲੈਕ ਟਾਊਨ ਧੁੰਦ ਪਈ ਹੋਈ ਹੈ ਜੀ ਬਲੈਕ ਟਾਊਨ ਦੇ ਚੁਰਸਤੇ ਦੇ ਉੱਤੇ ਦੇਖ ਸਕਦੇ ਹੋ ਟਾਰਗੇਟ ਦੇ ਮੋਹਰਿਓਂ ਫੋਟੋ ਖਿੱਚੀ ਹੋਈ ਹੈ ਗੁਰਵਿੰਦਰ ਸਿੰਘ ਜੀ ਕੀ ਹਾਲ ਚਾਲ ਹੈ ਨਿਊਜ਼ੀਲੈਂਡ ਵਾਲਿਓ ਆਓ ਕਹਿੰਦੇ ਉਡੀਕਾਂ ਖਤਮ ਹੋ ਗਈਆਂ ਜੀ ਆ ਜਾਓ ਜੀ ਜੀ ਵੈਲਕਮ ਗਿਆਨੀ ਜੀ ਨੂੰ ਵੀ ਐਡਵਾਂਸ ਸਤਿ ਸ੍ਰੀ ਅਕਾਲ ਹਾਂਜੀ ਉਹ ਆ ਰਹੇ ਹੋਣੇ ਆ ਮਿੱਟੀ ਪੁੱਟ ਰਹੇ ਹੋਣੇ ਸਵੇਰੇ ਸਵੇਰੇ ਗਾਰਡਨ ਦੀ ਵੈਸੇ ਹੀ ਤੇ ਨਰਿੰਦਰ ਰਾਠੌਰ ਵੀ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ ਸਤਿ ਸ੍ਰੀ ਅਕਾਲ ਜੀ ਤੇ ਰੁਪਿੰਦਰ ਸਿੰਘ ਗਿੱਲ ਘਾਲ ਕਲਾਂ ਵਾਲੇ ਵੀ ਪ੍ਰੋਗਰਾਮ 'ਚ ਆ ਗਏ ਨੇ ਉਹ ਵੀ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਤਿ ਸ੍ਰੀ ਅਕਾਲ ਜੀ ਤੇ ਹਰਕੀਰਤ ਸਹਿਮੀ ਸਾਡੇ ਨਾਲ ਜੁੜੇ ਨੇ ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾਉਂਦੇ ਹੋਏ ਸਾਰਿਆਂ ਨੂੰ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ ਕਹਿੰਦੇ ਕਿ ਪਾਣੀ ਤੇ ਜਲ ਵਿੱਚ ਅੰਤਰ ਨੂੰ ਗੁਰਬਾਣੀ ਦੇ ਆਧਾਰ ਤੇ ਬਹੁਤ ਸੁਚੱਜੇ ਤਰੀਕੇ ਨਾਲ ਪੇਸ਼ ਕੀਤਾ ਜੀ ਬਹੁਤ ਬਹੁਤ ਧੰਨਵਾਦ ਜੀ ਸ਼ੁਕਰਾਨਾ ਜੀ ਤੇ ਰਾਜਨਦੀਪ ਵੀ ਕੈਨਬਰਾ ਤੋਂ ਆ ਗਏ ਨੇ ਤੇ ਹਰਪ੍ਰੀਤ ਸੰਧੂ ਤੇ ਰਾਜਵਿੰਦਰ ਸੰਧੂ ਐਲਬਰੀ ਤੋਂ ਸ਼ਾਮਿਲ ਹੋ ਚੁੱਕੇ ਨੇ ਤੇ ਮਨਿੰਦਰ ਜੀ ਸਿੱਧੂ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ ਤੇ ਉਹ ਕਹਿੰਦੇ ਅਗੰਭੀਰ ਵੀ ਸੁਣ ਰਿਹਾ ਜੀ ਕਿਆ ਬਾਤ ਹੈ ਵੈਲਕਮ ਟੂ ਦਾ ਪ੍ਰੋਗਰਾਮ ਅਗੰਭੀਰ ਤੇ ਗੁਰਿੰਦਰ ਸਿੰਘ ਵਰਜੀਨੀਆ ਵਾਲੇ ਵੀ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ ਤੇ ਬਹੁਤ ਵਧੀਆ ਵਿਚਾਰ ਹੈ ਜੇਕਰ ਇਸ ਗੱਲ ਦੀ ਸਮਝ ਆ ਜਾਵੇ ਤਾਂ ਦੁਨੀਆਂ ਵਿੱਚੋਂ ਲੜਾਈ ਝਗੜੇ ਖਤਮ ਹੋ ਜਾਣਗੇ ਇਹੀ ਤਾਂ ਸਾਡਾ ਸਾਰਿਆਂ ਦਾ ਹੀ ਮੋਟਿਵ ਹੋਣਾ ਚਾਹੀਦਾ ਕਿ ਆਪਾਂ ਕਿੱਧਰ ਪਈ ਗੱਲਾਂ 'ਚ ਪਏ ਹੋਏ ਹਾਂ ਕਿੱਡੀ ਵੱਡੀ ਸਕੀਮ ਦੇ ਵਿੱਚ ਸਿਸਟਮ ਚੱਲ ਰਿਹਾ ਤੇ ਅਸੀਂ ਐਵੇਂ ਛੋਟੇ ਜਿਹੇ ਲਾਈਫ ਟਾਈਮ ਦੇ ਵਿੱਚ ਕਾਟੋ ਕਲੇਸ਼ਾਂ 'ਚ ਪਏ ਹੋਏ ਹਾਂ ਸੁਰਿੰਦਰ ਸਿੰਘ ਵੀ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ ਜੀ ਮੈਲਬਨ ਤੋਂ ਤੇ ਕਹਿੰਦੇ ਨੇ ਕਿ ਅਮਨਦੀਪ ਵੀਰ ਜੀ ਡੂ ਯੂ ਹੈਵ ਅ ਟਾਈਮ ਟੂ ਡਿਸਕਸ ਆਲ ਦੀਸ ਥਿੰਗਸ ਹਾਊ ਕਮ ਯੂ ਆਰ ਬਿਜ਼ਨਸਮੈਨ ਫਿਲੋਸਫਰ ਬੁੱਕ ਰਾਈਟਰ ਆਰ ਜੇ ਐਂਡ ਮੈਨੀ ਮੋਰ ਤੇ ਕਹਿੰਦੇ ਸਾਰੀਆਂ ਕੁਆਲਿਟੀਜ਼ ਤੁਹਾਡੇ ਵਿੱਚ ਕਿਸ ਤਰ੍ਹਾਂ ਆਈਆਂ ਨੇ ਕੈਨ ਯੂ ਸੈਂਡ ਮੀ ਸਮ ਆਫ ਦੈਮ ਕਰ ਦਿੰਦੇ ਹਾਂ ਜੀ ਈਮੇਲ ਤੁਹਾਨੂੰ ਦੇਖੋ ਪਰਮਾਤਮਾ ਦੀ ਮਿਹਰ ਹੁੰਦੀ ਹੈ ਜੀ ਸਾਰੇ ਗੁਣ ਤਾਂ ਨਹੀਂ ਹਰੇਕ ਬੰਦੇ 'ਚ ਹੁੰਦੇ ਸਾਡੇ 'ਚ ਮੇਰੀਆਂ 'ਚ ਬੜੇ ਅਵਗੁਣ ਨੇ ਹਮ ਅਵਗੁਣ ਭਰੇ ਇੱਕ ਗੁਣ ਨਾਹੀ ਅੰਮ੍ਰਿਤ ਛਾਟ ਵਿਖੇ ਵਿਖਾਈ ਤੇ ਬਸ ਇਹੀ ਹੈ ਵੀ ਜਦੋਂ ਆਪਾਂ ਆਪਣੇ ਜਿਹੜੇ ਅਵਗੁਣਾਂ ਨੂੰ ਆਈਡੈਂਟੀਫਾਈ ਕਰ ਲਈਦਾ ਫਿਰ ਉਹ ਅਵਗੁਣ ਜਿਹੜੇ ਨੇ ਉਹ ਦੂਰ ਕਰਨ ਦਾ ਧਾਰ ਲਈਦਾ ਫਿਰ ਉਹ ਦੂਰ ਹੋ ਜਾਂਦੇ ਨੇ ਸ਼ੁਕਰਾਨਾ ਜੀ ਤੇ ਗੁਰਿੰਦਰ ਸਿੰਘ ਕਹਿੰਦੇ ਨੇ ਕਿ ਗਿਆਨੀ ਜੀ ਕੇਸ ਦੀ ਮਿੱਟੀ ਪੁੱਟੀ ਜਾ ਰਹੇ ਨੇ ਉਹ ਗਾਰਡਨ ਦੀ ਮਿੱਟੀ ਪੁੱਟ ਰਹੇ ਹੁੰਦੇ ਗਾਰਡਨਿੰਗ ਕਰ ਰਹੇ ਹੁੰਦੇ ਸਵੇਰੇ ਸੱਚੀ ਦੀ ਮਿੱਟੀ ਪੁੱਟ ਰਹੇ ਹੁੰਦੇ ਆ ਤੇ ਅਸੀਂ ਐਵੇਂ ਹੋਰ ਪਾਸੇ ਲਾਉਂਦੇ ਲੱਕੀ ਖੱਟਲਾ ਜੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ ਲਓ ਹੁਣ ਆਪਾਂ ਮੌਸਮ ਤੇ ਝਾਤੀ ਮਾਰਦੇ ਹਾਂ ਕੁਇਕ ਤੇ ਗਾਣਾ ਫਿਰ ਤੁਹਾਨੂੰ ਸੁਣਾਉਣਾ ਇੱਕ ਤੇ ਅੱਜ ਕੇਂਜ ਦੇ ਵਿੱਚ 28 ਡਿਗਰੀ ਤਾਪਮਾਨ ਰਹੇਗਾ ਬ੍ਰਿਸਬਨ ਦੇ ਵਿੱਚ 25 ਹਲਕੇ ਸ਼ਾਵਰ ਹੋ ਸਕਦੇ ਨੇ ਮੀਂਹ ਦੱਸਿਆ ਜਾ ਰਿਹਾ ਕੌਫ ਸਾਰਵਰ ਦੇ ਵਿੱਚ ਰਾਤੀ ਵੀ ਪਿਆ ਸੀਗਾ 21 ਡਿਗਰੀ ਸਿਡਨੀ ਦੇ ਵਿੱਚ ਹਲਕੇ ਬੱਦਲ ਹੋ ਸਕਦੇ ਨੇ 21 ਡਿਗਰੀ, ਕੈਨਬਰਾ ਚ 17 ਡਿਗਰੀ, ਕੋਰਾ 2 ਡਿਗਰੀ ਹੋ ਚੁੱਕਾ ਸੀਗਾ ਉੱਤੇ। ਮੈਲਬਨ ਦੇ ਵਿੱਚ 5 ਤੋਂ 17 ਤੇ ਐਡਲੇਡ ਦੇ ਵਿੱਚ 8 ਤੋਂ 20 ਸਾਫ਼, ਪਰਥ ਦੇ ਵਿੱਚ 9 ਤੋਂ 22 ਸਾਫ਼, ਕੈਨਬਰਾ ਦੇ ਵਿੱਚ ਡਾਰਵਿਨ ਦੇ ਵਿੱਚ 34 ਡਿਗਰੀ ਔਰ ਐਲਿਸ ਸਪ੍ਰਿੰਗ ਦੇ ਵਿੱਚ ਦਿਨ ਬੜਾ ਖੂਬਸੂਰਤ 23 ਡਿਗਰੀ ਔਰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਇਸ ਵੇਲੇ 24 ਡਿਗਰੀ ਤਾਪਮਾਨ ਹੈ ਔਰ ਦਿਨਾਂ ਨੂੰ 39 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ। ਸੋ ਸੱਜਣੋ ਮਿੱਤਰੋ, ਗਿਆਨੀ ਜੀ ਆਉਂਦੇ ਹੋਣਗੇ ਤੇ ਆਪਾਂ ਜਿਹੜਾ ਕੱਲ ਗੀਤ ਫਰਮਾਇਸ਼ ਕੀਤੀ ਸੀ ਗੁਰਸ਼ਰਨ ਕੰਦੋਲਾ ਹੋਣਾ ਨੇ ਨਾ, ਉਹ ਗੀਤ ਸੁਣਨਾ ਆ। ਇਹ ਜਿਹੜੀ ਫਿਲਮ ਤੁਸੀਂ ਦੇਖੋਗੇ ਸ਼ੋਰ, ਸ਼ਾਇਦ 1972 ਦੇ ਵਿੱਚ ਆਈ ਸੀਗੀ, ਮਨੋਜ ਕੁਮਾਰ ਦੀ ਫਿਲਮ ਸੀਗੀ ਤੇ ਇਸ ਦੇ ਵਿੱਚ ਜਿਹੜੇ ਉਸ ਟਾਈਮ ਚੱਲ ਰਹੀਆਂ ਸੀਗੀਆਂ ਪ੍ਰੋਬਲਮਸ ਜਾਂ ਸਾਡੇ ਸਮਾਜ ਦੇ ਵਿੱਚ ਉਸਨੂੰ ਉਜਾਗਰ ਕੀਤਾ ਗਿਆ। ਮਨੋਜ ਕੁਮਾਰ ਦੀਆਂ ਫਿਲਮਾਂ ਅਕਸਰ ਸੋਸ਼ਲ ਮੁੱਦਿਆਂ ਤੇ ਰਹੀਆਂ ਨੇ ਤੇ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖੀ ਦੇ ਕਾਫੀ ਨੇੜੇ ਸੀ, ਮਤਲਬ ਉਹਨਾਂ ਦੀ ਜ਼ਿੰਦਗੀ ਤੋਂ ਮੈਂ ਉਹਨਾਂ ਦੀ ਕਈ ਇੰਟਰਵਿਊਜ਼ ਵੀ ਦੇਖੀਆਂ ਤੇ ਉਹ ਬੜੇ ਪ੍ਰਭਾਵਿਤ ਹੋ ਕੇ ਉਹਨਾਂ ਨੇ ਉਹ ਪੈਸ਼ਨੇਟ ਫਿਲਮਾਂ ਮਨੋਜ ਕੁਮਾਰ ਨੇ ਦੇਣ ਦੀ ਕੋਸ਼ਿਸ਼ ਕੀਤੀ। ਉਹ ਹੀਰੋ ਵੀ ਰਹੇ ਨੇ ਫਿਰ ਉਹ ਪ੍ਰੋਡਿਊਸਰ ਵੀ ਰਹੇ ਨੇ ਤੇ ਆਓ ਇਸ ਫਿਲਮ ਦਾ ਇੱਕ ਗੀਤ ਸੁਣਦੇ ਹਾਂ। ਇਹਦਾ ਵੀਡੀਓ ਵੀ ਦੇਖਣ ਵਾਲਾ, ਜ਼ਰੂਰ ਵੀਡੀਓ ਦੇਖੋ ਕਿ ਕਿਸ ਤਰ੍ਹਾਂ ਉਹ ਪਾਣੀ ਦੀ ਵੈਲਿਊ ਨੂੰ ਉਜਾਗਰ ਕਰਦੇ ਨੇ। ਆਓ ਗੀਤ ਦਾ ਆਨੰਦ ਮਾਣਦੇ ਹਾਂ।
ਹਰ ਬੰਦੇ ਦੇ ਅੰਦਰ ਹੈ ਕਲਾ ਹੁੰਦੀ, ਜਗਾਉਣ ਦੀ ਹੈ ਉਸ ਨੂੰ ਲੋੜ ਪੈਂਦੀ। ਕੀ ਤੁਸੀਂ ਕਲਾਕਾਰ ਹੋ? ਕੀ ਤੁਸੀਂ ਅਦਾਕਾਰ ਹੋ? ਕੀ ਤੁਸੀਂ ਪੰਜਾਬੀਅਤ ਲਈ ਕੁਝ ਕਰਨਾ ਚਾਹੁੰਦੇ ਹੋ? ਤਾਂ ਹੁਣੇ ਸੰਪਰਕ ਕਰੋ ਹਰਮਨ ਰੇਡੀਓ ਨੂੰ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ। ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਪ੍ਰੋਗਰਾਮ ਦਿਲ ਵਾਲੀ ਗੱਲ ਚੱਲ ਰਿਹਾ। ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫ ਸਾਰਬਰ ਸਟੂਡੀਓ ਤੋਂ ਸ਼ਾਮਲ ਹਾਂ ਜੀ। ਔਰ ਅੱਜ ਦਿਨ ਐਤਵਾਰ ਚੜ ਚੁੱਕਾ ਔਰ ਦੇਸ਼ ਵਿਦੇਸ਼ ਤੋਂ, ਆਸਟ੍ਰੇਲੀਆ ਤੋਂ, ਵੱਖ ਵੱਖ ਸੂਬਿਆਂ ਤੋਂ ਤੁਸੀਂ ਸਾਨੂੰ ਸੁਣ ਰਹੇ ਹੋ। ਬਹੁਤ ਬਹੁਤ ਤੁਹਾਡਾ ਧੰਨਵਾਦ। ਪੋਡਕਾਸਟ ਦੇ ਵਿੱਚ ਤੁਸੀਂ ਬੜੇ ਪਿਆਰ ਨਾਲ ਸਾਨੂੰ ਸੁਣਦੇ ਹੋ, ਸੁਨੇਹੇ ਵੀ ਕਈ ਵਾਰੀ ਭੇਜਦੇ ਹੋ, ਬਹੁਤ ਸ਼ੁਕਰਾਨਾ ਤੁਹਾਡਾ। ਤੇ ਅੱਜ ਪ੍ਰੋਗਰਾਮ ਦੇ ਵਿੱਚ ਜਿਸ ਤਰ੍ਹਾਂ ਪ੍ਰੋਮਿਸ ਕੀਤਾ ਸੀ ਕਿ ਗਿਆਨੀ ਸੰਤੋਖ ਸਿੰਘ ਜੀ ਸ਼ਾਮਲ ਹੋਣਗੇ ਔਰ ਉਹ ਮੇਰੇ ਨਾਲ ਸ਼ਾਮਲ ਹੋ ਚੁੱਕੇ ਨੇ ਤੇ ਉਹਨਾਂ ਦਾ ਮੈਂ ਸਵਾਗਤ ਕਰਦਾ। ਸਤਿ ਸ੍ਰੀ ਅਕਾਲ ਤਾਇਆ ਜੀ। ਜੀ ਆਇਆਂ ਨੂੰ।
ਹਾਂ ਜੀ ਸਤਿ ਸ੍ਰੀ ਅਕਾਲ ਅਮਨਦੀਪ ਸਿੰਘ ਜੀ, ਔਰ ਤੁਹਾਡੇ ਰਾਹੀਂ ਤੁਹਾਡੇ ਸਾਰੇ ਸੋਧਵਾਨ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਪ੍ਰਵਾਨ ਹੋਏ।
ਹਾਂਜੀ ਅੱਜ ਥੋੜਾ ਜਿਹਾ ਡਾਊਨ ਲੱਗਦਾ, ਕਿਤੇ ਕੋਰੋਨਾ ਵਾਇਰਸ ਤਾਂ ਨੀ ਹੋ ਗਏ ਤੁਹਾਨੂੰ? ਆਵਾਜ਼ ਚ ਥੋੜੀ ਜਿਹੀ
ਉਹ ਕੋਈ ਗੱਲ ਕੋਈ, ਤੁਸੀਂ ਗੁੱਸਾ ਚੜਾਉਣ ਵਾਲੀ ਕਰੋਗੇ ਤਾਂ ਫੇਰ ਹੀ ਕੋਈ ਫੇਰ ਹੀ ਜੋਸ਼ ਆਊ ਨਾ।
ਹਾਂਜੀ ਹਾਂਜੀ ਉਹ ਜਿਸ ਤਰ੍ਹਾਂ ਕਹਿੰਦੇ ਨਾ, ਇੱਕ ਬਾਦਲ ਸਾਹਿਬ ਦੀ ਸ਼ਾਇਦ ਗੱਲ ਬਣੀ ਹੋ, ਕਹਿੰਦੇ ਉਹ ਬੜੀ ਠੋਕਮੀ ਪੱਗ ਬੰਨ ਕੇ ਜਾਂਦੇ ਹੁੰਦੇ ਸੀ ਤੇ
ਮੁੜ ਕੇ ਘਸੁੰਨ ਮਾਰ ਕੇ ਤੇ ਉਹਨੂੰ ਵਿੰਗੀ ਕਰ ਲੈਣਾ।
ਹਾਂਜੀ 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 ਉਹ ਫਿਰ ਉਹ ਪੱਗ ਬੰਨ ਕੇ ਫਿਰ ਉਹ ਬੀਬੀ ਨੂੰ ਕਹਿੰਦੇ ਹੁੰਦੇ ਸੀ ਹੁਣ ਮੇਰੇ ਛੱਡ ਦੋ ਤਿੰਨ।
ਇਹ ਤਾਂ ਗਾਹ ਬਣਾਈ ਆ ਗੱਲ। ਉਹ ਕਹਿੰਦੇ ਬੜੀ ਸੋਹਣੀ ਪੱਗ ਬੰਨ ਲੈਂਦੇ ਆ ਬਾਦਲ ਸਾਹਿਬ, ਮੁੜ ਕੇ ਉਹਨੂੰ ਆਪੇ ਘਸੁੰਨ ਜਿਹਾ ਮਾਰ ਕੇ ਨਾ ਵਿੰਗੀ ਡੇਡੀ ਕਰ ਲੈਂਦੇ ਆ।
ਉਹ ਚਲੋ ਫਿਰ ਮੇਰੇ ਵਰਗੇ ਨੇ ਫਿਰ ਗਾਹ ਬੀਬੀ ਦਾ ਨਾਂ ਲਾਤਾ, ਉਹਦੀ ਵੀ ਸ਼ੋਭਾ ਕਰਾਉਣੀ ਆ ਬੀਬੀ ਦੀ। ਇੱਦਾਂ ਹੁਣ ਤੁਹਾਨੂੰ ਵੀ ਥੋੜਾ ਜਿਹਾ ਜਿੱਦਾਂ ਕਹਿ ਲੋ ਕਿ
ਚੋਬ ਲਾਉਣੀ
ਪੈਣੀ ਆ, ਤਾਂ ਤੁਸੀਂ ਥੋੜਾ ਜਿਹਾ ਕੜਕਣਾ।
ਬੁੱਢਾ ਢੱਗਾ ਜਦੋਂ ਤੁਰਨ ਹਟ ਜਾਂਦਾ ਨਾ ਤੇ ਫਿਰ ਉਹਨੂੰ ਆਰ ਲਾਉਂਦੇ ਆ ਨਾ, ਉਹ ਪ੍ਰਾਣੀ ਦੇ ਅੱਗੇ ਮਾੜਾ ਕਿੱਲ ਜਿਹਾ ਲਾਇਆ ਹੁੰਦਾ ਵੀ ਉਹ ਆਰ ਚੋਬਦੇ ਆ, ਫੇਰ ਬੰਦਾ ਬੇਚਾਰਾ ਬੁੱਢਾ ਫੇਰ ਪੂਛ ਤੜਾ ਕੇ ਭੱਜਦਾ।
ਬਿਲਕੁਲ। ਤੇ ਚਲੋ ਪਹਿਲਾਂ ਆਪਾਂ ਹਾਜ਼ਰੀਆਂ ਲਵਾਨੇ ਆ। ਰਣਜੀਤ ਸਿੱਖੋ ਮੁਦਕੀ ਵਾਲੇ ਪ੍ਰੋਗਰਾਮ ਸ਼ਾਮਲ ਹੋ ਗਏ ਨੇ ਤੇ ਗੁਰਚਰਨ ਕੰਦੋਲਾ ਹੁਣੀ ਭਾਜੀ ਕਹਿੰਦੇ ਨੇ ਬਹੁਤ ਵਧੀਆ, ਕਹਿੰਦੇ ਮੈਂ ਮਨੋਜ ਕੁਮਾਰ ਦਾ ਫੈਨ ਰਿਹਾ ਤੇ ਕਹਿੰਦੇ ਬਸ ਇੱਕ ਥੋੜੀ ਕਰੈਕਸ਼ਨ ਕਰ ਲੈ, ਮੇਰਾ ਨਾਮ ਗੁਰਸਰਨ ਹੈ, ਗੁਰਸ਼ਰਨ ਨੀ ਜੀ। ਅਸੀਂ ਕਈ ਵਾਰੀ ਨਾ ਮਿਸ ਕਰ ਲਈਦਾ।
ਨਹੀਂ ਉਹ ਫਾਲਤੂ ਬਿੰਦੀਆਂ ਲਾਉਣ ਦੀ ਅੱਜ ਕੱਲ ਦੇ ਨਵੇਂ ਲਿਖਾਰੀਆਂ ਨੂੰ ਆਦਤ ਪਈ ਹੈ ਨਾ, ਵੀ ਉਹ ਸੱਸੇ ਦੇ ਜਿਹੜੇ ਲੱਤਾਂ ਚ ਬਿੰਦੀ ਫਸੀ ਉਹਨੂੰ ਖਿੱਚ ਕੇ ਕੱਢ ਦਿਓ ਬਸ।
ਕਿਆ ਬਾਤ ਹੈ। ਸੁਖਵਿੰਦਰ ਸੌਂਦ ਭਾਜੀ ਵੀ ਪ੍ਰੋਗਰਾਮ ਚ ਸ਼ਾਮਲ ਹੋ ਗਏ ਨੇ ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਜਗਵੀਰ ਸਿੰਘ ਸੇਖੋ ਵੀ ਸਾਡੇ ਨਾਲ ਸ਼ਾਮਲ ਹੋ ਗਏ ਨੇ, ਮਾਨੂਪੁਰ ਵਾਲੇ ਮੈਲਬਨ ਤੋਂ, ਤੇ ਉਹ ਵੀ ਕਹਿੰਦੇ ਬਹੁਤ ਸੋਹਣਾ ਗੁਰਬਾਣੀ ਦਾ ਟਾਈਮ ਸੀ, ਕਹਿੰਦੇ ਥੋੜਾ ਟਾਈਮ ਹੋਰ ਲਾਇਆ ਕਰੋ ਜੀ। ਨਹੀਂ ਜੀ ਇੰਨਾ ਕਹੀ ਹੈ ਹੁਣ ਲੋਕ ਕਿਤੇ ਮੈਨੂੰ ਬਾਬਾ ਨਾਨਾ ਮੰਨ ਲੈਣ। ਤੇ ਬਾਕੀ ਅਜਮੇਰ ਸਿੰਘ ਹੁਣੀ ਕਹਿੰਦੇ ਨੇ ਕਿ ਜਲ ਨਾਲ ਜੁੜੇ ਲੋਕ ਮਨਾਂ ਦੇ ਸ਼ਕਤੀ ਲੈਣ ਪ੍ਰਾਪਤ ਕਰਨ ਨੂੰ ਰੋਕਣ ਦੇ ਲਈ ਡਾਢੇ ਰੋਕਾਂ ਲਾਉਂਦੇ ਰਹੇ ਹਨ। ਬ੍ਰਹਮ ਸਰੋਵਰ ਕੁਰੂਕਸ਼ੇਤਰ ਤੇ ਇਸ਼ਨਾਨ ਕਰਨ ਤੇ ਜਲ ਲਿਜਾਣ ਤੇ ਔਰੰਗਜ਼ੇਬ ਨੇ ਟੈਕਸ ਜਾਣੀ ਕਿ ਜਜ਼ੀਆ ਲਾਇਆ ਹੋਇਆ ਸੀ। ਅਬਦਾਲੀ ਨੇ ਦਰਬਾਰ ਸਾਹਿਬ ਦਾ ਸਰੋਵਰ ਪੂਰ ਦਿੱਤਾ ਸੀ। ਸੋ ਇਹ ਜਿਹੜਾ ਜਿਹੜੇ ਹਮਲੇ ਆ ਪਵਿੱਤਰਤਾ ਤੇ, ਉਹ ਅੱਜ ਦੇ ਨੀ, ਪ੍ਰਚਾਰਕਾਂ ਦਾ ਕੋਈ ਕਸੂਰ ਨੀ ਜਿਹੜੇ ਉਹਨੂੰ ਭੰਡਦੇ ਨੇ, ਸਰਕਾਰਾਂ ਦੀਆਂ ਪਾਲਿਸੀਆਂ ਆ ਗਿਆਨੀ ਜੀ।
ਬਿਲਕੁਲ ਬਿਲਕੁਲ
ਹਾਂਜੀ। ਤੇ ਸਾਡੇ ਨਾਲ ਸੁਖਦੇਵ ਭੰਗੂ ਭਾਜੀ ਵੀ ਜੁੜ ਗਏ ਨੇ ਸਿਡਨੀ ਤੋਂ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਗਿਆਨੀ ਜੀ ਬਜ਼ੁਰਗ ਨੇ ਤੇ ਠੰਡ ਬਹੁਤ ਹੋ ਗਈ ਹੈ ਇਸ ਕਰਕੇ ਸੁਸਤ ਨੇ। ਪੰਗੂ ਸਾਹਿਬ ਜੀ ਸਿੰਘ ਜੀ ਤੋਂ ਤੁਹਾਨੂੰ ਫਤਿਹ ਬੁਲਾ ਰਹੇ ਨੇ ਤੇ ਪੰਮਾ ਸਿੰਘ ਹੁਣੀ ਵੀ ਜੁੜੇ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਜਲ ਬਾਰੇ ਵਿਚਾਰ ਬਾ ਕਮਾਲ ਸਨ। ਜੱਗਾ ਸੈਦੋ ਕੇ ਮੈਲਬਨ ਵਾਲੇ ਵੀ ਸ਼ਾਮਿਲ ਹੋ ਗਏ ਨੇ ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਫਤਿਹ ਬੁਲਾ ਰਹੇ ਨੇ ਤੁਹਾਨੂੰ ਸਾਰਿਆਂ ਨੂੰ। ਹਾਂਜੀ,
ਐਡੀ ਦੂਰ ਉੱਥੇ ਤੇ ਠੰਡ ਸਕਦੇ ਆ ਜ਼ਿਆਦਾ,
ਬਿਲਕੁਲ ਬਿਲਕੁਲ ਜ਼ਿਆਦਾ ਹੈ। ਤਾਂ ਪੰਮੇ ਦੁੰਮੇਵਾਲ ਦਾ ਵੀ ਗੀਤ ਆ ਗਿਆ, ਜੀ ਐਸ ਚਾਲ ਉਹਨਾਂ ਨੇ ਫਰਮਾਇਸ਼ ਕਰਤੀ ਹੈ ਤੇ ਮੈਂ ਕੋਸ਼ਿਸ਼ ਕਰਾਂਗਾ ਚਲਾਉਣ ਦੀ। ਸੁਖਦੀਪ ਸਿੰਘ ਜੀ ਮਿਠਾਪੁਰੀਆ ਵੀ ਆ ਗਏ ਨੇ ਜੀ, ਤੁਹਾਨੂੰ ਫਤਿਹ ਬੁਲਾ ਰਹੇ ਨੇ ਮੈਲਬਨ ਤੋਂ, ਉਹ ਸਰ ਮੁਹੱਬਤ ਹੋਣਾ ਦੇ ਲਾਗੇ
ਜਿਹੜੇ।
ਹਾਂਜੀ, ਤੇ ਹਰਕੀਰਤ ਸੁੰਦਰ ਜੀ ਆ ਗਏ ਨੇ ਪ੍ਰੋਗਰਾਮ ਚ, ਉਹ ਵੀ ਸ਼ਾਮਿਲ ਹੋਏ ਨੇ ਜੀ। ਤੇ
ਹਾਂਜੀ
ਹਾਂਜੀ, ਉਹ ਜਦੋਂ ਤੁਰੇ ਸੀ ਕਿਤਾਬ ਇਹ ਤੁਹਾਡਾ ਫਿਰ ਸਿਡਨੀ ਵਾਲਾ ਲੰਮਾ ਭਤੀਜਾ ਕਹਿ ਲੈਂਦੇ ਆ।
ਉਹ ਲੰਮਾ ਭਤੀਜਾ ਤੇ ਮਹਿਤਾ ਚੌਂਕ ਵਾਲਾ,
ਨਹੀਂ ਇਹ
ਦਾੜੀ ਵੀ ਲੰਮੀ ਆ ਤੇ ਕੱਦ ਵੀ ਲੰਮਾ ਹੈ,
ਇਹਨੂੰ ਆਪਾਂ ਬਾਹਰ
ਸਿਡਨੀ ਵਾਲਾ। ਠੀਕ,
ਸਿਡਨੀ ਵਾਲਾ ਤੇ ਉਹ ਕਹਿੰਦੇ ਨੇ, ਉਹ ਕਹਿ ਰਹੇ ਨੇ ਕਹਿੰਦੇ ਅਮਨਦੀਪ ਭਾਜੀ ਗਿਆਨੀ ਜੀ ਨੂੰ ਕਰੋਨਾ ਨਹੀਂ ਹੋ ਸਕਦਾ, ਇਹ ਤਾਂ ਦਸਾਂ ਹੋਰਨਾਂ ਨੂੰ ਕਰ ਦੇਣ, ਆਪ ਨੀ ਇਹਨਾਂ ਨੂੰ ਹੋ ਸਕਦਾ।
ਸੰਦਰ ਕਹਿੰਦਾ
ਗਿਆਨੀ ਜੀ ਕਿਰਪਾਲ
ਉਹ ਗੱਲ ਤੇ ਆ ਨਾ ਵੀ ਕਿੰਨੇ ਕਿੰਨੇ ਬੰਦੇ ਇੱਥੇ ਦੇਖੋ ਤੇ ਬੁੱਢੇ ਵੀ ਤੇ ਜਵਾਨ ਵੀ, ਕਿੰਨੇ ਬੰਦੇ ਮੈਂ ਪੁੱਠੇ ਪਾਸੇ ਲਾ ਤੇ, ਲਿਖਣ ਵਾਲੇ ਪਾਸੇ ਲਾ ਤੇ, ਭਾਵੇਂ ਉਹਨਾਂ ਦੀਆਂ ਘਰ ਵਾਲੀਆਂ ਮੈਨੂੰ ਗਾਲਾਂ ਹੀ ਕੱਢਣ ਵੀ ਸਾਡੇ ਘਰ ਵਾਲਿਆਂ ਨੂੰ ਪੁੱਠੇ ਪਾਸੇ ਲਾ ਤਾ, ਕੋਈ ਕੰਮ ਦਾ ਕੰਮ ਨੀ ਕਰਨ ਦਿੰਦਾ।
ਨਹੀਂ ਨਹੀਂ, ਬੜਾ ਬੜਾ ਰਿਸਰਚ ਵਰਕ ਕੀਤਾ ਇਹਨਾਂ ਨੇ ਤੇ ਇੱਕ ਲੈਂਡਮਾਰਕ ਕੰਮ ਸੀਗਾ। ਤੇ ਕਿਰਪਾਲ ਸਿੰਘ ਚੀਮਾ ਜੀ ਨਿਊਯਾਰਕ ਤੋਂ ਤੁਹਾਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਪਰਿਵਾਰ ਸਮੇਤ, ਤੇ ਕਹਿੰਦੇ ਅਸੀਂ ਸਾਰੇ
ਨਿਊਯਾਰਕ ਤੋਂ। ਅੱਛਾ,
ਤੇ
ਇਹਨਾਂ ਨੂੰ ਕਹੋ ਉੱਥੇ ਇੱਕ ਮੇਰਾ ਕਜ਼ਨ, ਉੱਥੇ ਮੇਰਾ ਇੱਕ ਕਜ਼ਨ ਰਹਿੰਦਾ ਆ, ਲੈ ਹੁਣ ਸਬਰਬ ਦਾ ਨਾਂ ਨੀ ਮੂੰਹ ਤੇ ਚੇਤੇ ਆਉਣਾ, ਤੇ ਉੱਥੇ ਸਭ ਤੋਂ ਪਹਿਲਾ ਗੁਰਦੁਆਰਾ ਜਿਹੜਾ ਸਬਰਬ ਚ ਆ ਨਾ, ਉਹਦੇ ਉਹਦੇ ਵਿੱਚ ਉਹਦਾ ਇੱਕ ਮੇਰਾ ਸਾਬਕ ਸਾਥੀ ਭਾਈ ਗੁਰਮੇਲ ਸਿੰਘ ਤੇ ਇੱਕ ਮੇਰਾ ਕਜ਼ਨ ਭਾਈ ਰਣਜੀਤ ਸਿੰਘ, ਇਹ ਦੋਨੋਂ ਉੱਥੇ ਰਹਿੰਦੇ ਨਿਊਯਾਰਕ ਚ।
ਠੀਕ ਠੀਕ, ਕਿਆ ਬਾਤ ਹੈ ਜੀ। ਤੇ ਲੱਭ ਲਿਓ ਜੀ ਤੁਸੀਂ ਹੁਣ ਗਿਆਨੀ ਜੀ ਦਾ ਨਾਂ ਲੈ ਕੇ, ਤਾਂ ਨਾਮ ਹੀ ਕਾਫੀ ਆ। ਤੇ ਰੁਪਿੰਦਰ ਗਿੱਲ ਉਹਨਾਂ ਨੇ ਬਹੁਤ ਖੂਬਸੂਰਤ ਤਸਵੀਰ ਭੇਜੀ ਆਪਣੇ ਏਰੀਏ ਦੀ, ਤੇ ਕਹਿੰਦੇ ਨਾਈਸ ਮਾਰਨਿੰਗ ਇਨ ਮੈਲਬਨ। ਔਰ ਦੇਖੋ ਤਾਇਆ ਜੀ, ਭੀ ਦੇਸ਼ ਵਿਦੇਸ਼ ਤੋਂ ਸਾਡੇ ਨਾਲ ਸਰੋਤੇ ਜੁੜਦੇ ਨੇ, ਅਸੀਂ ਕੱਲ ਵੀ ਦੱਸਿਆ ਸੀ ਤੁਸੀਂ ਆ ਰਹੇ ਹੋ, ਆਪਾਂ ਕਈ ਮੁੱਦਿਆਂ ਤੇ ਵੀ ਗੱਲ ਕਰਨੀ ਹੈ। ਤਾਂ ਇੱਕ ਖੁਸ਼ੀ ਦੀ ਗੱਲ ਇਹ ਹੈ ਕਿ ਕੱਲ ਤੋਂ, ਜਾਣੀ ਕਿ ਬੀਤੀ ਕੱਲ ਤੋਂ ਨਾ, ਸਿਡਨੀ ਦੇ ਜਿਹੜੇ ਸਾਰਿਆਂ ਨਾਲੋਂ ਵੱਡੇ ਜਾਂ ਆਸਟ੍ਰੇਲੀਆ ਦੇ ਸਾਰਿਆਂ ਨਾਲੋਂ ਵੱਡੇ ਗੁਰੂ ਘਰ ਹੈ, ਪਾਰਕਲੀ ਜਾਂ ਗਲੈਨਵੁੱਡ, ਅਸੀਂ ਪਾਰਕਲੀ ਵੈਸੇ ਕਹਿ ਦਈਦਾ ਜਾਂ ਬਲੈਕ ਟਾਊਨ ਕੋਈ ਵੀ ਨਾਮ ਦੇ ਨਾਲ ਨਾ,
ਉਹ ਕਾਰਨ ਇਹ ਸੀ ਵੀ ਉਹ ਜਦੋਂ 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 ਗੁਰਦੁਆਰਾ ਸ਼ੁਰੂ ਹੋਇਆ ਸੀ ਉਦੋਂ ਸਬਰਬ ਦਾ ਨਾਂ ਸੀ ਪਾਰਕਲੀ,
ਪਾਰਕਲੀ,
ਤੇ ਉਹ ਬਹੁਤਾ ਵੱਡਾ ਹੋਣ ਕਰਕੇ ਫਿਰ ਸਮੇਂ ਦੇ ਨਾਲ ਪਾਰਕਲੀ ਸਬਰਬ ਦੇ ਵਿੱਚੋਂ ਕਾਰਵ ਆਊਟ ਕਰ ਲਿਆ, ਉਹਦਾ ਨਾਂ ਰੱਖ ਦਿੱਤਾ ਗਲੈਨਵੁੱਡ। ਹੁਣ ਜਿਹੜਾ ਗੁਰਦੁਆਰਾ ਉਹ ਗਲੈਨਵੁੱਡ ਏਰੀਏ ਚ ਪੈਂਦਾ, ਸੋ ਜੇ ਤੁਸੀਂ ਪਾਰਕਲੀ ਕਹਿ ਦਿਓ, ਬਲੈਕ ਟਾਊਨ ਕਹਿ ਦਿਓ, ਸਿਡਨੀ ਕਹਿ ਦਿਓ, ਗਲੈਨਵੁੱਡ ਕਹਿ ਦਿਓ, ਉਹਦਾ ਮਤਲਬ ਇੱਕੋ ਹੀ, ਗੁਰਦੁਆਰਾ ਸਿੱਖ ਸੈਂਟਰ।
ਇੱਕੋ ਹੀ ਗੱਲ ਹੈ ਜੀ, ਇੱਕੋ ਹੀ ਗੱਲ ਹੈ, ਸਿੱਖ ਸੈਂਟਰ ਤੇ ਉਹ ਖੁੱਲ ਗਿਆ। ਤੇ
ਨੱਥਾ ਸਿੰਘ ਐਂਡ ਪ੍ਰੇਮ ਸਿੰਘ ਵਾਨੇਨ ਦੀ ਸੇਮ ਥਿੰਗ।
ਹਾਂਜੀ ਹਾਂਜੀ, ਤੇ ਇਹ ਬੜੀ ਵਧੀਆ ਖਬਰ ਹੈ ਕਿ ਤੁਸੀਂ ਗੁਰੂ ਘਰ ਜਾ ਸਕਦੇ ਹੋ, ਕਿਉਂਕਿ ਅੱਗੇ ਪਹਿਲਾਂ ਤਾਂ ਬੰਦ ਕੀਤਾ ਹੋਇਆ ਸੀਗਾ, ਜਾ ਤਾਂ ਸਕਦੇ ਸੀ ਮੱਥਾ ਟੇਕ ਕੇ, ਉੱਥੇ ਬੈਠ ਨਹੀਂ ਸੀ ਸਕਦੇ, ਤਾਂ
ਗੇਟ ਹੀ ਬੰਦ ਕੀਤਾ ਹੈ ਜੀ, ਗੇਟ ਹੀ, ਗੇਟ ਨੂੰ ਜਿੰਦਰ ਲੱਗਿਆ, ਉਹ ਮੈਂ ਵੀ ਜਾਣਾ ਸੀ, ਦੋ ਤਿੰਨ ਦਿਨ ਹੋਏ ਆ, ਉਹ ਸੈਕਟਰੀ ਸੱਦਿਆ ਸੀ ਉਹਨੂੰ ਕੁਝ ਦੇਣ ਲਈ, ਉਹਨੇ ਵੀ ਜਾ ਕੇ ਮਤਲਬ ਜਿੰਦਰਾ ਖੋਲ ਕੇ ਤੇ ਫੇਰ ਮੈਨੂੰ ਮਤਲਬ ਕੰਪਲੈਕਸ ਦੇ ਵਿੱਚ ਅੰਦਰ ਲੰਘਾਇਆ, ਬਿਲਡਿੰਗ ਚ ਨਹੀਂ, ਤੇ ਬਿਲਡਿੰਗ ਚ ਨਹੀਂ ਵੜਨ ਦਿੱਤਾ, ਬਾਹਰੋਂ ਬਾਹਰੋਂ ਗੱਲ ਕਰਕੇ ਮੈਨੂੰ ਤੋਰਤਾ।
ਨਹੀਂ ਦੇਖੋ, ਸੇਫਟੀ ਜਿਹੜੀ ਜ਼ਰੂਰੀ ਆ, ਜੋ ਸਰਕਾਰ ਦੀਆਂ ਹਦਾਇਤਾਂ ਆ ਉਹ ਫੋਲੋ ਕੀਤਾ, ਬਹੁਤ ਬੜੀ ਵਧੀਆ ਗੱਲ ਹੈ।
ਨਹੀਂ ਉਹਨੇ ਕਿਹਾ ਵੀ ਜੇ ਤੂੰ ਜ਼ਰੂਰ ਉੱਤੇ ਮੱਥਾ ਟੇਕਣ ਜਾਣਾ, ਮੈਂ ਕਿਹਾ ਵੀ ਜਿਹਨੂੰ ਮਹਾਰਾਜ ਨੂੰ ਮੈਂ ਇੱਥੇ ਨਹੀਂ ਆਇਆ ਦਿਸਿਆ, ਉਹਨੂੰ ਉੱਤੇ ਜਿਹਾ ਜ਼ਿਆਦਾ ਦਿਸਣਾ।
ਕਿਆ ਬਾਤ ਹੈ, ਤੇ
ਆਪਾਂ ਨਾਲੇ ਨਾਲੇ ਤੁਹਾਡੇ ਤੇ ਕਿਉਂ ਤਰਾਜ ਆਉਣ ਦੇਣਾ, ਲੋਕ ਕਹਿਣਗੇ ਵੀ ਗਿਆਨੀ ਸਕੱਤਰ ਦਾ ਮਿੱਤਰ ਸੀਗਾ ਤੇ ਸਕੱਤਰ ਨੇ ਉਹਨੂੰ ਲਿਹਾਜ ਕਰਕੇ ਅੰਦਰ ਮੱਥਾ ਟੇਕਣ ਜਾਣ ਦਿੱਤਾ। ਮੈਂ ਕਿਹਾ ਵੀ ਇੱਥੋਂ ਮਹਾਰਾਜ ਜਾਣੀ ਜਾਣੀ।
ਤਾਇਆ ਜੀ ਮੈਂ ਤੁਹਾਨੂੰ ਦੱਸਦਾ ਇਹ ਗੱਲ, ਅਸੀਂ ਅੰਮ੍ਰਿਤਸਰ ਸਾਹਿਬ ਗਏ 2 ਸਾਲ ਪਹਿਲਾਂ ਨਾ, ਤੇ ਬੱਚਿਆਂ ਦੇ ਨਾਲ, ਤੇ ਉਹ ਕੁਦਰਤੀ ਅਸੀਂ ਬਾਰਡਰ ਦਾ ਪਾਸ ਚਾਹੀਦਾ ਸੀ ਸਾਨੂੰ, ਤੇ ਉਹ ਚਲੋ ਫੜਾਣ ਆ ਗਏ ਨਾ ਸਾਨੂੰ, ਜਿਹੜੇ ਡੀ ਜੀ ਪੀ ਬਾਰਡਰ ਆ ਉਹਨਾਂ ਦੇ, ਚਲੋ ਭੇਜ ਦਿੱਤਾ ਇੰਸਪੈਕਟਰ ਨੂੰ। ਤੇ ਉਹ ਸਾਨੂੰ ਫੜਾਣ ਆਏ ਤੇ ਕਹਿੰਦੇ ਇੱਥੇ ਸਰ ਤੁਸੀਂ ਦੱਸੋ, ਕਹਿੰਦੇ ਮੱਥਾ ਟੇਕ ਆਉਂਦਾ ਤੇ ਉੱਥੇ ਨਾਲ ਹੀ ਸਰਾਂ ਦੇ ਵਿੱਚ ਠਹਿਰੇ ਹੋਏ ਸੀ। ਮੈਂ ਕਿਹਾ ਨਹੀਂ ਜਾਣਾ ਹੈ ਜੀ। ਕਹਿੰਦੇ ਤੁਸੀਂ ਆਓ, ਤੁਸੀਂ ਲਾਈਨ ਚ ਕੱਲ੍ਹ ਲੱਗਣਾ, ਆਪਾਂ ਤੁਹਾਨੂੰ ਵੀ ਆਈ ਪੀ ਲਾਈਨ ਚ ਲੈ ਕੇ ਪਾਸੇ ਮੱਥਾ ਟਿਕਾ ਲਿਆਂਦੇ ਆ। ਮੈਂ ਕਿਹਾ ਗੁਰੂ ਪਿਆਰਿਓ, ਅਸੀਂ ਸ਼ਰਧਾ ਦੇ ਨਾਲ ਅਸੀਂ ਤਾਂ ਪੰਗਤ ਚ ਖੜਨਾ ਚਾਹੁੰਦੇ ਹਾਂ, ਅਸੀਂ ਮੱਥਾ ਟੇਕਣ ਨੂੰ ਤਾਂ ਅਸੀਂ ਵੀਡੀਓ ਚ ਰੋਜ਼ ਦੇਖ ਲਈਦਾ ਏਦਾਂ ਦਾ। ਅਸੀਂ ਤਾਂ ਉਹ ਜਿਹੜੇ ਦੋ ਚਾਰ ਘੰਟੇ ਆ ਅਸੀਂ ਤਾਂ ਉੱਥੇ ਉਹ ਅਨੁਭਵ ਕਰਨ ਆਏ ਆ, ਉੱਥੇ ਖੜ ਕੇ ਮਤਲਬ ਸਾਨੂੰ ਫੀਲ ਕਿੱਦਾਂ ਦਾ ਹੁੰਦਾ, ਅਸੀਂ ਉਹ ਆਨੰਦ ਲੈਣਾ ਚਾਹੁੰਦੇ ਹਾਂ। ਵੀ ਨਹੀਂ ਕੋਈ ਗੱਲ ਨੀ ਜੀ, ਅਸੀਂ ਵੀ ਆਈ ਪੀ ਨਹੀਂ ਹੈਗੇ, ਅਸੀਂ ਨਾਰਮਲ ਬੰਦੇ ਹੀ ਆ। ਤੇ ਮਤਲਬ ਇਹ ਵੀ ਇੱਕ ਫੀਲਿੰਗ ਸਾਡੇ ਅੰਦਰ ਆ ਜਾਂਦੀ ਹੈ ਕਿ ਅਸੀਂ
ਉਹ ਇਹ ਹੈ ਵੀ ਮੈਂ ਤੁਹਾਨੂੰ ਆਪਣੀ ਗੱਲ ਦੱਸਾਂ ਵੀ ਇੰਨੀ ਭੀੜ ਹੁੰਦੀ ਆ, ਇੰਨਾ ਚਿਰ ਲੱਗਦਾ, ਮੈਂ ਮਹੀਨਿਆਂ ਬੱਧੀ ਭਾਵੇਂ ਰਵਾਂ ਉੱਥੇ ਤੇ ਰੋਜ਼ ਹੀ ਮੈਂ ਦਰਬਾਰ ਸਾਹਿਬ ਦੀਆਂ ਸਰੋਵਰ ਦੀਆਂ ਪਰਿਕਰਮਾ, ਅਕਾਲ ਤਖ਼ਤ ਸਾਹਿਬ ਮੱਥਾ ਟੇਕਣਾ, ਉੱਥੇ ਢਾਡੀਆਂ ਨੂੰ ਸੁਣਨਾ, ਇਹ ਰੋਜ਼ ਹੀ ਹੁੰਦਾ। ਪਰ ਦਰਬਾਰ ਸਾਹਿਬ ਮੈਂ ਸਿਰਫ ਇੱਕ ਯਾਤਰਾ ਚ ਦੋ ਵਾਰੀ ਜਾਣਾ, ਇੱਕ ਵਾਰੀ ਜਾਂਦਿਆਂ ਅੰਦਰ ਮੱਥਾ ਟੇਕਣ ਜਾਣਾ, ਇੱਕ ਵਾਰੀ ਆਉਣ ਤੋਂ ਪਹਿਲਾਂ। ਇਸ ਤਰ੍ਹਾਂ ਹੀ ਇੱਕ ਮੇਰੇ ਆ ਛੋਟੀ ਬੱਚੀ ਤੇ ਉਹਦਾ ਘਰ ਵਾਲਾ ਪਰਾਹੁਣਾ, ਬੱਚੀਆਂ ਦੋ ਨਾਲ ਤੇ ਗਏ ਤੇ ਇਹਨਾਂ ਨੇ ਮੱਥਾ ਟੇਕਣਾ। ਇਹ ਘਰ ਵਾਲੀ ਮੇਰੀ ਤਾਈ ਤੁਹਾਡੀ ਕਹੀ ਜਾਵੇ, ਇਹਨਾਂ ਨੇ ਜਹਾਜ਼ ਨਾ ਮਿਸ ਕਰ ਜਾਣ, ਜਹਾਜ਼ ਨਾ ਮਿਸ ਕਰ ਜਾਣ, ਉੱਥੇ ਚਿਰ ਲੱਗ ਜਾਣਾ ਆ। ਤੇ ਹੁਣ ਸਾਰੇ ਆਪਣੇ ਵਾਕਫ ਸੀ, ਮੈਂ ਕਹਿ ਵੀ ਸਕਦਾ ਸੀਗਾ ਕਿ ਭਾਈ ਇੱਧਰ ਦੀ ਨਿਗਾਹ ਦਿਓ, ਤੇ ਪਰ ਨਹੀਂ, ਮੈਂ ਨੀ ਕਿਸੇ ਨੂੰ ਕਿਹਾ। ਮੈਂ ਕਿਹਾ ਵੀ ਜੇ ਉਹਨਾਂ ਨੇ ਮੱਥਾ ਟੇਕਣਾ ਸ਼ਰਧਾ ਨਾਲ ਤੇ ਉਹ ਜ਼ਰੂਰ ਲਾਈਨ ਚ ਲੱਗ ਕੇ ਟੇਕਣ। ਹਾਂਜੀ
ਬਿਲਕੁਲ ਬਿਲਕੁਲ। ਇਹ ਨਾ ਜੀ ਐਸ ਚਾਲ ਹੁਣਾਂ ਨੇ ਵੀ ਪੋਸਟਰ ਭੇਜਿਆ ਗੁਰੂ ਘਰ ਦੀ ਐਂਟਰੀ, ਆਪਾਂ ਥੋੜੀ ਗੱਲ ਇਸ ਤਰ੍ਹਾਂ ਕਰਨੀ ਆ ਕਿ ਉਹਦੇ ਤੇ ਨਾ ਇਹਦੇ ਰੂਲਸ ਹੈ, ਤੇ ਤੁਸੀਂ ਜਾ ਸਕਦੇ ਹੋ ਗੁਰੂ ਘਰ। ਗੁਰੂ ਘਰ ਜਾਣ ਦਾ ਸਮਾਂ ਹੈਗਾ ਸਵੇਰੇ 4:30 ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ, ਉਹ ਹੈਗਾ ਛੋਟੇ ਗੇਟ ਰਾਹੀਂ ਐਂਟਰ ਕਰ ਸਕਦੇ ਆ ਤੁਸੀਂ। ਤੇ ਜਿਹੜੀ ਹੁਣ ਲੇਟੈਸਟ ਜਾਣਕਾਰੀ ਆ, ਜਿਹੜਾ ਕਿ ਉਹਨਾਂ ਨੇ ਪ੍ਰੈਸ ਨੋਟ ਗੁਰਦੁਆਰਾ ਸਾਹਿਬ ਨੇ ਜਾਰੀ ਕੀਤਾ ਆ, ਉਹਦੇ ਮੁਤਾਬਕ 15 ਮਈ ਜਾਣੀ ਕਿ ਪਰਸੋਂ ਤੋਂ ਖੁੱਲ੍ਹ ਗਿਆ। ਤੇ ਉੱਥੇ ਨਾ ਟੋਕਨ ਸਿਸਟਮ ਜਿਹੜਾ ਆ ਉਹ ਸ਼ੁਰੂ ਕੀਤਾ ਗਿਆ, 10 ਬੰਦੇ ਅੰਦਰ ਰਹਿ ਸਕਦੇ ਇੱਕ ਟਾਈਮ ਦੇ ਉੱਤੇ, ਹਨਾ। ਤੇ ਇਹ ਤਾਂ ਆ ਕਿਉਂਕਿ ਸਰਕਾਰ ਦੀ ਜਿਹੜੀ ਨਿਊ ਸਾਊਥ ਵੇਲਸ ਦੀ ਅਨਾਊਂਸਮੈਂਟ ਦੇ ਆਧਾਰ ਤੇ। ਸੋ ਟੋਕਨ ਸਿਸਟਮ ਹੈ ਵੀ ਜਦੋਂ ਤੁਸੀਂ ਗੇਟ ਤੇ ਜਾਓਗੇ ਤੁਹਾਨੂੰ ਨਾ ਟੋਕਨ ਦਿੱਤਾ ਜਾਏਗਾ ਦਰਬਾਰ ਅੰਦਰ ਜਾਣ ਦਾ, ਦਰਬਾਰ ਹਾਲ ਤੇ। ਤੇ ਉਹ ਜਦੋਂ ਟੋਕਨ ਵਾਪਸ ਆਏਗਾ, ਸੋ 10 ਟੋਕਨ ਹੀ ਹੋਣਗੇ, ਸੋ ਟੋਕਨ ਵਾਪਸ ਆਏਗਾ ਤਾਂ ਅਗਲਾ ਬੰਦਾ ਜਾ ਸਕਦਾ, ਹਨਾ। ਤੇ ਤਾਂ ਕਰਕੇ ਹਾਂਜੀ, ਸੋ ਇਸ ਕਰਕੇ ਨਾ ਇਹ ਸਾਰਾ ਸਿਸਟਮ ਬਹੁਤ ਵਧੀਆ ਆ। ਚਲੋ ਜਿਸ ਤਰ੍ਹਾਂ ਨਿਰਦੇਸ਼ ਆ ਸਰਕਾਰਾਂ ਦੇ, ਸਾਨੂੰ ਉਸ ਤਰ੍ਹਾਂ ਫੋਲੋ ਕਰਨਾ ਚਾਹੀਦਾ ਪਬਲਿਕ ਸੇਫਟੀ ਵਾਸਤੇ, ਠੀਕ ਹੈ ਨਾ। ਵੀ ਜੇ ਲੋਕਾਂ ਦੀ ਭਲਾਈ ਵਾਸਤੇ ਜੇ ਕਰਨਾ ਹੈ ਤਾਂ ਕੋਈ ਗੱਲ ਨੀ, ਜੇ ਗੁਰੂ ਘਰ ਨੂੰ ਆਪਾਂ ਜਿੰਦਾ ਵੀ ਲਾ ਦਾਂਗੇ ਤਾਂ ਕੋਈ ਗੱਲ ਨੀ, ਜੇ ਲੋਕ ਭਲਾਈ ਪਹਿਲਾਂ ਆ, ਹਨਾ। ਤੇ ਮੈਂ ਫੋਟੋਆਂ ਭੇਜ ਰਿਹਾ ਆਪਣੇ ਲਾਈਵ ਬਲੌਗ ਦੇ ਉੱਤੇ, ਜੋਗਿੰਦਰ ਸੋਹੀ ਭਾਜੀ ਉਹਨਾਂ ਨੇ ਭੇਜੀਆਂ ਨੇ ਸਿਡਨੀ ਤੋਂ ਗੁਰੂ ਘਰ ਦੇ ਆ ਖਿੱਚ ਕੇ। ਦੇਖੋ ਇਹ ਬੜੀ ਹੈਲਪ ਕਰਦੇ ਨੇ, ਨਾਲ ਦੀ ਨਾਲ ਇਹਨਾਂ ਨੇ ਫੋਟੋਆਂ ਭੇਜ ਦਿੱਤੀਆਂ ਸੀ, ਗੱਲ ਕੀਤੀ ਗੁਰੂ ਘਰ ਦੀ ਤੇ ਗੁਰੂ ਘਰ ਦੇ ਸ਼ਰਧਾਲੂ ਨੇ। ਸੋ ਤਾਇਆ ਜੀ ਹੁਣ ਆਪਾਂ
ਕਿੰਨੇ ਭੇਜੀਆਂ
ਤੁਹਾਡੇ ਜਾਣ ਕੇ ਰਹਿ, ਜੋਗਿੰਦਰ ਸੋਹੀ ਭਾਜੀ, ਜੋਗਿੰਦਰ ਸਿੰਘ ਸੋਹੀ ਜਗਰਾਓਂ ਵਾਲੇ, ਦੋ ਤਿੰਨ ਮੁੱਦਿਆਂ ਤੇ ਗੱਲ ਕਰਨੀ ਹੈ। ਇੱਕ ਤਾਂ ਆਪਾਂ ਸਲਾਹ ਕਰ ਰਹੇ ਸੀਗੇ ਵੀ ਆਪਾਂ ਥੋੜਾ ਜਿਹਾ ਡਿਸਕਸ਼ਨ ਕਰੀਏ ਜਿਹੜੇ ਅਰਦਾਸ ਦੇ ਬਾਰੇ, ਕਿ ਅਰਦਾਸ ਦੇ ਵਿੱਚ ਜਿਹੜੀ ਸ਼ਬਦਾਵਲੀ ਆਉਂਦੀ ਅਸੀਂ ਰੋਜ਼ ਕਰਦੇ ਹਾਂ, ਬਹੁਤਿਆਂ ਦੇ ਸਾਨੂੰ ਮਤਲਬ ਹੀ ਨਹੀਂ ਪਤਾ ਕੀ ਆ, ਹਨਾ। ਤੇ ਇਹਦੀ ਆਪਾਂ ਸੀਰੀਜ਼ ਸ਼ੁਰੂ ਕਰਨੀ ਆ, ਪਰ ਉਸ ਤੋਂ ਪਹਿਲਾਂ ਨਾ ਮੇਰੇ ਜਿਹੜੀ ਮਨ ਦੀ ਗੱਲ ਹੈ, ਦਿਲ ਵਾਲੀ ਗੱਲ, ਉਹ ਇਹ ਕਰਨੀ ਚਾਹੁੰਦਾ ਮੈਂ ਕਿ ਤੁਸੀਂ ਸ਼ੁਰੂਆਤੀ ਦੌਰਾਂ ਤੋਂ ਬਹੁਤ ਦੇਰ ਤੋਂ, ਸਭ ਤੋਂ ਬਹੁਤ ਪਹਿਲਾਂ ਤੋਂ ਸ਼੍ਰੀ ਦਰਬਾਰ ਸਾਹਿਬ ਰਹੇ ਹੋ, ਆਸ ਪਾਸ ਗੁਰੂ ਘਰਾਂ ਦੇ ਵਿੱਚ ਬੜਾ ਭ੍ਰਮਣ ਕੀਤਾ ਆ, ਤੇ ਜਿਹੜੀ ਉੱਥੇ ਦੀ ਸਾਫ਼ ਸਫਾਈ ਦਾ ਆ, ਆਪਾਂ ਉੱਥੇ ਥੋੜਾ ਜਾਣਨਾ ਪਾਈਏ ਵੀ ਉਹਦਾ ਵਿਧੀ ਵਿਧਾਨ ਕੀ ਆ ਗੁਰੂ ਘਰਾਂ ਦਾ। ਮਤਲਬ ਇੰਨੇ ਲੋਕ ਉੱਥੇ ਜਾਂਦੇ ਨੇ, ਹਨਾ, ਸਾਰਾ ਕੁਛ ਕਰਦੇ ਆ। ਦੇਖੋ ਅੱਜ ਕੱਲ੍ਹ ਕੋਰੋਨਾ ਵਾਇਰਸ ਦੇ ਕਾਰਨ ਹਰੇਕ ਥਾਂ ਨੂੰ ਸੈਨੇਟਾਈਜ਼ ਕੀਤਾ ਜਾ ਰਿਹਾ। ਦੇਖੋ ਉੱਥੇ ਇੰਨੇ ਲੋਕ ਜਾਂਦੇ ਨੇ, ਉੱਥੇ ਕੋਈ ਰੋਕ ਵੀ ਨਹੀਂ ਸਕਦਾ, ਇੱਥੇ ਤਾਂ ਰੋਕ ਸਕਦੇ ਆ। ਤੇ ਸਫਾਈ ਕਦੋਂ ਕਰਦੇ ਨੇ ਤੇ ਕੀ ਉਹਦਾ ਮਤਲਬ ਕਿੱਦਾਂ ਰੱਖਦੇ ਨੇ ਸਾਰੀ ਪਵਿੱਤਰਤਾ ਕਾਇਮ?
ਹਾਂਜੀ, ਇਹ ਸਾਰੇ ਗੁਰਦੁਆਰਿਆਂ ਦਾ ਥੋੜਾ ਥੋੜਾ ਵੱਖ ਵੱਖ ਤਰੀਕਾ ਹੈ। ਤੇ ਹਰਿਮੰਦਰ ਸਾਹਿਬ ਦਾ ਇਹ ਆ ਵੀ ਜਦੋਂ ਰਾਤ ਨੂੰ ਕੀਰਤਨ ਸੋਹਰੇ ਦਾ ਪਾਠ ਕਰਕੇ ਅਖੀਰਲਾ ਮੁੱਖ ਵਾਕ ਲੈ ਕੇ ਸੁਨਹਿਰੀ ਪਾਲਕੀ ਦੇ ਵਿੱਚ ਮਹਾਰਾਜ ਦੀ ਸਵਾਰੀ ਉਥੋਂ ਲੈ ਕੇ ਅੱਗੇ ਸ਼ਬਦਾਂ ਪੜ੍ਹਦੀਆਂ ਬੀਬੀਆਂ ਬੰਦੇ ਤੇ ਰਣਸਿੰਘੇ ਵੱਜਦੇ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਬਿਲਡਿੰਗ ਦੇ ਅੰਦਰ ਇੱਕ ਕਮਰਾ ਆ ਜਿਹਦਾ ਨਾਂ ਕੋਠਾ ਸਾਹਿਬ।
ਅੱਛਾ ਜੀ।
ਇਹ ਗੁਰੂ ਅਰਜਨ ਸਾਹਿਬ ਜੀ ਜਦੋਂ ਸਰੋਵਰ ਦੀ ਸੇਵਾ ਕਰਾਉਂਦੇ ਹੁੰਦੇ ਸੀ ਨਾ ਦਰਬਾਰ ਸਾਹਿਬ ਦੀ
ਜੀ,
ਤੇ ਇਹ ਉੱਥੇ ਗੁਰੂ ਅਰਜਨ ਸਾਹਿਬ ਜੀ ਉਸ ਕੋਠੜੀ ਵਿੱਚ ਕੋਠਾ ਕੋਠੜੀ ਜਾਂ ਕਮਰਾ ਉਹਦੇ ਵਿੱਚ ਬਰਾਜਦੇ ਹੁੰਦੇ ਸਨ
ਜੀ,
ਮੰਜੇ ਦੇ ਉੱਤੇ ਪਲੰਘ ਦੇ ਉੱਤੇ
ਜੀ।
ਫਿਰ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਪੂਰਨ ਕਰਕੇ ਤੇ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਉਹਦਾ ਪ੍ਰਕਾਸ਼ਮਾਨ ਕੀਤਾ, ਬਾਬਾ ਬੁੱਢਾ ਜੀ ਨੂੰ ਸੇਵਾਦਾਰ ਕਹਿ ਲੋ, ਗ੍ਰੰਥੀ ਖਲੋਤਾ ਪਿਆ, ਅੱਜ ਕੱਲ ਵੈਸੇ ਉਹਨਾਂ ਨੂੰ ਵੀ ਹੈਡ ਗ੍ਰੰਥੀ ਕਹਿਣ ਲੱਗ ਪਏ ਆ। ਮੈਂ ਕਿਹਾ ਵੀ ਹੈਡ ਤੇ ਤਾਂ ਹੁੰਦਾ ਕਿ ਵੀ ਜੇ ਪੰਜ ਸੱਤ ਹੋਰ ਥੱਲੇ ਹੋਣ ਤੇ ਇੱਕ ਉਹਨਾਂ ਦਾ ਵੱਡਾ ਹੈਡ ਹੋ ਗਿਆ, ਜਿਵੇਂ ਕਾਂਸਟੇਬਲਾਂ ਦੇ ਵਿੱਚ ਹੈਡ ਕਾਂਸਟੇਬਲ। ਤੇ ਇੱਕ ਤਾਂ ਪਹਿਲੀ ਗੱਲ ਇਤਿਹਾਸ ਕੋਈ ਜ਼ਿਕਰ ਨਹੀਂ ਆਉਂਦਾ ਕਿ ਬਾਬਾ ਬੁੱਢਾ ਜੀ ਦੇ ਨਾਲ ਕੋਈ ਹੋਰ ਗ੍ਰੰਥੀ ਲਾਏ ਤੇ ਉਹਨਾਂ ਦੇ ਨਾਲ ਨਾਲ ਸਾਨੂੰ ਹੈਡ ਲਾਉਣ ਦੀ ਮਜਬੂਰੀ ਹੋਵੇ। ਤੇ ਦੂਜੀ ਗੱਲ ਇਹ ਵੀ ਗੱਲ ਚੋ ਗੱਲ ਸੋਰੀ ਨਿਕਲ ਆਈ ਤੇ ਦੂਜੀ ਗੱਲ ਇਹ ਆ ਵੀ ਉਸ ਵੇਲੇ ਅੰਗਰੇਜ਼ੀ ਆ ਗਈ ਸੀ ਵੀ ਗ੍ਰੰਥੀ ਨੂੰ ਹੈਡ ਗ੍ਰੰਥੀ ਲਾਉਣਾ ਹੈ, ਜਾਂ ਚੀਫ ਮਿਨਿਸਟਰ ਦਾ ਮੁੱਖ ਮੰਤਰੀ ਬਣ ਸਕਦਾ, ਪ੍ਰਾਈਮ ਮਿਨਿਸਟਰ ਦਾ ਪ੍ਰਧਾਨ ਮੰਤਰੀ ਬਣ ਸਕਦਾ ਹੈ, ਤੇ ਹੈਡ ਗ੍ਰੰਥੀ ਦਾ ਮੁੱਖ ਗ੍ਰੰਥੀ ਕਿਉਂ ਨਹੀਂ ਬਣ ਸਕਦਾ। ਸੋ ਹੈਡ ਲਾਉਣਾ ਸੀ ਨਾ ਆਪਣੇ ਆਪ ਨੂੰ ਬੜੀ ਸ਼ਾਨ ਸਮਝੀ ਜਾਂਦੀ ਹੈ। ਸੋ ਬਾਬਾ ਬੁੱਢਾ ਜੀ ਨੂੰ ਗ੍ਰੰਥੀ ਥਾਪਿਆ ਤੇ ਫਿਰ ਰਾਤ ਨੂੰ ਸੁਖਾਸਨ ਕਰਨਾ
ਜੀ,
ਤੇ ਉਹ ਫਿਰ ਇਸ ਤਰ੍ਹਾਂ ਹੁਣ ਉਸ ਵੇਲੇ ਜੋ ਮਰਯਾਦਾ ਉਹ ਹੋਏਗੀ ਜਿੰਨੀ ਕੁ ਸੰਗਤ ਹੋਏਗੀ, ਅੱਜ ਬੜੀ ਰੌਣਕ ਹੁੰਦੀ ਹੈ ਸੰਗਤ ਇੱਕ ਦੂਜੇ ਤੋਂ ਵੱਧ ਕੇ ਪਾਲਕੀ ਨੂੰ ਮੋਢਾ ਦੇਣ ਲਈ ਵਾਰੀਆਂ ਦੀ ਉਡੀਕ ਕਰਦੇ ਨੇ, ਤੇ ਉਹ ਰਣਸਿੰਘੇ ਦੀ ਘੋਰ ਵਿੱਚ ਉਧਰੋਂ ਫਿਰ ਜਦੋਂ ਡਿਉੜੀ ਵਿੱਚੋਂ ਉਹ ਪਾਲਕੀ ਨਿਕਲ ਆਉਂਦੀ ਹੈ ਤੇ ਇਧਰੋਂ ਅਕਾਲ ਤਖ਼ਤ ਸਾਹਿਬ ਤੋਂ ਨਗਾਰਾ ਵੱਜਣਾ ਸ਼ੁਰੂ ਹੋ ਜਾਂਦਾ ਹੈ, ਤੇ ਇਸ ਤਰ੍ਹਾਂ ਤੇ ਉਸ ਉਹਨੂੰ ਦਾ ਨਾਂ ਹੁਣ ਕੋਠਾ ਸਾਹਿਬ ਆਪਾਂ ਕਹਿੰਦੇ ਆ। ਉਹਦੇ ਵਿੱਚ ਉੱਤੇ ਪਲੰਘ ਹੁੰਦਾ ਹੈ, ਪਲੰਘ ਦੇ ਉੱਤੇ ਮਹਾਰਾਜ ਦਾ ਸੁਖਾਸਨ ਕਰਤਾ ਜਾਂਦਾ, ਮਤਲਬ ਵੀ ਸੁਖਾਸਨ ਤੇ ਪਹਿਲਾਂ ਹੀ ਕੀਤਾ ਹੁੰਦਾ ਹੈ, ਉੱਥੇ ਬਿਰਾਜਮਾਨ ਕਰਤਾ ਜਾਂਦਾ ਹੈ। ਤੇ ਥੱਲੇ ਤੁਸੀਂ ਕਿਤੇ ਵੇਖਿਓ ਜਾਓ ਤੇ ਉਹ ਪਲੰਘ ਦੇ ਥੱਲੇ ਚਿੱਟੇ ਰੰਗ ਦੀ ਚਾਦਰ ਵਿਛੀ ਹੁੰਦੀ ਆ।
ਅੱਛਾ ਜੀ।
ਤੇ ਉਹ ਸਾਨੂੰ ਇਤਿਹਾਸ ਤੋਂ ਪੜਿਆ ਇਹ ਪਤਾ ਲੱਗਦਾ ਵੀ ਉਸ ਸਮੇਂ ਤੋਂ ਬਾਅਦ ਗੁਰੂ ਅਰਜਨ ਸਾਹਿਬ ਜੀ ਨੇ ਪਲੰਘ ਦੇ ਉੱਪਰ ਜਾਂ ਮੰਜੇ ਦੇ ਉੱਪਰ ਬਿਰਾਜਮਾਨ ਹੋਣਾ ਛੱਡ ਦਿੱਤਾ ਸੀ।
ਅੱਛਾ।
ਤੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜਦੋਂ ਉਦੋਂ ਗ੍ਰੰਥ ਸਾਹਿਬ ਨੇ ਗ੍ਰੰਥ ਸਾਹਿਬ ਜਾਂ ਪੋਥੀ ਸਾਹਿਬ ਕਿਹਾ ਜਾਂਦਾ ਸੀ, ਉਸ ਪੋਥੀ ਸਾਹਿਬ ਦਾ ਯਾਨੀ ਪੋਥੀ ਪਰਮੇਸ਼ਰ ਕਾ ਥਾਨ ਗੁਰਬਾਣੀ ਨੂੰ ਇੰਨਾ ਮਾਣ ਸਤਿਕਾਰ ਦਿੱਤਾ ਸੀ ਕਿ ਗੁਰੂ ਸਾਹਿਬ ਨੇ ਆਪਣੇ ਸਰੀਰ ਤੋਂ ਵੀ ਉੱਚਾ ਸਤਿਕਾਰ ਗੁਰਬਾਣੀ ਲਿਖਤ ਨੂੰ ਮਹਾਰਾਜ ਨੇ ਦਿੱਤਿਆ ਸੀ, ਤੇ ਉਹ ਆਪ ਉਸ ਪਲੰਘ ਦੇ ਥੱਲੇ ਰਾਤ ਨੂੰ ਬਿਰਾਜਿਆ ਕਰਦੇ ਸਨ
ਜੀ।
ਤੁਹਾਨੂੰ ਪਤਾ ਹੋਣਾ ਇਹ ਗੱਲ ਦਾ ਕਿ ਹੁਣ ਹੀ ਨਵੀਂ ਸੁਣ ਰਹੇ ਹੋ?
ਨਹੀਂ ਨਹੀਂ, ਮੈਂ ਨਵੀਂ ਸੁਣ ਰਿਹਾ, ਪਰ ਮੈਂ ਹੋਰ ਦੋ ਤਿੰਨ ਗੱਲਾਂ ਸੁਣੀਆਂ ਨੇ ਗੁਰੂ ਰਾਮਦਾਸ ਜੀ ਦੀਆਂ ਸੁਣੀਆਂ, ਪੀੜੀ ਦੇ ਹੇਠਾਂ ਪੈਰ ਦੇਣ ਦੀ ਸੁਣੀ ਆ, ਤੇ ਉਹ ਰੋਟੀ
ਉਹ ਅਮਰਦਾਸ ਜੀ ਦੀ,
ਉਹ ਅਮਰਦਾਸ ਜੀ ਉਹ ਜ਼ਰੂਰ ਆ ਨਹੀਂ ਸੁਣੀ ਸੀ ਜੀ ਮੈਂ, ਆ ਤੋਂ ਸੁਣੀ ਆ ਪਹਿਲੀ
ਵਾਰ। ਅੱਛਾ, ਨਹੀਂ ਉਹ ਤੇ ਮਤਲਬ ਇਹ ਹੈ ਵੀ ਬੇਅੰਤ ਇਹ ਤੇ ਦਾਣਾ ਟੋਣ ਵਾਂਗੂ ਆ ਨਾ, ਦੇਗ ਦੇ ਵਿੱਚੋਂ ਇਤਿਹਾਸ
ਵਧੀਆ
ਪਿਆ ਵਾ ਨਾ।
ਹਾਂਜੀ ਹਾਂਜੀ, ਵਧੀਆ ਲੱਗੀ ਜੀ,
ਹਜ਼ਾਰਾਂ ਹਜ਼ਾਰਾਂ ਦਾ। ਤੇ ਉਹ ਉੱਥੇ ਗੁਰੂ ਗ੍ਰੰਥ ਸਾਹਿਬ ਦਾ ਮਤਲਬ ਵੀ ਸਥਾਪਿਤ ਕਰ ਦਿੱਤਾ ਜਾਂਦਾ
ਜੀ,
ਤੇ ਗੁਰੂ ਅਰਜਨ ਸਾਹਿਬ ਜੀ ਨੇ ਉਸ ਸਮੇਂ ਤੋਂ ਮੰਜੇ ਤੇ ਸੌਣਾ ਛੱਡ ਦਿੱਤਾ ਸੀ, ਤੇ ਉਹ ਗੁਰੂ ਗ੍ਰੰਥ ਸਾਹਿਬ ਵਾਲੇ ਪਲੰਘ ਕਹਿ ਲੋ ਜਾਂ ਉਸ ਵੇਲੇ ਮੰਜਾ ਹੋਏਗਾ, ਅੱਜ ਤਾਂ ਬੜਾ ਸ਼ਾਨਦਾਰ ਪਲੰਘ ਆ। ਜਿਵੇਂ ਜਿਵੇਂ ਗੁਰੂ ਕੀਆਂ ਸੰਗਤਾਂ ਆਰਥਿਕ ਤੌਰ ਤੇ ਤਾਂ ਦਰਜਾ ਹੋਈ ਜਾਂਦਾ, ਉਵੇਂ ਉਵੇਂ ਗੁਰੂ ਘਰਾਂ ਦੇ ਵਿੱਚ ਸ਼ਾਨੋ ਸ਼ੌਕਤ ਸਜਾਵਟ ਬਿਲਡਿੰਗਾਂ ਤੇ ਸਾਜੋ ਸਮਾਨ ਉਸੇ ਹਿਸਾਬ ਨਾਲ ਵੱਧਦਾ ਜਾਂਦਾ, ਭਾਵੇਂ ਕਿ ਕੁਝ ਅੰਨੀ ਸ਼ਰਧਾ ਨਾਲ ਗਲਤ ਵੀ ਹੋ ਰਿਹਾ, ਜਿਵੇਂ ਰੁਮਾਲਿਆਂ ਦੇ ਮਹਿੰਗੇ ਤੋਂ ਮਹਿੰਗੇ ਰੁਮਾਲਿਆਂ ਦੇ ਹਰ ਗੁਰਦੁਆਰੇ ਢੇਰਾਂ ਦੇ ਢੇਰ ਲੱਗੇ ਪਏ ਆ, ਤੇ ਬਾਹਰਲੇ ਮੁਲਕਾਂ ਦੇ ਉੱਥੇ ਉਹਨਾਂ ਨੂੰ ਸਾੜਿਆ ਜਾਂਦਾ
ਜੀ,
ਤੇ ਬਾਹਰਲੇ ਮੁਲਕਾਂ ਚ ਕੌਂਸਲਾਂ ਦੇ ਜੁਰਮਾਨੇ ਤੋਂ ਡਰਦਿਆਂ ਚੋਰੀ ਰਾਤ ਨੂੰ ਕਦੇ ਅੱਗ ਲਾ ਕੇ ਸਾੜੇ ਜਾਂਦੇ ਆ। ਤੇ ਇਹਦੇ ਬਾਰੇ ਵੀ ਲੋਕਾਂ ਨੂੰ ਜਾਗਰਤ ਹੋਣਾ ਚਾਹੀਦਾ ਹੈ ਵੀ ਆਪਾਂ ਥਸਾਂ ਨਾਉਣ ਦੀ ਕਿਰਤ ਨਾਲ ਕਮਾਇਆ ਹੋਇਆ ਧਨ ਜਿਹੜਾ ਉਹਨੂੰ ਅੱਗ ਦੇ ਵਿੱਚ ਨਾ ਫੂਕੀਏ ਰੁਮਾਲਿਆਂ ਦੇ ਨਾਂ ਤੇ, ਰੁਮਾਲਿਆਂ ਦੇ ਸੰਸਕਾਰ ਦੇ ਨਾਂ ਤੇ। ਫਿਰ ਉਹ ਸਾੜਨ ਨੂੰ ਸੰਸਕਾਰ ਕਹਿਣਗੇ, ਆਲੋਚਨਾ ਵੀ ਚੱਲ ਲਈ ਨਾ, ਕਹਿੰਦੇ ਇਹ ਕਿਹੜਾ ਗਿਆਨੀ ਆ ਤੇ ਵੇਖ ਲੋ ਕਿੱਧਰ ਦਾ ਗਿਆਨੀ ਆ ਗਿਆ ਰੁਮਾਲਿਆਂ ਦੇ ਸੰਸਕਾਰ ਨੂੰ ਕਹਿੰਦਾ ਸਾੜਨਾ। ਮੈਂ ਕਿਹਾ ਮੈਂ ਜਵਾਨੀ ਨੀ ਕਹਿੰਦਾ, ਮੈਂ ਤੇ ਲਿਖਤੀ ਵੀ ਕਹਿੰਦਾ, ਮੈਂ ਗੁਰਦੁਆਰੇ ਸਟੇਜ ਤੇ ਵੀ ਕਹਿੰਦਾ ਕਿ ਭਾਈ ਇਹ ਤੁਸੀਂ ਕਿਰਤੀ ਸਿੱਖਾਂ ਦੇ ਧਨ ਨੂੰ ਅੱਗ ਲਾ ਕੇ ਸਾੜ ਰਹੇ ਹੋ, ਸਤਿਕਾਰ ਨਹੀਂ ਕਰ ਰਹੇ। ਅੱਛਾ ਅੱਗੇ ਗੱਲ, ਹਾਂਜੀ, ਸਾਫ ਸਫਾਈ ਤੋਂ ਗੱਲ ਚੱਲੀ ਸੀ ਤੇ ਇਸ ਤਰ੍ਹਾਂ ਗੁਰੂ ਸਰੋਵਰ ਦਰਬਾਰ ਸਾਹਿਬ ਦਾ ਜਿਹੜਾ ਅੰਮ੍ਰਿਤਸਰ ਦਾ ਸਰੋਵਰ ਆ ਉਹ ਵੀ ਤੇ ਬਾਕੀ ਸਰੋਵਰਾਂ ਚ ਹਰ ਰੋਜ ਸਰੋਵਰ ਚੋ ਪਾਣੀ ਦੀਆਂ ਬਾਲਟੀਆਂ ਨਾਲ ਦੁਪਹਿਰੇ 3 ਵਜੇ ਸਫਾਈ ਕੀਤੀ ਜਾਂਦੀ ਹੈ। ਉਹਦਾ ਦੋਹਰਾ, ਵੈਸੇ ਤਾਂ ਉੱਥੇ ਕੋਈ ਘੱਟਾ ਮਿੱਟੀ ਜਾਂ ਕੋਈ ਕੱਖ ਕਾਲ ਦਾ ਸਵਾਲ ਹੀ ਨਾ ਪੈਦਾ ਹੁੰਦਾ, ਸੰਗਤਾਂ ਮਾਂਜਾ ਲੈ ਕੇ ਤੁਰੀਆਂ ਹੀ ਸਾਰੀ ਦਿਹਾੜੀ ਤੁਰੇ ਰਾਤ ਦਿਨੇ ਸਫਾਈ ਕਰਦੀਆਂ ਰਹਿੰਦੀਆਂ ਨੇ, ਪਰ ਉਹ ਸਰੋਵਰ ਦੇ ਜਲ ਨਾਲ ਉਹਦੀ ਪਰਿਕਰਮਾ ਦੀ ਸਫਾਈ ਕਰਨ ਦਾ ਮਤਲਬ ਇਹ ਹੈ ਵੀ ਗਰਮੀਆਂ ਨੂੰ ਸੰਗ ਮਰਮਰ ਤਪ ਜਾਂਦਾ ਉਹ ਠਰ ਜਾਵੇ ਤੇ ਨਾਲੇ ਲੋਕਾਂ ਨੂੰ ਸੇਵਾ ਕਰਨ ਦਾ ਉਤਸ਼ਾਹ ਮਿਲਦਾ ਤੇ ਸਰਦੀਆਂ ਨੂੰ ਵੀ ਸੇਵਾ ਹੁੰਦੀ ਹੈ। ਤੇ ਤੁਹਾਡਾ ਸਾਹਿਬ ਭਲਾ ਕਰੇ, ਮੈਂ ਵੀ 1953 ਵਿਚ ਉਹ ਸੇਵਾ ਦੇ ਵਿਚ ਬੜੇ ਉਤਸ਼ਾਹ ਨਾਲ ਹਿੱਸਾ ਲੈਂਦਾ ਰਿਹਾ। ਉਦੋਂ ਅਕਾਲ ਤਖ਼ਤ ਸਾਹਿਬ ਦੇ ਪਿੱਛੇ ਖੂਹ ਹੁੰਦਾ ਸੀ, ਉਹ ਹੁਣ ਅਕਾਲ ਤਖ਼ਤ ਸਾਹਿਬ ਦੀ ਨਵੀਂ ਬਿਲਡਿੰਗ ਦੇ ਵਿਚ 1986 ਚ ਉਹ ਬਿਲਡਿੰਗ ਦੇ ਥੱਲੇ ਦੱਬ ਦਿੱਤਾ ਗਿਆ। ਉੱਥੇ ਇੱਕ ਕਟਾ ਜੋ ਕੇ ਤੇ ਪਾਣੀ ਉਤਲੀ ਛੱਤ ਤੋਂ ਆ ਕੇ ਤੇ ਥੱਲੇ ਥੱਲੇ ਪਾਈਪ ਆ ਕੇ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਆਣ ਕੇ ਪਾਈਪ ਖੋਲਦੀ ਹੁੰਦੀ, ਉਹ ਪਾਈਪ ਤੋਂ ਬਾਲਟੀਆਂ ਭਰ ਭਰ ਕੇ ਅਕਾਲ ਤਖ਼ਤ ਦੇ ਦਰਸ਼ਨ ਜਿਹੜੇ ਦੇ ਵਿਚਕਾਰ ਦਾ ਦਲਾਨ ਜਿਹੜਾ ਅਸੀਂ ਗਰਮੀਆਂ ਨੂੰ ਉਹਨੂੰ ਧੋਂਦੇ ਹੁੰਦੇ ਸੀ। ਅੱਛਾ ਹੁਣ ਰਹੀ ਵੀ ਗੁਰਦੁਆਰੇ ਦੇ ਅੰਦਰ
ਜੀ,
ਦਰਬਾਰ ਸਾਹਿਬ ਦੇ ਅੰਦਰ ਦੁੱਧ ਨਾਲ ਕਿਉਂ ਸਫਾਈ ਕੀਤੀ ਜਾਂਦੀ ਹੈ, ਦੁੱਧ ਮਿਲਾ ਕੇ ਪਾਣੀ ਦੇ ਨਾਲ ਕਿਉਂ?
ਇਹਦਾ ਕਾਫੀ ਬਖੇੜਾ ਪਾਈ ਬੈਠੇ ਨੇ ਕਈ ਰਜਾਈ ਚ ਬੈਠੇ, ਤੇ ਥੋੜਾ ਜਿਹਾ ਜਾਨਣਾ ਪਾਓ ਤੁਹਾਡਾ। ਹਾਂ ਇਸੇ ਕਰਕੇ ਕਿਉਂਕਿ ਤੁਸੀਂ ਫੀਲਡ ਦਾ ਤਜਰਬਾ ਦੇਖੋ, ਇੰਨੇ ਸਾਲ ਹੈ ਨਾ ਸਾਡੇ ਵਰਗੇ ਇੱਥੇ ਬੈਠੇ ਅੰਦਰ ਹੀ ਆਪਣੇ ਝੱਖੜ ਮਾਰੀ ਜਾਂਦੇ ਆ।
ਦੂਜੀ ਗੱਲ ਇਹ ਵੀ ਜਦੋਂ ਕੋਈ ਗੱਲ ਮਰਿਆਦਾ ਸ਼ੁਰੂ ਹੁੰਦੀ ਹੈ ਉਹ ਕੋਈ ਕਾਰਨ ਕਰਕੇ ਹੁੰਦੀ ਹੈ, ਉਹਦੇ ਪਿੱਛੇ ਕੋਈ ਸਾਇੰਟਿਫਿਕ ਕਹਿ ਲੋ ਜਾਂ ਵਿਗਿਆਨਿਕ ਕੋਈ ਗੱਲ ਹੁੰਦੀ ਹੈ ਤਜਰਬੇ ਤੋਂ, ਉਹ ਗਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਉਹ ਦੱਸਣ ਚ ਕੁਤਾਹੀ ਹੋ ਜਾਂਦੀ ਹੈ ਤੇ ਆਉਣ ਵਾਲੀ ਪੀੜ੍ਹੀ ਨੂੰ ਪਤਾ ਨੀ ਲੱਗਦਾ। ਹੁਣ ਮੇਰੀ ਜਿਹੜੀ ਨਿੱਕੀ ਜੀ ਮੈਂ ਮਿਸਾਲ ਤੁਹਾਨੂੰ ਦਿੰਨਾ ਵੀ ਮੇਰੀ ਜਿਹੜੀ ਸੱਜੇ ਹੱਥ ਦੀ ਅੰਗੂਠੇ ਦੇ ਨਾਲ ਦੀ ਉਂਗਲ ਹੈ, ਕਿਤੇ ਬਚਪਨ ਚ ਰਿੜਦਿਆਂ ਰਿੜਦਿਆਂ ਕਪਾਹ ਵੇਲਣ ਵਾਲੇ ਵੇਲਣੇ ਚ ਆ ਗਈ ਤੇ ਉਹ ਮੁੜ ਕੇ ਉਹ ਪਿੰਡ ਦੇ ਵਿਚ ਸੀ, ਉਹਨੇ ਜੋੜ ਤੇ ਵਿੰਗੀ ਜੁੜ ਗਈ।
ਅੱਛਾ ਜੀ।
ਅੱਛਾ ਬਚਪਨ ਚ ਪਤਾ ਨੀ ਹੁੰਦਾ, ਜੇ ਮੈਂ ਰੋਟੀ ਖਾਣੀ ਮੂੰਹ ਚ ਬੁਰਕੀ ਪਾਉਣੀ ਆ ਤੇ ਉਂਗਲ ਉੱਤੇ ਰਹਿ ਜਾਣੀ ਆ ਤੇ ਅਗਲੀ ਵਿਚਕਾਰਲੀ ਉਂਗਲ ਤੇ ਗੂਠੇ ਨਾ ਫੜ ਕੇ ਬੁਰਕੀ ਪਾਲਣੀ ਆ ਤੇ ਮੈਨੂੰ ਪਾਲਣ ਵਾਲੇ ਮਾਤਾ ਸਰਕਾਰ ਜੋ ਦਾਦੀ ਮਾਂ ਜੀ ਉਹ ਕਹਿੰਦੇ ਵੀ ਆ ਉਂਗਲ ਨਾ ਖੜੀ ਕਰਿਆ ਕਰ, ਤੇ ਮੈਂ ਕਿਹਾ ਤੂੰ ਕੀ ਹੁੰਦਾ ਹੁਣ? ਉਹ ਵੇਖਣ ਵਾਲੇ ਨੂੰ ਚੰਗੀ ਨੀ ਲੱਗਦੀ। ਹੁਣ ਵੀ ਮੈਂ ਦੇਖੋ ਜਦੋਂ ਕਦੇ ਮੈਂ ਲੈਕਚਰ ਕਰਾਂ ਨਾ, ਆਮ ਹੁੰਦਾ ਨਾ ਸੱਜੀ ਉਂਗਲ ਨੂੰ ਬਦਲ ਵਰ ਕੇ ਸੰਬੋਧਨ, ਤੇ ਉਹ ਮੈਂ ਸੱਜੀ ਉਂਗਲ ਨੀ ਕਰਦਾ। ਪਹਿਲਾਂ ਤੇ ਮੈਂ ਪਹਿਲਾਂ ਵੀ ਖੱਬਾ ਹੱਥੀ ਵਰਤਾਂ ਇਸ਼ਾਰੇ ਵਾਸਤੇ, ਤੇ ਜੇ ਸੱਜਾ ਵਰਤਣਾ ਤੇ ਪੂਰਾ ਪੰਜਾ ਹੀ ਰੱਖਾਂ, ਉਂਗਲ ਵੱਖਰੀ ਨਾ ਕਰਾਂਗੇ, ਕਿਉਂਕਿ ਉਹ ਮੇਰੇ ਮੈਂ ਕੀ ਕਹਿ ਰਿਹਾ ਉਹਦੇ ਵੱਲ ਧਿਆਨ ਨਹੀਂ ਜਾਣਾ, ਸਰੋਤਿਆਂ ਦਾ ਉਂਗਲ ਵੱਲ ਧਿਆਨ ਚਲੇ ਜਾਣਾ।
ਜੇ ਹੁਣ ਤੁਸੀਂ ਗਿਆਨੀ ਜੀ ਜੇ ਤੁਸੀਂ ਉਂਗਲ ਕਰਤੀ ਸਿੱਧੀ ਤੇ ਦੂਜੀ ਉਂਗਲ ਦੂਜੇ ਪਾਸੇ ਨੂੰ ਹੋਈ ਤਾਂ ਤੁਸੀਂ ਕਹਿਣਾ ਕਿਸੇ ਹੋਰ ਨੂੰ ਹੈ ਤੇ ਉਂਗਲ ਕਿਸੇ ਹੋਰ ਵੱਲ ਨੂੰ ਹੋਈ ਹੋਣ।
ਉਹ ਭੈਂਗੇ ਬੰਦੇ ਦੀਆਂ ਅੱਖਾਂ ਵੱਲ ਵੇਖੋ ਤੇ ਉਹ ਵੇਖ ਰਿਹਾ ਤੁਹਾਨੂੰ ਹੁੰਦਾ, ਤੁਹਾਨੂੰ ਲੱਗਦਾ ਕਿ ਉਹ ਦੂਜੇ ਪਾਸੇ ਵੇਖ ਰਿਹਾ।
ਗਿਆਨੀ ਜੀ ਕੱਲ ਸੋਰੀ ਮੈਂ ਗੱਲ ਚੋ ਗੱਲ ਹੈ ਉਂਗਲ ਤੋਂ ਤੁਹਾਡੀ ਵੀ, ਕਈ ਵਾਰੀ ਹੁਣ ਤਾਂ ਤੁਸੀਂ ਭੇਤ ਦੱਸ ਦਿੱਤਾ ਸਾਨੂੰ, ਸਾਨੂੰ ਨਹੀਂ ਸੀ ਪਤਾ ਕਈ ਵਾਰੀ ਤੁਸੀਂ ਇੱਦਾਂ ਉਂਗਲੀ ਕਰਦੇ ਸਾਨੂੰ ਪਤਾ ਨਾਲ ਦੇ ਨਾਲ ਗੱਲ ਕਰ ਰਹੇ ਹੋ ਕਿਤੇ, ਹੈ ਨਾ? ਚਲੋ ਹੁਣ ਤਾਂ ਸਮਝ ਜਾਂਗੇ।
ਇੰਨੀ ਮਹਿੰਗੀ ਵੀ ਨੀ ਹੈਗੀ ਉਹਦੇ, ਜਦੋਂ ਉਹ ਕੁੱਜੇ ਚੋਂ ਘਿਓ ਕੱਢਣ ਜੋਗੀ ਵਿੰਗੀ ਆ।
ਕੱਲ ਨਾ ਕੱਲ ਇੱਕ ਟਿੱਪਣੀ ਆਈ ਸੀ, ਕੱਲ ਕੁਐਸਚਨ ਆਇਆ ਸੀ, ਅੱਜ ਵੀ ਆਇਆ ਹੋਇਆ ਅਮਰੀਕ ਸਿੰਘ ਫਲੋਰਾ ਭਾਜੀ ਦਾ, ਉਹ ਨਾ
ਹਾਂਜੀ
ਉਹ ਉਹਨਾਂ ਨੇ
ਪਤਾ ਵੀ ਆਪ ਗੱਲ ਕਰਕੇ ਕਦੀ ਹੱਸੀਏ ਨਾ, ਘਰ ਦਾ ਭੇਦ ਕਿਸੇ ਨੂੰ ਦੱਸੀਏ ਨਾ, ਜੁੱਤੀ ਸੋਟੇ ਬਾਜ ਤੁਰੀਏ ਨਾ ਰਾਤ ਨੂੰ, ਟਿਚਰ ਨਾ ਕਰੀਏ ਮਰਾਸੀ ਜਾਦ ਨੂੰ, ਤੇ ਤੁਸੀਂ ਗੱਲ ਕਰਨ ਤੋਂ ਆਪੇ ਪਹਿਲਾਂ ਹੀ ਹੱਸੀ ਜਾਂਦੇ ਹੋ।
ਮੈਨੂੰ ਕੱਲ ਦਾ ਹਾਸਾ ਆਈ ਜਾਂਦਾ ਨੇ, ਉਹ ਕਹਿੰਦੇ ਤੁਹਾਨੂੰ ਕੁਐਸਚਨ ਪੁੱਛਿਆ ਹੋਇਆ ਜੀ ਤਾਂ ਹਾਸਾ ਆਇਆ। ਉਹ ਕਹਿੰਦੇ ਵੀ 1999 ਦੀ ਗੱਲ ਹੈ, ਕਹਿੰਦੇ ਵੀ ਅਸੀਂ ਗੁਰਦੁਆਰੇ ਜਾਂਦੇ ਹੁੰਦੇ ਸੀਗੇ, ਤੁਸੀਂ ਵੀ ਉਦੋਂ ਗੁਰਦੁਆਰੇ, ਤੁਸੀਂ ਤਾਂ ਬਹੁਤ ਦੇਰ ਦੇ ਆਏ ਹੋ। ਤਾਂ ਉਹ ਕਹਿੰਦੇ ਅਸੀਂ ਨਵੇਂ ਨਵੇਂ ਆਏ ਸੀ, ਅਜੇ 2-3 ਸਾਲ ਹੀ ਹੋਏ ਸੀ, ਗੁਰਦੁਆਰੇ ਜਾਂਦੇ ਹੁੰਦੇ ਸੀ। ਤਾਂ ਕਹਿੰਦੇ ਬੀਬੀਆਂ ਬੈਠੀਆਂ ਸੀਗੀਆਂ ਇੱਦਾਂ ਬਾਅਦ ਦੇ ਵਿੱਚ, ਤਾਂ ਕਹਿੰਦੇ ਨਾ ਤੁਸੀਂ ਉਧਰੋਂ ਆਏ ਤਾਂ ਤੁਸੀਂ ਲੈਕਚਰ ਕਰਨਾ ਹੋਊਗਾ ਜਾਂ ਕਿੱਦਾਂ। ਤੇ ਉਹ ਬੀਬੀਆਂ ਕਹਿੰਦੀਆਂ ਨਾ ਆਹ ਜਿਹੜਾ ਗਿਆਨੀ ਹੈ ਨਾ ਇਹ ਬਹੁਤ ਕਪੱਤਾ ਲੱਗਦਾ ਮੈਨੂੰ ਤਾਂ। ਕਹਿੰਦੇ ਸ਼ਕਲ ਦੇਖ ਕੇ ਤਾਂ ਬਹੁਤ ਅਥਰਾ ਲੱਗਦਾ, ਇਹਨੂੰ ਚੁੱਪ ਕਰਕੇ ਸੁਣ ਨਹੀਂ ਤਾਂ ਪੈ ਜਾਊਗਾ ਤੁਹਾਨੂੰ ਹਨਾ,
ਪੈ ਜਾਊਗਾ ਤੁਹਾਨੂੰ।
ਇਹ ਤੁਹਾਡੇ ਬਾਰੇ ਆਬਜ਼ਰਵੇਸ਼ਨ ਸੀਗੀ 1999 ਚ, ਲੋਕ ਤੁਹਾਡੇ ਬਾਰੇ ਖਾਸ ਕਰਕੇ ਬੀਬੀਆਂ ਇੰਨਾ ਤੁਹਾਡੇ ਦਹਿਲ ਸੀਗਾ ਜਿੱਦਾਂ ਜਣਗੇ ਇਹ ਦੇਖ ਲਓ ਵੀ ਇੰਨੀ ਸ਼ਾਇਦ ਤੁਹਾਨੂੰ ਪਤਾ ਨਹੀਂ ਹੈਗਾ ਇਸ ਗੱਲ ਦਾ।
ਮੈਨੂੰ ਨੀ ਪਤਾ ਹੈਗਾ, ਉਹ ਗੱਲ ਇਹ ਹੈ ਨਾ ਭਈ ਉਦੋਂ ਸਮੇਂ ਦੇ ਸਮੇਂ ਨਾਲ ਹੁੰਦਾ ਆ ਤੇ ਉਹ ਗੱਲ ਮੈਨੂੰ ਵੀ ਭੁੱਲ ਗਈ ਗੱਲ।
ਚਲੋ ਐਨੀਵੇ ਆਪਾਂ ਗੱਲ ਕਰ ਰਹੇ ਸੀ ਭੀ ਜਿਹੜਾ ਸਮੇਂ ਦੇ ਨਾਲ ਅਸੀਂ ਉਹ ਚੀਜ਼ਾਂ ਭੁੱਲ ਜਾਂਦੇ ਆ ਕਿ ਸਾਨੂੰ ਦੱਸੀਆਂ ਹੋਰ ਹੁੰਦੀਆਂ, ਉਹਦੇ ਪਿੱਛੇ ਰੀਜ਼ਨ ਹੁੰਦਾ ਆ ਪਰ ਸਾਨੂੰ ਪਤਾ ਨੀ ਲੱਗਦਾ ਉਹ ਕਿਉਂ ਕਿਹਾ ਰਹੇ।
ਉਹ ਹੁਣ ਗੱਲ ਚੇਤੇ ਆ ਗਈ ਆ ਤੇ ਉਹ ਤੁਹਾਡਾ ਮਿੰਟੂ ਬਰਾੜ ਦੂਜਾ ਭਤੀਜਾ ਜਿਹੜਾ ਮੇਰਾ ਚਲਾਕ ਭਤੀਜਾ ਉਹ ਮੇਰਾ ਮਿੱਤਰ ਕਿਵੇਂ ਬਣਿਆ ਉਹਦੇ ਨਾ ਉਹ ਤੇ ਗਲੋਸਿਪ ਗੁਰਦੁਆਰੇ ਚ ਬੀਬੀਆਂ ਨਾ ਆਪਣਾ ਬੁੱਢੇ ਬੱਚੇ ਵੀ ਰੌਲਾ ਪਾਈ ਜਾਣ ਕਿਉਂਕਿ ਕੀਰਤਨ ਦੀ ਹੋਰ ਗੱਲ ਹੁੰਦੀ ਆ ਵੀ ਜਦੋਂ ਕਥਾ ਵਿਖਿਆਨ ਕਰਨਾ ਤੇ ਉਹ ਸੂਝਬਾਨ ਹੀ ਸੁਣਦੇ ਆ ਨਾ ਤੇ ਬਾਕੀ ਸਾਡੇ ਦੀਵਾਨ ਲੰਮੇ ਹੋ ਜਾਂਦੇ ਆ ਇਹ ਲਮਕ ਜਾਂਦੇ ਆ ਸੰਗਤ ਨੂੰ ਹੁੰਦਾ ਵੀ ਜਾ ਕੇ ਲੰਗਰ ਛਕੀਏ ਤੇ ਗੱਪਾਂ ਛੱਪਾਂ ਮਾਰ ਕੇ ਘਰਾਂ ਨੂੰ ਜਾਈਏ ਤੇ ਉਹ ਕਿਉਂਕਿ ਗੁਰਦੁਆਰੇ ਸਿੱਖਣ ਤਾਂ ਕੋਈ ਵਿਰਲਾ ਹੀ ਜਾਂਦਾ ਨਾ ਆਪਾਂ ਤੇ ਰਸਮ ਪੂਰੀ ਕਰਨ ਕਈ ਹਰ ਤਰ੍ਹਾਂ ਦੇ ਬੰਦੇ ਹੀ ਹੁੰਦੇ ਆ ਸਾਰੀ ਮਿਲ ਕੇ ਗੁਰੂ ਕੀ ਸੰਗਤ ਬਣਦੀ ਆ ਤੇ ਉਹ ਮੈਂ ਕਿਹਾ ਵੀ ਬੀਬੀ ਓ ਮੈਂ ਨੀ ਕਦੀ ਕਿਸੇ ਨੂੰ ਕਹਿੰਦਾ ਵੀ ਬੱਚਿਆਂ ਨੂੰ ਚੁੱਪ ਕਰਾਓ ਮੈਂ ਕਿਹਾ ਵੀ ਮੈਂ ਇੱਕ ਥਾਂ ਕਹਿ ਦਿੱਤਾ ਸੀਗਾ ਤੇ ਭਾਈ ਵੀ ਉਹ ਬੱਚਾ ਰੌਲਾ ਪਾਉਣੋ ਹੀ ਨਾ ਹਟੇ ਤੇ ਜਦੋਂ ਧਿਆਨ ਉਧਰ ਜਾਵੇ ਤੇ ਫਿਰ ਤੁਹਾਨੂੰ ਗੱਲ ਨੀ ਨਾ ਤੁਰਦੀ ਗੱਲ ਭੁੱਲ ਜਾਂਦੀ ਆ ਤੇ ਮੈਂ ਉਹਨੂੰ ਕਹਿ ਬੈਠਾ ਮੈਂ ਕਿਹਾ ਬਾਤਾ ਬੱਚੇ ਨੂੰ ਚੁੱਪ ਕਰਾ ਉਹ ਕਹਿੰਦੀ ਇਹ ਤਾਂ ਫੇਰ ਨਿਆਣਾ ਆ ਤੂੰ ਸਿਆਣਾ ਪੈਣਾ ਹੋ ਕੇ ਸਵੇਰ ਦਾ ਟੌਂ ਟੌਂ ਕਰੀ ਜਾਂਦਾ ਮੈਂ ਕਿਹਾ ਇਸ ਲਈ ਮੈਂ ਉਸ ਤੋਂ ਬਾਅਦ ਨਾ ਫਿਰ ਕਹਿਣਾ ਹਟ ਗਿਆ ਵੀ ਬੀਬੀਆਂ ਗੱਲਾਂ ਨਾ ਕਰੋ ਬੀਬੀ ਉਹ ਬੱਚਿਆਂ ਨੂੰ ਚੁੱਪ ਕਰਾਓ
ਆਪਣੀ ਗੱਲ ਚੱਲ ਰਹੀ ਸੀਗੀ ਵੀ ਜਿਹੜਾ ਉਹ ਰਵਾਇਤ ਸ਼ੁਰੂ ਹੋਈ ਆ ਦੁੱਧ ਨਾਲ ਧੋਣ ਦੀ ਜਾਂ ਕਿੱਦਾਂ ਇਹ ਸ਼ੁਰੂ ਤੋਂ ਹੀ ਤੁਸੀਂ ਅਬਜ਼ਰਵ ਕਰ ਰਹੇ ਹੋ ਇਹਨੂੰ ਦੇਖ ਰਹੇ
ਅੱਛਾ ਉਹ ਸੈਂਟ ਸ਼ੁਰੂ ਤੋਂ ਹੀ ਉਹ ਸੈਂਟ ਵੈਸੇ ਮੈਂ ਨਾ ਉੱਥੇ ਜੀਂਦ ਸੱਠਵਿਆਂ ਚ ਰਾਗੀ ਹੁੰਦਾ ਸੀ ਤੇ ਹੱਡ ਗ੍ਰੰਥੀ ਛੁੱਟੀ ਚਲਿਆ ਗਿਆ ਤੇ ਮੈਨੂੰ ਉਹ ਸੇਵਾ ਨਿਭਾਉਣੀ ਪਈ ਉੱਥੇ ਅਸੀਂ ਦੁੱਧ ਨੀ ਸੀ ਵਰਤੇ ਉੱਥੇ ਇੱਕ ਨਾ ਇੱਕ ਲਾਲ ਰੰਗ ਦੀ ਗਾਚੀ ਹੁੰਦੀ ਤੇ ਇੱਕ ਚਿੱਟੇ ਰੰਗ ਦੀ ਹੁੰਦੀ ਸੀ ਇੱਕ ਲਾਲ ਰੰਗ ਤੋਂ ਲਾਭ ਬੁਆਏ ਕਹਿੰਦੇ ਸੀ ਚੁੱਟੇ ਦੀ ਮੈਨੂੰ ਭੁੱਲ ਗਿਆ ਉਹ ਚਿੱਟੇ ਦੀ ਸਾਬਣ ਦੀ ਚਾਕੀ ਤੇ ਸਾਬਣ ਨਾਲ ਹੀ ਅਸੀਂ ਜਿਹੜਾ ਥੜਾ ਸੀ ਨਾ ਮੰਜੀ ਸਬਜ਼ੀ ਦੇ ਉੱਤੇ ਮੰਜੀ ਸਾਹਿਬ ਟਕਾਉਂਦੇ ਸੀਗੇ ਉਹ ਉਹਦੇ ਨਾਲ ਧੋ ਦਿੰਦੇ ਹੁੰਦੇ ਸੀ ਪਤਾ ਨੀ ਕਿਉਂ ਮੈਨੂੰ ਤਾਂ ਕਦੀ ਖਿਆਲ ਨੀ ਸੀ ਕੀਤਾ ਤੇ ਇਹ ਜਿਵੇਂ ਜਿਵੇਂ ਉਹ ਗੱਲ ਵਿੱਚ ਰਹੇ ਦਾਦੀ ਜੀ ਦੇ ਵੀ ਔਗੁਣ ਹੁੰਦਾ ਆ ਇਹ ਤਾਂ ਉਹਨਾਂ ਨੇ ਮੈਨੂੰ ਕਿਹਾ ਨਾ ਵੀ ਉਂਗਲ ਚੰਗੀ ਨੀ ਲੱਗਦੀ ਭੈੜੀ ਲੱਗਦੀ ਹੈ ਤੇ ਉਹ ਫਿਰ ਮੈਨੂੰ ਵੱਡੇ ਹੋ ਕੇ ਆਪ ਹੀ ਸਮਝ ਆਈ ਵੀ ਉਹਦਾ ਮਤਲਬ ਇਹ ਸੀ ਤੇ ਉਹਨਾਂ ਨੇ ਇੰਨਾ ਹੀ ਕਹਿ ਕੇ ਸਾਰਤਾ ਵੀ ਔਗੁਣ ਹੁੰਦਾ ਆ ਸੋ ਇਸ ਤਰ੍ਹਾਂ ਬੱਚਿਆਂ ਨੂੰ ਬਹੁਤਾ ਕਈ ਵਾਰੀ ਪੀੜ੍ਹੀ ਦਰ ਪੀੜ੍ਹੀ ਨਾ ਸਹੀ ਗੱਲ ਚੱਲ ਫੇਰ ਦੱਸ ਦਿਆਂਗੇ ਚੱਲ ਇਹਨੂੰ ਸਮਝ ਆਊ ਦੱਸਦੇ ਨੀ ਵੀ ਉਹ ਪੀੜ੍ਹੀ ਦਰ ਪੀੜ੍ਹੀ ਚੱਲਦੇ ਆ ਸਾਡਾ ਉਹ ਅਸਲੀ ਮਕਸਦ ਜਿਹੜਾ ਹੁੰਦਾ ਕਾਰਨ ਉਹ ਭੁੱਲ ਜਾਂਦਾ ਇਸ ਤਰ੍ਹਾਂ ਹੁਣ ਤੁਸੀਂ ਮੇਰੇ ਨਾਲ ਸਾਇੰਟੀਫਿਕਲੀ ਇਸ ਬਾਤ ਨੂੰ ਜ਼ਿਆਦਾ ਜਾਣਦੇ ਹੋ ਦੁੱਧ ਦੇ ਵਿੱਚ ਕੋਈ ਉਹ ਚੀਜ਼ਾਂ ਨੇ ਉਹ ਕੈਮੀਕਲ ਨੇ ਜਿਹਦੇ ਨਾਲ ਸਫਾਈ ਹੋ ਜਾਂਦੀ ਹੈ ਤੇ ਜਿਹੜੇ ਦੂਜੇ ਅਸੀਂ ਕੈਮੀਕਲ ਆਧੁਨਿਕ ਵਰਤਦੇ ਹਾਂ ਉਹਨਾਂ ਦਾ ਨੁਕਸਾਨ ਵੀ ਹੁੰਦਾ ਹੈ ਉਹਨਾਂ ਦੀ ਬੈਡ ਸਮੈਲ ਹੁੰਦੀ ਹੈ ਉਹ ਨੁਕਸਾਨਦਾਇਕ ਵੀ ਹੁੰਦੇ ਨੇ ਫਿਰ ਉਹ ਮੁੜ ਕੇ ਸਰੋਵਰ ਦੇ ਜਲ ਦੇ ਵਿੱਚ ਰਲਦੇ ਨੇ ਮੇਰੇ ਵੈਸੇ ਤੇ ਗੁਰੂ ਗ੍ਰੰਥ ਸਾਹਿਬ ਚ ਜਲ ਤੇ ਪਾਣੀ ਇੱਕੋ ਹੀ ਦੋਵੇਂ ਵਰਤੇ ਜਾਂਦੇ ਆ ਪਰ ਮੈਂ ਪਾਣੀ ਮੇਰੇ ਮੂੰਹ ਤੇ ਪਾਣੀ ਆਉਂਦਾ ਪਰ ਮੈਂ ਉਹ ਰੋਕ ਲੈਣਾ ਵੀ ਮੈਂ ਕੱਟੜ ਪੰਥੀ ਕਿਤੇ ਮੇਰੇ ਦੁਆਲੇ ਨਾ ਹੋ ਜਾਣ ਵੀ ਸਰੋਵਰ ਦੇ ਅੰਮ੍ਰਿਤ ਨੂੰ ਜਲ ਨੂੰ ਇਹ ਪਾਣੀ ਕਹਿ ਰਿਹਾ ਪਰ ਪਾਣੀ ਤੇ ਜਲ ਇੱਕੋ ਹੀ ਬਾਤ ਆ
ਜੀ ਜੀ
ਤੇ ਉਹ ਜਦੋਂ ਹੀ ਉਹ ਤੇ ਬਾਣੀ ਪੜ੍ਹਦੇ ਆ ਤੇ ਉਹ ਬਾਣੀ ਦੇ ਅਸਰ ਦੇ ਨਾਲ ਉਹਨੂੰ ਆਪਾਂ ਅੰਮ੍ਰਿਤ ਕਹਿ ਸਕਦੇ ਆ। ਰਹੋ ਵਿਚਾਰ। ਸੋ ਇਸ ਲਈ ਔਰ ਉਹ ਵੀ ਦੁੱਧ ਨਹੀਂ ਹੁੰਦਾ ਪੂਰਾ, ਦੁੱਧ ਦੇ ਵਿੱਚ 23 ਗੁਣਾ ਦੁੱਧ ਨਾਲੋਂ ਵੱਧ ਪਾਣੀ ਪਾ ਕੇ ਕੱਚੀ ਲੱਸੀ ਬਣਾਈ ਜਾਂਦੀ ਹੈ ਤੇ ਉਹਦੇ ਨਾਲ ਸਫਾਈ ਕੀਤੀ ਜਾਂਦੀ ਹੈ, ਕੈਮੀਕਲ ਨਹੀਂ ਵਰਤਣੇ ਪੈਂਦੇ ਤੇ ਪੂਰੀ ਉਹ ਜਰਾਸੀਮਾ ਵਗੈਰਾ ਨੂੰ ਮਾਰਦੀ ਹੈ। ਮੈਂ ਬਚਪਨ ਚ ਵੇਖਦਾ ਰਿਹਾ, ਮੇਰੇ ਦਾਦੀ ਮਾਂ ਜੀ ਦੁੱਧ ਦੇ ਵਿੱਚ ਪਾਣੀ ਪਾ ਕੇ ਕੱਚੀ ਲੱਸੀ ਬਣਾ ਕੇ ਸਾਰੇ ਘਰ ਦੇ ਹਵੇਲੀ, ਅਸੀਂ ਫਿਰ ਬਾਅਦ ਚ ਹਵੇਲੀ ਵਿੱਚ ਆਣ ਕੇ ਅਸੀਂ ਘਰ ਬਣਾ ਕੇ ਤੇ ਉਹ ਆਲੇ ਦੁਆਲੇ ਸਾਰੇ ਛਿੱਟਾ ਦਿੰਦੇ ਹੁੰਦੇ ਸੀ ਕੱਚੀ ਲੱਸੀ ਦਾ। ਸੋ ਇਹ ਜਿਹੜਾ ਉਹ ਖਾਸ ਕਰਕੇ ਜਿਹੜੇ ਨਾ ਤੁਹਾਡੇ ਵਰਗੇ ਸਿੱਖਾਂ ਦੇ ਘਰਾਂ ਵਿੱਚ ਜੰਮੇ ਹੋਏ ਆ ਨਾ ਤੇ ਮੁੜ ਕੇ ਉਹਨਾਂ ਤੇ ਕਾਮਰੇਡਾਂ ਦੀ ਚੜ ਗਈ ਹੈ ਨਾ ਪੁੱਠ, ਉਹ ਹੁਣ ਕਿਸੇ ਨਾ ਕਿਸੇ ਨੂੰ ਉਹਨਾਂ ਨੇ ਮਜ਼ਹਬ ਨੂੰ ਨਿੰਦਣਾ ਹੁੰਦਾ, ਧਰਮ ਦੀਆਂ ਰਸਮਾਂ ਨੂੰ ਨਿੰਦਣਾ ਹੁੰਦਾ। ਹੁਣ ਉਹ ਕੀ ਉਹਨੂੰ ਕਹਿੰਦੇ ਨੇ ਭਈ ਉਹ ਨਾ ਤਾਂ ਹਿੰਦੂਆਂ ਨੂੰ ਕੁਝ ਮਾੜਾ ਕਹਿ ਸਕਦੇ ਆ, ਨਾ ਮੁਸਲਮਾਨਾਂ ਨੂੰ ਮਾੜਾ ਕਹਿ ਸਕਦੇ ਆ, ਨਾ ਕ੍ਰਿਸਚੀਅਨ ਨੂੰ ਮਾੜਾ ਕਹਿ ਸਕਦੇ ਆ, ਕਿਉਂਕਿ ਉਹ ਤਗੜੇ ਉੱਥੋਂ ਉਹਨਾਂ ਦੇ ਜੂਤ ਪੈਣਾ ਅੱਗਿਓ, ਕਿਉਂਕਿ ਮਾੜੀ ਧਾੜ ਗਰੀਬਾਂ ਉੱਤੇ ਉਹ ਉਹਨਾਂ ਸਿੱਖਾਂ ਸਿੱਖ ਰਸਮਾਂ ਤੇ ਹੀ ਆਪਣੀ ਉਂਗਲ ਤੇ ਜ਼ਬਾਨ ਚੁੱਕਦੇ ਆ ਤੇ ਉਸ ਨਲਾਇਕ ਲੋੜੋਂ ਵੱਧ ਦਲੇਰ ਤੇ ਸਿਆਣੇ ਪੁੱਤ ਵਾਂਗ ਜਿਹੜਾ ਕਹਿੰਦਾ ਮਾਂ ਜੇ ਮੈਂ ਠਾਣੇਦਾਰ ਹੋਵਾਂ ਤੇ ਪਹਿਲਾਂ ਤੇਰੇ ਪੁੜੇ ਕੁੱਟਾਂ। ਸੋ ਇਸ ਲਈ ਇਹਨਾਂ ਨੂੰ ਇਹ ਦੁੱਧ ਰੋਲਤਾ ਜੀ, ਉਹ ਕਰਤਾ ਜੀ, ਆਹ ਕਰਤਾ ਜੀ, ਲੱਖਾਂ ਲੱਖਾਂ ਲੋਕੀ ਰੋਜ਼ ਗੁਰੂ ਕੇ ਲੰਗਰ ਵਿੱਚੋਂ ਪ੍ਰਸ਼ਾਦਾ ਛਕਦੇ ਆ, ਉਹਦੇ ਚ ਕੋਈ ਕਮੀ ਨੀ, ਗੁਰੂ ਘਰਾਂ ਵਿੱਚੋਂ ਸਹੂਲਤਾਂ ਦੇਣ ਦੀ ਕੋਈ ਕਮੀ ਨੀ। ਜੇ ਉਹ ਅੱਧਾ ਕਿਲੋ ਜਾਂ ਕਿਲੋ ਦੁੱਧ ਦੇ ਵਿੱਚ 5-4 ਬਾਲਟੀਆਂ ਪਾਣੀ ਦੀਆਂ ਪਾ ਕੇ ਤੇ ਸਫਾਈ ਕਰ ਲਈ ਆ ਤੇ ਬਿਨਾਂ ਕੈਮੀਕਲ ਵਰਤਿਆਂ ਤੋਂ, ਤੇ ਉਹ ਚ ਕੀ ਆਖਰ ਆ ਗਈ ਤੇ ਇਹ ਹਟਾ ਕੇ ਕੀ ਤੁਸੀਂ ਕੱਦੂ ਚ ਤੀਰ ਮਾਰ ਲੋਗੇ?
ਕੱਚੀ ਲੱਸੀ ਆ ਜਾਂ ਦੁੱਧ ਆ, ਮਤਲਬ ਰੱਖ ਲੋ ਇਹ ਨੈਚੁਰਲ ਪਦਾਰਥ ਹੈ, ਕੁਦਰਤੀ ਪਦਾਰਥ ਹੈ, ਠੀਕ ਹੈ। ਇਹਦਾ ਖੋਆ ਵੀ ਵੱਜਦਾ ਆ, ਇਹਦਾ ਚਾਹ ਵੀ ਪੀਂਦੇ, ਇਹਦਾ ਬਹੁਤ ਕੁਛ ਬਣਦਾ ਹੈ ਨਾ ਦੁੱਧ ਦਾ। ਜੇ ਹੁਣ ਇਹ ਦੁੱਧ ਨੂੰ ਜਿੱਦਾਂ ਤੁਸੀਂ ਕਿਹਾ 5 ਜਾਂ 10 ਬਾਲਟੀਆਂ ਦੇ ਵਿੱਚ 2 ਗਲਾਸ ਦੁੱਧ ਦੇ ਪਾ ਵੀ ਲਏ, ਮਤਲਬ ਲੀਟਰ ਪਾ ਲਿਆ, ਠੀਕ ਹੈ, ਕਿੰਨੇ ਨੂੰ 35 ਰੁਪਏ ਨੂੰ 40 ਰੁਪਏ ਨੂੰ ਲੀਟਰ ਹੈ। ਹੁਣ ਉਹਦੇ ਮੁਕਾਬਲੇ ਜੇ ਉਹ ਸਾਰਾ ਧੋਣਾ ਹੋਵੇ ਤੇ ਉੱਥੇ 100-150 ਦਾ ਤੁਸੀਂ ਪਾ ਲਓ ਕੈਮੀਕਲ ਲਿਆ ਕੇ ਫੈਕਟਰੀਆਂ ਚ ਬਣਿਆ, ਫਿਰ ਤੁਸੀਂ ਉਹਦਾ ਕੀ ਅਸਰ ਹੋਣਾ ਉਹ ਵੀ ਨੀ ਪਤਾ, ਪਾਣੀ ਵੀ ਉਹਨੂੰ ਧੋਣ ਲਈ ਜਿਆਦਾ ਲੱਗਣਾ, ਫਿਰ ਉਹ ਸਰੋਵਰ ਦੇ ਵਿੱਚ ਜਾਣਾ, ਉਹਨੇ ਪ੍ਰਦੂਸ਼ਣ ਕਰਨੀ ਹੈ, ਮੱਛੀਆਂ ਮਾਰਨੀ ਹੈ,
ਫਿਰ ਬੈਡ ਸਮੈਲ,
ਹਾਂ ਫਿਰ
ਬੈਡ ਸਮੈਲ,
ਬੈਡ ਸਮੈਲ। ਤੇ ਇੱਥੋਂ ਤੱਕ ਕਿ ਗਿਆਨੀ ਜੀ ਜਿੱਥੇ ਤੱਕ ਮੈਂ ਪੜ੍ਹੀ ਹੈ ਨਾ, ਕਿਉਂਕਿ ਮੈਂ ਆਰਕੀਟੈਕਚਰ ਪੜ੍ਹਿਆ ਆ ਥਾਪਰ ਯੂਨੀਵਰਸਿਟੀ ਤੋਂ, ਤੇ ਸਿਵਲ
ਪਹਿਲਾਂ ਮੈਨੂੰ ਦੱਸੋ ਵੀ ਕੋਈ ਸਬਜੈਕਟ ਛੱਡਿਆ ਵੀ ਹੈ ਤੁਸੀਂ ਜਿਹੜਾ ਨਹੀਂ ਪੜ੍ਹਿਆ?
ਪਤਾ ਨੀ ਪਰਮਾਤਮਾ ਨੇ ਕੀ ਕਰਵਾਇਆ ਸਾਥੋਂ। ਤੇ ਏਦਾਂ
ਪਤਾ ਕੀ ਗੱਲ ਆ, ਗੱਲ ਸੁਣ, ਪਤਾ ਕੀ ਗੱਲ ਆ ਤੁਹਾਡੇ ਨਾ, ਮੈਨੂੰ ਮੈਂ ਸੋਚ ਕੇ ਤੁਹਾਡੇ ਬਾਰੇ ਵੀ ਇੰਨਾ ਬੰਦੇ ਦਾ ਕਿਸੇ ਦਾ ਦਿਮਾਗ ਨਹੀਂ ਹੋ ਸਕਦਾ, ਇਹ ਜਰੂਰ ਡਾਕਟਰਾਂ ਦੀ ਸ਼ਰਾਰਤ ਆ, ਉਹਨਾਂ ਨੇ ਤੁਹਾਡੀ ਖੋਪੜੀ ਲਾ ਕੇ ਨਾ ਕੋਈ ਤਾਰਾਂ ਤੂਰਾਂ ਸਹੀ ਜੋੜ ਦਿੱਤੀਆਂ ਹੋਈਆਂ।
ਉਹ ਕਹਿੰਦੇ ਦਿੰਦੇ ਨਾ ਤੇਰੇ ਦਿਮਾਗ ਚ ਤੂੜੀ ਫਸੀ ਹੋ ਹੈ, ਭਰੀ ਹੋ ਹੈ ਹਨਾ। ਹੁਣ ਤਾਂ ਮੇਰੇ ਕੋਲ ਸਰਟੀਫਿਕੇਟ, ਮੈਂ ਤਾਂ ਕਢਾ ਕੇ ਆਇਆ, ਉਹਨੇ ਦੱਸਿਆ ਵੀ ਸਿਗਾ ਬਈ ਮੈਂ ਗਰੰਟੀ, ਉਹ ਕਹਿੰਦੇ ਡਾਕਟਰ ਕਹਿੰਦੇ ਤੇਰੇ ਸਿਗਾ ਦਿਮਾਗ ਦੇ ਵਿੱਚ ਹਨਾ ਸਿਗਾ, ਅਸੀਂ ਇਹਦੀ ਵੀ ਅਸੀਂ ਤਸਦੀਕ ਕਰਦੇ ਹਾਂ, ਸਰਟੀਫਿਕੇਟ ਦਿੰਦੇ ਔਰ ਹੁਣ ਅਸੀਂ ਕੱਢ ਦਿੱਤਾ ਆ ਇਹਦੀ ਵੀ, ਅਸੀਂ ਆਹ ਦੇਖ ਚਾਸਤੀ
ਤੂੜੀ ਕੱਢ ਦਿੱਤੀ ਆ ਤੇ ਬਾਕੀ ਸਹੀ ਰਹਿ ਗਈ,
ਬਾਕੀ ਉਹ ਤਾਰਾਂ ਤੇ ਤੂੜੀ ਨਿਕਲ ਗਈ, ਫਿਰ ਉੱਥੇ ਤਾਰਾਂ ਦਾ ਦੇਖੋ ਫਿਰ ਤਾਂ ਡੰਗਰਾਂ ਲਈ ਖੁੱਲਾ ਥਾਂ ਹੋ ਗਿਆ ਨਾ ਉੱਥੇ ਜਾਂ ਤੂੜੀ ਕੱਢ ਜੀ। ਗੱਲ ਇਹ ਆ ਵੀ ਉਹ ਮੇਰੇ ਨਾਲ ਹੋਸਟਲ ਮੇਟ ਜਿਹੜੇ ਸਾਡੇ ਸੀ ਉਹ ਸਿਵਲ ਵਾਲੇ ਵੀ ਸੀਗੇ ਹਨਾ, ਇਲੈਕਟ੍ਰੀਕਲ ਵਾਲੇ, ਇਲੈਕਟ੍ਰੋ, ਕਿਉਂਕਿ ਬਹੁਤ ਵੱਡੀ ਯੂਨੀਵਰਸਿਟੀ ਉਦੋਂ, ਮਤਲਬ ਡੀਮਡ ਯੂਨੀਵਰਸਿਟੀ ਸੀਗੀ, ਤੇ ਉਹਨਾਂ ਦੇ ਨਾਲ ਸਾਨੂੰ ਵੀ ਸਿਵਲ ਦੇ ਕਈ ਪਾਰਟ ਸੀਗੇ। ਤੇ ਉਸ ਵੇਲੇ ਨਾ ਤਾਜ ਮਹਿਲ ਦੀ ਕੰਟਰੋਵਰਸੀ ਚੱਲ ਰਹੀ ਸੀ, 1990 ਦੀ ਗੱਲ ਹੋ ਗਈ, 90 ਮਤਲਬ ਇਹ 80ਵੇਂ ਮਿਡ 80s ਤੋਂ ਸ਼ੁਰੂ ਹੋ ਗਏ ਜਦੋਂ ਮਥੁਰਾ ਦੇ ਵਿੱਚ ਨਾ ਰਿਫਾਇਨਰੀ ਲੱਗੀ ਸੀਗੀ, ਤੇ ਹਾਲਾਂਕਿ ਉਹ 200-300 ਕਿਲੋਮੀਟਰ ਸ਼ਾਇਦ ਜ਼ਿਆਦਾ ਵੀ ਹੋਵੇ ਇੰਨੀ ਦੂਰ ਸੀ ਤਾਜ ਮਹਿਲ ਤੋਂ, ਕਿਉਂਕਿ ਤਾਜ ਮਹਿਲ ਸਾਰਾ ਸੰਗਮਰਮਰ ਦਾ ਬਣਿਆ ਹੋਇਆ, ਆਗਰਾ ਉੱਥੇ ਸਾਰੇ ਮਤਲਬ ਪੱਥਰ ਹੈ। ਤੇ ਉਹ ਕਹਿੰਦੇ ਉਦੋਂ ਇਹ ਰੌਲਾ ਪਿਆ ਸੀਗਾ ਵੀ ਤਾਜ ਮਹਿਲ ਨੂੰ ਕੈਂਸਰ ਹੋ ਗਿਆ, ਅਸੀਂ ਸਕੂਲ ਦੇ ਵਿੱਚ ਪੜ੍ਹਦੇ ਹੁੰਦੇ ਸੀ ਕਿ ਲੈ ਵੀ ਤਾਜ ਮਹਿਲ ਨੂੰ ਵੀ ਪੱਥਰ ਦਾ ਆਇਆ, ਪੱਥਰਾਂ ਨੂੰ ਕੈਂਸਰ ਕਿੱਦਾਂ ਹੋ ਸਕਦਾ ਬਈ ਹਨਾ। ਤੇ ਸਾਡੇ ਫਿਰ ਪ੍ਰਿੰਸੀਪਲ ਸਾਹਿਬ ਨੇ ਸਮਝਾਇਆ ਵੀ ਜਿਹੜੀ ਉਧਰੋਂ ਪ੍ਰਦੂਸ਼ਣ ਆ ਰਹੀ ਹੈ ਜਦੋਂ ਹਵਾ ਦਾ ਰੁੱਖ ਇੱਧਰ ਨੂੰ ਹੁੰਦਾ ਹੈ ਨਾ ਮਥੁਰਾ ਵੱਲੋਂ ਹਵਾ ਆਗਰੇ ਨੂੰ ਆਉਂਦੀ ਹੈ 200-300 ਕਿਲੋਮੀਟਰ ਤਾਂ ਉਹ ਜਿਹੜੀ ਜਿਹੜਾ ਵਿੱਚ ਆਪਣੇ ਰਸਾਇਣ ਲੈ ਕੇ ਆਉਂਦੀ ਹੈ ਪੋਲਿਊਸ਼ਨ ਲੈ ਕੇ ਆਉਂਦੀ ਹੈ ਐਸਿਡ ਲੈ ਕੇ ਆਉਂਦੀ ਹੈ ਉਹ ਜਿਹੜਾ ਸੰਗਮਰਮਰ ਹੈ ਨਾ ਉਹਦੇ ਵਿੱਚ ਨਾ ਜਿੱਦਾਂ ਕੈਂਸਰ ਵਾਂਗਰ ਅੰਦਰੋਂ ਅੰਦਰੋਂ ਖੋਖਲਾ ਹੋਣਾ ਸ਼ੁਰੂ ਹੋ ਜਾਂਦਾ ਉਹਦੇ ਅੰਦਰ ਕਾਣ ਪੈਣੀ ਸ਼ੁਰੂ ਹੋ ਜਾਂਦੀ ਹੈ ਕੱਲਾ ਸੰਗਮਰਮਰ ਨਹੀਂ ਜਿਹੜੇ ਹੋਰ ਪੱਥਰ ਵੀ ਕੀਮਤੀ ਪੱਥਰ ਹੈ ਹੁਣ ਕਹਿੰਦੇ ਉਹਨੂੰ
ਇੱਕ ਮਿੰਟ ਪੋਲਿਊਸ਼ਨ ਵਾਲੀ ਹਵਾ ਜਿਹੜੀ ਹੈ ਉਹ ਜੇ ਪੱਥਰ ਨੂੰ ਨੁਕਸਾਨ ਪਹੁੰਚਾ ਸਕਦੀ ਹੈ ਤੇ ਮਨੁੱਖਾਂ ਨੂੰ ਜੀਵਾਂ ਨੂੰ ਕਿਵੇਂ ਨੁਕਸਾਨ ਪਹੁੰਚਾਉਂਦੀ ਹੋਊਗੀ
ਦੇਖ ਲਓ ਫਿਰ ਆਪ ਅੰਦਾਜ਼ਾ ਲਾ ਲਓ ਵੀ ਉਸ ਵੇਲੇ ਇਫੈਕਟ ਸੀਗਾ ਤੇ ਉਦੋਂ ਫਿਰ ਜਦੋਂ ਅਸੀਂ ਇਹਦੀ ਮਟੀਰੀਅਲ ਸਾਇੰਸ ਕਿਉਂਕਿ ਆਰਕੀਟੈਕਟ ਇਸ ਤਰ੍ਹਾਂ ਹੁੰਦਾ ਜਿਸ ਤਰ੍ਹਾਂ ਸੰਗੀਤਕਾਰ ਹੁੰਦਾ ਉਹਨੂੰ ਢੋਲਕੀ ਵਾਲੇ ਦਾ ਵੀ ਪਤਾ ਹੋਣਾ ਚਾਹੀਦਾ ਉਹਨੂੰ ਚੈਣੇ ਵਾਲੇ ਦਾ ਵੀ ਪਤਾ ਹੋਣਾ ਚਾਹੀਦਾ ਉਹਨੂੰ ਹਾਰਮੋਨੀਅਮ ਵਾਲੇ ਦਾ ਵੀ ਪਤਾ ਹੋਣਾ ਚਾਹੀਦਾ ਸੋ ਜਿਹੜੇ ਸਿਵਲ ਵਾਲੇ ਆ ਉਹਨਾਂ ਨੂੰ ਬਹੁਤਾ ਨਹੀਂ ਜ਼ਿਆਦਾ ਨਕਸ਼ੇ ਨੁਕਸ਼ੇ ਵਾਲਿਆਂ ਦਾ ਪਤਾ ਨਹੀਂ ਹੋਣਾ ਚਾਹੀਦਾ ਪਰ ਜਿਹੜੇ ਆਰਕੀਟੈਕਟ ਆ ਉਹਨਾਂ ਨੂੰ ਬਿਜਲੀ ਵਾਲਿਆਂ ਨਾਲ ਵੀ ਨਕਸ਼ਾ ਬਣਾਉਣਾ ਪੈਣਾ ਉਹਨਾਂ ਨੂੰ ਸਿਵਲ ਵਾਲਿਆਂ ਦਾ ਵੀ ਦੇਖਣਾ ਪੈਣਾ ਉਹਨਾਂ ਨੂੰ ਮਟੀਰੀਅਲ ਵੀ ਸਿੱਖਣਾ ਪੈਣਾ ਆ ਸੋ ਜਦੋਂ ਅਸੀਂ ਮਟੀਰੀਅਲ ਪੜ੍ਹ ਰਹੇ ਸੀ ਨਾ ਤਾਂ ਮਟੀਰੀਅਲ ਦੇ ਵਿੱਚ ਜਿਹੜਾ ਪੱਥਰ ਦੀ ਦੇਖ ਰੇਖ ਦਾ ਇੱਕ ਪ੍ਰੋਪਰ ਚੈਪਟਰ ਸੀਗਾ ਆਗਰੇ ਦੇ ਅਸੀਂ ਸਟੱਡੀ ਕੀਤੀ ਸੀ ਹਾਂ ਤੇ ਉਹ ਮਤਲਬ ਪੜ੍ਹਾਇਆ ਜਾਂਦਾ ਇਹਨਾਂ ਚੀਜ਼ਾਂ ਦੇ ਵਿੱਚ ਜਿਹੜੇ ਨੈਚੁਰਲ ਪਦਾਰਥ ਹੈ ਵੀ ਹੁਣ ਕੈਮੀਕਲ ਤਾਂ ਹੁਣ ਬਣੇ ਆ ਨਾ ਸਾਫ਼ ਕਰਨ ਦੇ ਲਈ ਵੀ ਪਹਿਲਾਂ ਕੀ ਚੱਲ ਰਿਹਾ ਸੀ ਸੋ ਉਹਦੇ ਪਹਿਲੇ ਦੇ ਵਿੱਚ ਜਿਹੜਾ ਲੋਕਾਂ ਨੇ ਜਿਹੜੇ ਲੋਕ ਗਿਆਨ ਹੈ ਲੋਕ ਗਿਆਨ ਤਾਂ ਇਹੀ ਕਹਿ ਰਿਹਾ ਵੀ ਜਿਹੜੀ ਕੱਚੀ ਲੱਸੀ ਆ ਉਹ ਸਾਰਿਆਂ ਨਾਲੋਂ ਵੱਧ ਸੈਨੇਟਾਈਜ਼ਰ ਹੈ ਘਰ ਦੇ ਵਿੱਚ ਵੀ ਕਿਤੇ ਵੀ ਵਰਤਣੀ ਹੋਵੇ ਤੁਹਾਡੀ ਦਾਦੀ ਵੀ ਛੱਟਾ ਦਿੰਦੀ ਹੁੰਦੀ ਸੀ ਮੈਂ ਆਪਣੀ ਕਿਤਾਬ ਚ ਵੀ ਲਿਖਿਆ ਵੀ ਅਸੀਂ ਛੱਟਾ ਦਿੰਦੇ ਹੁੰਦੇ ਸੀ ਉਹ ਛੱਟਾ ਦਵਾਉਂਦੀ ਹੁੰਦੀ ਸੀ ਸੋ ਇੱਕ ਤਰ੍ਹਾਂ ਨਾਲ ਲੋਕਾਂ ਨੂੰ ਰਿਮਾਇੰਡ ਕਰਾਉਣ ਦੇ ਲਈ ਉਹ ਗਿਆਨ ਇਹ ਡੇਲੀ ਰੂਟੀਨ ਦੇ ਵਿੱਚ ਲਿਆਂਦਾ ਸੀਗਾ ਇਸ ਚੀਜ਼ ਨੂੰ ਤੇ ਇਹ ਪਰਫੈਕਟਲੀ ਨੈਚੁਰਲ ਪਦਾਰਥ ਹੈ ਹੁਣ ਦੂਜੇ ਪਾਸੇ ਆਪਾਂ ਥੋੜੀ ਸਾਇੰਟੀਫਿਕ ਗੱਲ ਕੀਤੀ ਵੀ ਤੁਸੀਂ ਕਿਹਾ ਵੀ ਸਾਇੰਟੀਫਿਕ ਕਰੋ ਤੇ ਹੁਣ ਤੁਸੀਂ ਹੈਰਾਨ ਰਹਿ ਜਾਓਗੇ ਕਿ ਅਸੀਂ ਖੇਤੀਬਾੜੀ ਕਰਦੇ ਹਾਂ ਤੇ ਦੋ ਤਿੰਨ ਕੈਮੀਕਲ ਇੱਥੇ ਇਹੋ ਜਿਹੇ ਹੈ ਜਿਹੜੇ ਕਿ ਨੈਚੁਰਲ ਹੈ ਜਿਹੜੇ ਸਾਨੂੰ ਉਹ ਰੈਕਮੈਂਡ ਕਰਦੇ ਨੇ ਉਹਦੇ ਲੇਬਲ ਦੇ ਉੱਤੇ ਲਿਖਿਆ ਹੋਇਆ ਵੀ ਇਹ ਦੁੱਧ ਵਿੱਚ ਪਾ ਕੇ ਪਾਉਣਾ ਆ ਹਾਂ ਉਹ ਦੁੱਧ ਵੀ ਇੱਦਾਂ ਨੀ ਵੀ ਜੇ 2000 ਲੀਟਰ ਦਾ ਟੈਂਕ ਭਰਿਆ ਤਾਂ ਉਹਦੇ ਵਿੱਚ ਉਹ ਦੁੱਧ ਦਾ ਹੀ ਹੋਣਾ ਨਹੀਂ ਉਹਦੇ ਵਿੱਚ 5 ਕਿਲੋ ਸੁੱਕਾ ਦੁੱਧ ਪਾ ਲਓ ਕਹਿੰਦੇ ਠੀਕ ਹੈ ਨਾ ਪਾਊਡਰ ਮਿਲਕ ਤੇ ਜੇ ਹੁਣ ਕੋਈ ਤਰਕਸ਼ੀਲ ਹੋ ਕੇ ਦੇਖਦਾ ਹੋਵੇ ਵੀ ਅਸੀਂ ਉਹ ਸਪਰੇਅ ਦੇ ਵਿੱਚ ਦੁੱਧ ਪਾ ਰਹੇ ਹਾਂ ਉਹ ਆਹ ਜੀ ਕੀ ਕਰ ਰਹੇ ਆ ਉਹ ਕੀ ਕਰ ਰਿਹਾ ਉਹ ਹੁਣ ਉਹਦਾ ਲੌਜਿਕ ਕੀ ਆ ਦੁੱਧ ਕੰਮ ਕਿੱਦਾਂ ਕਰਦਾ ਉਹ ਇੱਕ ਤਾਂ ਜਿਹੜਾ ਉਹ ਸੁੱਕਾ ਦੁੱਧ ਹੈ ਉਹ ਪਾਊਡਰ ਹੈ ਹਨਾ ਜਦੋਂ ਕਹਿੰਦੇ ਵੀ ਸੁੰਡੀ ਉਹ ਖਾਊਗੀ ਨਾ ਸੁੰਡੀ ਨੇ ਕੁਛ ਖਾਣਾ ਆ ਪੱਤੇ ਦੇ ਉੱਤੇ ਤੇ ਜਦੋਂ ਦੁੱਧ ਉਹਦੇ ਤੇ ਜੰਮਣਾ ਆ ਉਹਦੇ ਵਿੱਚ ਉਹ ਦਵਾਈ ਹੋਣੀ ਆ ਤਾਂ ਉਹ ਦੁੱਧ ਉਹਨੇ ਖਾ ਲੈਣਾ ਆ ਉਹ ਮਰ ਜਾਣਾ ਆ ਇੱਕ ਤਾਂ ਇਹ ਆ ਦੂਜਾ ਇਹ ਹੈ ਵੀ ਸਾਨੂੰ ਉਦਾਂ ਵੀ ਦੁੱਧ ਪਾਣ ਨੂੰ ਕਹਿੰਦੇ ਆ ਜੇ ਨੈਚੁਰਲ ਕੰਟਰੋਲ ਕਰਨਾ ਫੰਗੀ ਸਾਈਡ ਜਿਸ ਤਰ੍ਹਾਂ ਦਰਬਾਰ ਸਾਹਿਬ ਜਾਂ ਪੱਥਰਾਂ ਨੂੰ ਸਾਫ਼ ਕਰਨ ਦੇ ਲਈ ਜਾਂ ਹੋਰ ਮੰਦਰਾਂ ਨੂੰ ਸਾਫ਼ ਕਰਨ ਦੇ ਲਈ ਜਿਹੜੀ ਕੱਚੀ ਲੱਸੀ ਆ ਉਹ ਐਕਚੁਲੀ ਡਿਸਇਨਫੈਕਟੈਂਟ ਹੈ ਫੰਗਸ ਤੇ ਬੈਕਟੀਰੀਆ ਮਾਰਦੀ ਆ ਧੰਦਿਆਈ ਹੁੰਦੀ ਆ ਉਹਦੇ ਵਿੱਚ ਹੁਣ ਇੱਕ ਹੋਰ ਫੈਕਟ ਹੈ ਕਿ ਜਹਾਜ਼ ਦੇ ਨਾਲ ਤੁਸੀਂ ਵੀ ਦੇਖਿਆ ਹੋਣਾ ਇਸ ਇਲਾਕੇ ਦੇ ਵਿੱਚ ਜਹਾਜ਼ਾਂ ਨਾਲ ਹੈਲੀਕਾਪਟਰਾਂ ਦੇ ਨਾਲ ਕੇਲਿਆਂ ਦੇ ਉੱਤੇ ਸਪਰੇਅ ਕਰਦੇ ਹੁੰਦੇ ਸੀ
ਬਿਲਕੁਲ
ਹਾਂ ਉਹ ਕੀ ਆ ਪੱਤੇ ਨੂੰ ਜਿਹੜਾ ਆ ਪੀਲਾਪਣ ਪੈ ਜਾਂਦਾ ਉਹਨੂੰ ਫੰਗਸ ਕਹਿੰਦੇ ਆ ਤੇ ਉਹ ਜਦੋਂ ਸਪਰੇਅ ਕਰਦੇ ਉਹਦੇ ਵਿੱਚ ਨਾ ਤੇਲ ਸਪਰੇਅ ਕਰਦੇ ਆ ਧੰਦਿਆਈ ਸਿਰਫ ਧੰਦਿਆਈ ਹਨਾ ਉਹ ਧੰਦਿਆਈ ਕੀ ਕਰਦੀ ਆ ਕਿ ਜਿਸ ਤਰ੍ਹਾਂ ਤੁਸੀਂ ਘੇ ਜਿਹੜਾ ਘੇ ਦਾ ਤੁਪਕਾ ਜਾਂ ਤੇਲ ਦਾ ਤੁਪਕਾ ਪਾਣੀ ਤੇ ਸੁੱਟਦੇ ਤਾਂ ਉੱਪਰ ਉਹ ਲੇਅਰ ਜਿਹੀ ਨੀ ਬਣ ਜਾਂਦੀ ਸਤਰੰਗੀ ਜਿਹੀ ਹਨਾ ਉਹ ਜਲ ਦੇ ਉੱਤੇ ਇੱਕ ਲੇਅਰ ਬਣਾ ਲੈਂਦੀ ਆ ਜਿਹੜੀ ਕਿ ਹਵਾ ਹੇਠਾਂ ਨੂੰ ਨੀ ਜਾਣ ਦਿੰਦੀ ਉਹ ਜਦੋਂ ਨਾ ਉੱਪਰੋਂ ਅਸੀਂ ਪੱਤੇ ਤੇ ਜਾਂ ਸਬਜ਼ੀ ਤੇ ਫਸਲ ਦੇ ਉੱਤੇ ਤੇਲ ਜਾਂ ਦੁੱਧ ਜਾਂ ਧੰਦਿਆਈ ਦਾ ਸਪਰੇਅ ਕਰਦੇ ਆ ਤਾਂ ਉਹ ਇੱਕ ਤਾਂ ਜਿਹੜੀ ਫੰਗਸ ਆ ਉਹਦੇ ਅੰਦਰ ਜਾ ਵੜਦੀ ਆ ਧੰਦਿਆਈ ਠੀਕ ਹੈ ਨਾ ਜਿੱਦਾਂ ਮਾਲਿਸ਼ ਕਰਕੇ ਸਕਿਨ ਦੇ ਅੰਦਰ ਚੱਲ ਜਾਂਦੀ ਹੈ ਦੂਜਾ ਉਹਦੇ ਉੱਪਰ ਇੱਕ ਲੇਅਰ ਬਣਾ ਲੈਂਦੀ ਹੈ ਜਿਹੜਾ ਕਿ ਉਹਨੂੰ ਉਹਦਾ ਸਾਹ ਘੁੱਟ ਦਿੰਦੀ ਹੈ ਉਹਨੂੰ ਸਾਹ ਨਹੀਂ ਆਉਣ ਦਿੰਦੀ
ਅੱਛਾ
ਹਾਂ ਇਸ ਤਰ੍ਹਾਂ ਉਹ ਡਿਸਇਨਫੈਕਟੈਂਟ ਕੰਮ ਕਰਦਾ ਆ ਤੇ ਇਹ ਜਾਨੀ ਕਿ ਫੈਕਟ ਹੈ
ਬਹੁਤ ਵਧੀਆ ਮਾਨਾ ਵਾਲੇ ਜੀ ਟੀ ਰੋਡ ਤੇ ਪਿੰਡ ਆ ਮਾਨਾ ਵਾਲਾ ਤੇ ਉੱਥੇ ਬਹੁਤ ਵੱਡਾ ਫਾਰਮ ਹੈ ਇਹਨਾਂ ਦਾ ਆਪਣਾ ਪਿੰਗਲਵਾੜੇ ਦਾ ਔਰ ਉੱਥੇ ਉਹ ਖੱਟੀ ਲੱਸੀ ਸਪਰੇਅ ਕਰਦੇ ਆ ਬਿਲਕੁਲ ਔਰਗੈਨਿਕ ਫਾਰਮ ਆ ਮੱਝਾਂ ਗਾਵਾਂ ਦਾ ਮੂਤ ਵੀ ਗੋਹਾ ਵੀ ਉਹ ਖਾਦ ਵਜੋਂ ਵਰਤਦੇ ਆ ਤੇ ਸਪਰੇਅ ਵਜੋਂ ਖੱਟੀ ਲੱਸੀ ਦਾ ਸਪਰੇਅ ਕਰਦੇ ਆ ਬਿਲਕੁਲ ਕੋਈ ਕੈਮੀਕਲ ਕੋਈ ਆਪਣਾ ਰੇਹ ਵਗੈਰਾ ਨੀ ਵਰਤਦੇ
ਉਹ ਤਾਇਆ ਜੀ ਮੈਂ ਆ ਸਿੱਖ ਕੇ ਆਇਆ ਡੇਢ ਸਾਲ ਪਹਿਲਾਂ ਗਿਆ ਸੀ ਨਾ ਇੰਡੀਆ ਆਹ ਟੈਕਨੋਲੋਜੀ ਮੈਂ ਇੰਡੀਆ ਤੋਂ ਸਿੱਖ ਕੇ ਆਇਆ ਆਪਣੇ ਇੱਕ ਮਿੱਤਰ ਤੋਂ ਆਰਗੈਨਿਕ ਉਹ ਜਿਹੜੀ ਖੱਟੀ ਲੱਸੀ ਆ ਨਾ ਉਹ ਤਾਂ ਕਹਿੰਦਾ ਭਾਜੀ ਇਹ ਤਾਂ ਸਾਡੀ ਓਲਡ ਟੈਕਨੋਲੋਜੀ ਆ। ਹੁਣ ਦੇਖੋ ਆਪਾਂ ਬਾਲ ਨਹਾਉਂਦੇ ਸੀ ਬੀਬੀਆਂ ਖੱਟੀ ਲੱਸੀ ਨਾ ਨਹਾਉਂਦੀਆਂ ਸੀਗੀਆਂ, ਲੱਸੀ ਖੱਟੀ ਕਰ ਲੈਣੀ ਉਹ ਸਾਰਾ ਮਤਲਬ ਕੇਸ ਨਿਖਰ ਜਾਣੇ ਖੱਟੀ ਲੱਸੀ ਦੇ ਨਾਲ। ਇਹ ਖੱਟੀ ਲੱਸੀ ਜਿਹੜਾ ਉਹਨੇ ਫਾਰਮੂਲਾ ਵੀ ਦੱਸਿਆ ਵੀ ਜਿਹੜਾ ਫਸਲ ਤੇ ਪਾਉਣੀ ਆ ਨਾ ਖੱਟੀ ਲੱਸੀ ਉਹ ਏ ਟੂ ਜੈਡ ਸਾਰੀ ਫੰਗਸ ਚੱਕ ਦਿੰਦੀ ਆ। ਹੁਣ ਖੱਟੀ ਲੱਸੀ ਦਾ ਫਾਰਮੂਲਾ ਉਹਨੇ ਇਹ ਦੱਸਿਆ ਵੀ ਜਿਹੜੀ ਲੱਸੀ ਤੁਸੀਂ ਬਣਾਉਣੀ ਆ ਜਿੰਨੀ ਵੀ ਮਤਲਬ ਫਾਰਮੂਲਾ ਦੱਸ ਕੇ ਵੀ ਕਿੰਨੀ ਤੁਹਾਨੂੰ ਚਾਹੀਦੀ ਆ ਕਿੰਨੀ ਪਾਣੀ ਚ ਪਾਉਣੀ ਆ, ਮਤਲਬ ਫੋਰ ਐਗਜ਼ਾਮਪਲ 5 ਲੀਟਰ ਤੁਹਾਨੂੰ ਚਾਹੀਦੀ ਆ ਖੱਟੀ ਲੱਸੀ, ਠੀਕ ਆ। ਉਹ ਖੱਟੀ ਲੱਸੀ ਕਹਿੰਦੇ ਵੀ ਤੁਸੀਂ ਅੱਜ ਬਣਾ ਲੈਣੀ ਆ ਤੇ 15 ਦਿਨ ਬਾਅਦ ਪਾਉਣੀ ਆ, 15 ਦਿਨ ਰੱਖੀ ਛੱਡਣੀ ਆ ਉਹ, ਹਾਂ ਤੇ ਉਹ ਤੋਂ ਬਾਅਦ ਪਾਣੀ ਆ। ਹਾਂ ਇਹ ਉਹਨਾਂ ਨੇ ਔਰਗੈਨਿਕ ਵਾਲਿਆਂ ਨੇ ਇੰਡੀਆ ਚ ਤੱਤ ਕੱਢੇ ਆ ਹੁਣ ਸਾਰਾ ਐਕਸਪੈਰੀਮੈਂਟ ਕਰਕੇ। ਤੇ ਦੂਜੀ ਗੱਲ ਇੱਕ ਹੋਰ ਤੁਹਾਨੂੰ ਦੱਸਦੇ ਆ ਖੱਟੀ ਲੱਸੀ ਦਾ, ਇੱਕ ਨਾ ਪੇਟ ਦੀ ਸਮੱਸਿਆ ਹੁੰਦੀ ਆ ਵੀ ਤੁਹਾਡੀ ਲਾਈਨਿੰਗ ਖਰਾਬ ਹੋ ਜਾਂਦੀ ਆ, ਉੱਥੇ ਫੰਗਸ ਬਣੀ ਜਾਂਦੀ ਆ ਅੰਦਰ, ਠੀਕ ਹੈ ਨਾ। ਇੱਕ ਤਾਂ ਉਹਦੇ ਛਾਲੇ ਪੈ ਜਾਣੇ, ਇੱਕ ਹੁੰਦੇ ਫੰਗਸ ਟਾਈਪ, ਉਹਦਾ ਨਾ ਕੋਈ ਇਹਨਾਂ ਨੇ ਬਿਮਾਰੀ ਦਾ ਨਾਂ ਦੱਸਿਆ ਹੋਇਆ। ਉਹ ਕਹਿੰਦੇ ਵੀ ਉਹਦਾ ਇੱਕੋ ਇਲਾਜ ਆ ਦੇਸੀ ਆਯੁਰਵੈਦਿਕ, ਉਹ ਹੈਗੀ ਆ ਵੀ ਅੱਜ ਲੱਸੀ ਬਣਾ ਲੈਣੀ ਉਹਨੂੰ ਖੱਟੀ ਕਰ ਲੈਣਾ, 24 ਘੰਟਿਆਂ ਬਾਅਦ ਉਹ ਗਲਾਸ ਪੀਣਾ ਇੱਕ ਲੱਸੀ ਦਾ। ਤੇ ਕਹਿੰਦੇ 15 ਦਿਨ ਬਾਅਦ ਉਹ ਜਿੰਨੀ ਜੇ ਤੁਸੀਂ 15 ਦਿਨ ਪੀਓ ਤਾਂ 15 ਦਿਨ ਬਾਅਦ ਤੁਹਾਡੀ ਸਾਰੀ ਜਿਹੜੀ ਢਿੱਡ ਦੀ ਕਲੀਨਿੰਗ ਕਲੋਨਿੰਗ ਸਿਸਟਮ ਦੀ ਉਹ ਫੰਗਸ ਫੁੰਗਸ ਬੇਲੋੜੀ ਸਾਰੀ ਮਾਰ ਦਿੰਦੀ ਆ।
ਮਤਲਬ 15 ਦਿਨ
ਪੀਣ, ਮਤਲਬ ਇਹ ਮਤਲਬ ਉਹ ਇੱਕ ਖਾਸ ਬਿਮਾਰੀ ਲਈ ਆ, ਉਹ ਕਈ ਬਹੁਤਿਆਂ ਨੂੰ ਨਹੀਂ ਹੈਗਾ ਉਹ, ਪਰ ਮਤਲਬ ਇਹ ਜਿਹੜੇ ਗੁਣ ਆ ਇਹ ਦੁੱਧ ਦੇ ਗੁਣ ਆ ਭਾਈ। ਜੇ ਹੁਣ ਮੈਨੂੰ ਇਹ ਦੱਸੋ ਵੀ ਇੰਨੇ ਗੁਣਾਂ ਵਾਲਾ ਦੁੱਧ ਹੈ, ਫਸਲਾਂ ਤੇ ਵੀ ਵਰਤ ਹੁੰਦਾ, ਸਾਇੰਸ ਵੀ ਉਹਨੂੰ ਰੈਕਮੈਂਡ ਕਰ ਰਹੀ ਆ, ਸਪਰੇ ਲਈ ਵੀ ਰੈਕਮੈਂਡ ਕਰ ਰਹੀ ਆ, ਤੇ ਜੇ ਦਰਬਾਰ ਸਾਹਿਬ ਧੋ ਲਿਆ ਕਿਸੇ ਨੇ, ਮੰਦਰ ਧੋ ਲਿਆ ਕਿਸੇ ਨੇ, ਕੋਈ ਆਪਣਾ ਪੱਥਰ ਲੱਗਾ ਹੈ ਉਹਦੇ ਨਾਲ ਧੋ ਲਿਆ ਕੱਚੀ ਲੱਸੀ ਨਾਲ, ਤਾਂ ਕੀ ਕਹਿਰ ਆ ਜਾਂਦਾ? ਮਤਲਬ ਇਹਦੇ ਚ ਕੰਟਰੋਵਰਸੀ ਕਿਸ ਗੱਲ ਦੀ ਹੈ? ਮੈਨੂੰ ਇਹੀ ਨਹੀਂ ਸਮਝ ਆਉਂਦੀ।
ਉਹ ਪਰ ਉਹ ਹਰ ਕੋਈ ਆਪਣਾ ਸਮਝ ਆ ਨਾ ਵੀ ਤੀਸ ਮਾਰ ਖਾਂ ਭਈ, ਮੈਂ ਵੱਖਰੀ ਗੱਲ ਕਰਾਂ, ਮੈਂ ਨੁਕਤਾ ਉਠਾਵਾਂ, ਮੈਂ ਕ੍ਰਿਟੀਸਾਈਜ਼ ਕਰਾਂ, ਮੈਂ ਨੁਕਤਾ ਚੀਨੀ ਕਰਾਂ, ਲੋਕ ਹੀ ਮੈਨੂੰ ਧਿਆ, ਕਿਉਂਕਿ ਸਾਡੀ ਮਨੁੱਖ ਦੀ ਰੁਚੀ ਹੈ ਇਹ, ਨਿੰਦਿਆ ਬੜੀ ਸੁਣਨੀ ਚਾਹੁੰਦਾ ਤੇ ਨਿੰਦਿਆ ਕਰਨੀ ਚਾਹੁੰਦਾ ਹੈ। ਇਸ ਲਈ ਜਿਹੜਾ ਬੰਦਾ ਨਿੰਦਿਆ ਕਰਦਾ ਆ ਜ਼ੋਰਦਾਰ ਸ਼ਬਦਾਂ ਚ ਕਰਦਾ ਆ, ਉਹਦੀ ਸਰੋਤੇ ਵੱਲ ਧਿਆਨ ਉਹਦੀ ਵੱਲ ਦਿੰਦੇ ਆ, ਹਾਂ ਭਾਈ ਇਹ ਬੜਾ ਇਹਨੂੰ ਬੜਾ ਗਿਆਨ ਆ, ਇਹ ਬੜਾ ਸਿਆਣਾ, ਇਹ ਬੜਾ ਦਲੇਰ ਹੈ, ਬੜੀ ਸੱਚੀ ਗੱਲ ਕਰਦਾ, ਇਹ ਕਿਸੇ ਤੋਂ ਡਰਦਾ ਨਹੀਂ। ਪਰ ਇਹੀ ਸਾਡੀ ਮਾਰ ਗੁਰਦੁਆਰਿਆਂ ਦੇ ਵਿੱਚ ਆ, ਜਿਹੜੇ ਨਵੇਂ ਬੰਦੇ ਬਹੁਤੇ ਪੜ੍ਹੇ ਲਿਖੇ ਆ ਕੇ ਗੱਲ ਕਰ। ਮੈਨੂੰ ਉਹਨੇ ਇੱਕ ਪ੍ਰੋਫੈਸਰ ਦੀ ਗੱਲ ਬੜੀ ਵਧੀਆ ਲੱਗੀ ਆ, ਤੇ ਉਹਨੇ ਮਿਸਾਲ ਦਿੱਤੀ ਦੋ ਧਰਮਾਂ ਦੀ, ਕਹਿੰਦਾ ਵੀ ਹਿੰਦੂ ਧਰਮ ਵਿੱਚ ਕਿੰਨੇ ਮਤ ਭੇਦ ਨੇ, ਪੱਥਰ ਪੂਜ ਵੀ ਹਿੰਦੂ, ਪੱਥਰ ਤੋੜ ਵੀ ਹਿੰਦੂ, ਇੱਕ ਰੱਬ ਨੂੰ ਮੰਨਣ ਵਾਲਾ ਵੀ ਹਿੰਦੂ, ਤੇਤੀ ਗੁਰ ਦੇਵਤੇ ਵਾਲਾ ਹਿੰਦੂ, ਗਊ ਰਕਸ਼ਕ ਵੀ ਹਿੰਦੂ, ਗਊ ਭਕਸ਼ਕ ਵੀ ਹਿੰਦੂ, ਮਾਸਾਹਾਰੀ ਵੀ ਹਿੰਦੂ, ਸ਼ਾਕਾਹਾਰੀ ਵੀ ਹਿੰਦੂ, ਪਰ ਕਦੀ ਉਹ ਗੱਲ ਨਹੀਂ ਮਤਭੇਦ ਦੀ ਸਟੇਜ ਤੇ ਮੀਡੀਆ ਦੇ। ਸਿੱਖ ਪ੍ਰਚਾਰਕਾਂ ਦੇ ਲਿਖਾਰੀਆਂ ਨੂੰ ਐਸੀ ਗੁਰੂ ਦੀ ਮਾਰ ਵਗੀ ਹੋਈ ਆ, ਇਹ ਗੱਲ ਹੀ ਕੰਟਰੋਵਰਸੀ ਤੋਂ ਸ਼ੁਰੂ ਕਰਦੇ ਆ, ਗੱਲ ਹੀ ਮਤਭੇਦ ਤੋਂ ਸ਼ੁਰੂ ਕਰਦੇ ਆ, ਤੇ ਉਹ ਸਰੋਤਿਆਂ ਦਾ ਧਿਆਨ ਖਿੱਚਿਆ ਜਾਂਦਾ ਤੇ ਬੱਲੇ 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 ਵੀ ਇਹ ਬੜਾ ਬੇਦਬਾਨ ਆ, ਬੜਾ ਬੇਦਬਾਨ ਆ। ਤੇ ਉਹ ਮੈਂ ਕਿਹਾ ਵੀ ਉਹ ਮੇਰੇ ਵਰਗੇ ਜੇ ਤੁਹਾਨੂੰ ਤੁਸੀਂ ਉਹ ਨਾ ਪੜ੍ਹੀ ਨਾ ਦੱਸਿਆ ਨਾ ਆਪਣਾ ਬਿਲਡਿੰਗਾਂ ਦਾ, ਤੇ ਮੈਂ ਤੁਹਾਨੂੰ ਦੱਸਦਾ ਵੀ ਮੇਰਾ ਗਿਆਨ ਕਿਵੇਂ ਵਧਿਆ। ਪਿੰਡ ਦੇ ਵਿੱਚ ਨਿਕਾ ਜਿਹਾ ਮੈਂ ਹੁੰਦਾ ਸੀ ਤੇ ਵੇੜੀ ਦੇ ਵਿੱਚ ਬੈਠਕ ਬਣਾਈ ਤੇ ਵੇਖਿਆ ਵੀ ਇੱਕ ਮਿਸਤਰੀ ਆ ਤੇ ਇੱਕ ਉਹਦੇ ਨਾਲ ਮਜ਼ਦੂਰ ਆ, ਤੇ ਸ਼ਹਿਰ ਚ ਆਏ ਤੇ ਕਹਿੰਦੇ ਜੀ ਵੀ ਇੱਕ ਇੰਜੀਨੀਅਰ ਹੁੰਦਾ ਹੈ। ਮੈਂ ਕਿਹਾ ਵੀ ਮਿਸਤਰੀ ਨੇ ਮਤਲਬ ਸੀਮੈਂਟ ਆਟਾ ਕੀ ਉਹ ਗਾਰਾ ਬਣਾ ਕੇ ਪਜਾਉਣਾ ਆ ਤੇ ਮਿਸਤਰੀ ਨੇ ਕੰਧ ਕੱਢਣੀ ਆ, ਇੰਜੀਨੀਅਰ ਦਾ ਕੀ ਕੰਮ ਹੁੰਦਾ? ਉਹ ਕਹਿੰਦੇ ਜੀ ਇੰਜੀਨੀਅਰ ਦੱਸਦਾ ਵੀ ਇੱਥੇ ਇੰਨੀ ਕੁ ਲੱਕੜ ਲੱਗੂਗੀ, ਇੰਨਾ ਕੁ ਸੀਮੈਂਟ ਪਊਗਾ। ਅੱਛਾ, ਮੈਂ ਕਿਹਾ ਚੰਗਾ ਫਿਰ ਉਹਦਾ ਵੀ ਕੰਮ ਹੋ ਗਿਆ। ਇੱਥੇ ਮੈਂ ਨਾ ਅਸਮੀਆਂ ਦੇ ਵਿੱਚ ਵੈਸਟ ਪੈਕ ਚ ਬੈਂਕ ਕੰਮ ਕਰਦਾ ਹੁੰਦਾ ਸੀ ਤੇ ਉੱਥੇ ਇੱਕ ਐਨਕਾਂ ਵਾਲਾ ਵਾਹਵਾ ਉੱਚਾ ਲੰਮਾ ਚੰਗੀ ਸ਼ਖਸੀਅਤ ਵਾਲਾ ਬੰਦਾ ਨਾ ਕਲੀਨਰ ਦਾ ਕੰਮ ਕਰਦਾ ਸੀ ਗੋਰਾ। ਮੈਂ ਕਿਹਾ ਵੀ ਤੂੰ ਇੱਥੋਂ ਦਾ ਪੜ੍ਹਿਆ ਲਿਖਿਆ ਬੰਦਾ ਤੇ ਮੇਰੇ ਵਰਗਾ ਜਿਹੜਾ ਕੰਮ ਕਰ ਰਿਹਾ, ਤੂੰ ਕਲੀਨਰ ਦਾ ਕੰਮ ਇੱਥੇ ਕਿਉਂ ਕਰਦੇ ਆ? ਮੇਰੇ ਥਾਂ ਤੈਨੂੰ ਕਿਉਂ ਨੀ ਰੱਖਿਆ ਇਹਨਾਂ ਨੇ? ਉਹ ਕਹਿੰਦਾ ਮੈਂ ਕੁਆਲੀਫਾਈਡ ਕਹਿੰਦਾ ਆਰਕੀਟੈਕਟ ਆ ਕਹਿੰਦਾ ਵੀ ਪਿੱਛੇ ਜਦੋਂ ਆਇਆ ਸੀ ਨਾ ਰਿਸੈਸ਼ਨ ਤੇ ਸਭ ਤੋਂ ਪਹਿਲਾਂ ਆਰਕੀਟੈਕਟ ਦੀ ਜੋਬ ਜਾਂਦੀ ਆ। ਮੈਂ ਕਿਹਾ ਉਹ ਕਿਉਂ ਜਾਂਦੀ ਆ? ਕਹਿੰਦਾ ਆਰਕੀਟੈਕਟ ਨੇ ਨਕਸ਼ਾ ਬਣਾਉਣਾ ਬਿਲਡਿੰਗ ਦਾ ਤੇ ਇੰਜੀਨੀਅਰਾਂ ਨੇ ਕੰਮ ਕਰਨਾ, ਫਿਰ ਉੱਥੇ ਸਾਰੇ ਕੰਮ ਚੱਲਣੇ ਆ। ਇਹ ਸਾਰੇ ਕੰਮ ਰੁਕ ਜਾਂਦੇ, ਸਾਡਾ ਕੰਮ ਸਭ ਤੋਂ ਪਹਿਲਾਂ। ਕਹਿੰਦਾ ਮੈਂ ਵੇਖਿਆ ਵੀ ਕਲੀਨਰ ਦੇ ਨਾਲੋਂ ਜੋਬ ਹੀ ਕੋਈ ਹੋਰ ਸਿਕਿਓਰ ਨਹੀਂ। ਚਲੋ ਉਹਨੇ ਫਿਰ ਆਪਣੀ ਕਹਾਣੀ ਸੁਣਾਈ ਵੀ ਵੱਖਰੀ ਗੱਲ ਆ। ਫਿਰ ਮੈਨੂੰ ਪਤਾ ਲੱਗਾ ਵੀ ਇਕੱਲਾ ਮਜ਼ਦੂਰ ਮਿਸਤਰੀ ਨਹੀਂ, ਫਿਰ ਇੰਜੀਨੀਅਰ ਵੀ ਹੁੰਦੇ ਆ ਉੱਥੇ, ਆਰਕੀਟੈਕਟਰ ਵੀ ਹੁੰਦੇ ਆ। ਤੇ ਹੁਣ ਥੋੜੇ ਸਾਲ ਹੋਏ ਪਤਾ ਲੱਗਾ ਉਹਦੇ ਉੱਤੋਂ ਇੱਕ ਹੋਰ ਹੁੰਦੇ ਆ, ਮੇਰੇ ਮਿੱਤਰ ਡਾਕਟਰ ਹਰਜਿੰਦਰ ਸਿੰਘ ਹੋਰੀ ਇੱਥੇ ਰਹਿੰਦੇ ਨੇ ਮੈਲਬਰਨ, ਤੇ ਗੁਰੂ ਨਾਨਕ ਯੂਨੀਵਰਸਿਟੀ ਵਿੱਚ ਟਾਊਨ ਪਲੈਨਰ ਸਨ। ਉਹਨਾਂ ਦਾ ਸ਼ਗਿਰਦ ਆਪਣਾ ਰਿਸ਼ਤੇਦਾਰ ਮੁੰਡਾ ਵਿਕਰਮ ਸਿੰਘ ਸੇਖੋਂ, ਉਹ ਵੀ ਟਾਊਨ ਪਲੈਨਰ ਹੈ ਤੇ ਉਹ ਵੀ ਉਹਨਾਂ ਦੀ ਪ੍ਰੇਰਨਾ ਦਾ ਮੈਲਬਰਨ ਆ ਗਿਆ ਹੋਇਆ। ਹੁਣ ਦੇਖੋ ਵੀ ਮਜ਼ਦੂਰ ਮਿਸਤਰੀ ਨੂੰ ਮੈਂ ਸਮਝਦਾ ਸੀ ਅੰਮ੍ਰਿਤਸਰ ਆਏ ਪਤਾ ਲੱਗਾ ਇੰਜੀਨੀਅਰ ਹੁੰਦਾ, ਸਿਡਨੀ ਆਏ ਪਤਾ ਲੱਗਾ ਉਹਦੇ ਉੱਤੇ ਵੀ ਆਰਕੀਟੈਕਟ ਹੁੰਦਾ ਆ, ਫਿਰ ਪਤਾ ਲੱਗਾ ਵੀ ਉਹਦੇ ਉੱਤੇ ਵੀ ਟਾਊਨ ਪਲੈਨਰ ਹੁੰਦੇ ਆ। ਸੋ ਇਸ ਤਰ੍ਹਾਂ ਮੈਂ ਤੇ ਇਸ ਤਰ੍ਹਾਂ ਗਿਆਨ ਸਿੱਖਿਆ ਹੋਇਆ, ਪੜਿਆ ਪੁੜਿਆ ਕਿਤੇ ਨਹੀਂ ਹੈਗਾ ਤੁਹਾਡੇ ਵਾਂਗੂ।
ਲੈ ਕਮਾਲ ਹੋ ਗਈ। ਚਲੋ ਤਾਇਆ ਜੀ, ਹੁਣ ਏਦਾਂ ਵੀ ਸਮਾਂ ਕਾਫੀ ਚੱਲ ਰਿਹਾ ਤੇ ਆਪਾਂ ਸੁਨੇਹੇ ਵੀ ਨਾਲ ਨਾਲ ਲੈਣੇ ਆ, ਬੜੇ ਦੋਸਤ ਸਾਡੇ ਦੇਸ਼ ਵਿਦੇਸ਼ ਤੋਂ ਸੁਣ ਰਹੇ ਨੇ। ਜਗਤਾਰ ਜੌਲ ਬਾਈ ਜੀ ਆਏ ਨੇ, ਪ੍ਰੋਗਰਾਮ ਚ ਸ਼ਾਮਿਲ ਹੋਏ ਨੇ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਤਾਇਆ ਜੀ ਮਨੀਲਾ ਤੋਂ ਤੁਹਾਨੂੰ ਸਾਰਿਆਂ ਨੂੰ।
ਜਗਤਾਰ ਸਿੰਘ ਜੌਲ ਮਨੀਲਾ ਤੋਂ, ਬੱਲੇ ਬੱਲੇ ਬੱਲੇ। ਇਹਨਾਂ ਨੂੰ ਕਹੋ ਵੀ ਮੈਂ ਤੁਹਾਡੇ ਲਾਉਣਾ ਮੁਲਕ ਚ ਚੱਕਰ, ਕਰੋਨਾ ਸ਼ਰੋਨਾ ਜਦੋਂ ਮੁੱਕ
ਜਾਏ ਮੁੱਕ ਜਾਏ ਜਾਣਾ ਆਪਾਂ। ਤੇ ਨਰਿੰਦਰ ਰਾਠੌਰ ਵੀ ਸਾਡੇ ਨਾਲ ਆਏ ਨੇ, ਕਹਿੰਦੇ ਗਿਆਨੀ ਜੀ ਸਾਡੇ ਲਈ ਬਹੁਤ ਵਡਮੁੱਲੇ ਤੇ ਵਡਮੁੱਲੇ ਨੇ ਤੇ ਬਹੁਤ ਚਾਹਵਾਨ ਆ ਜੀ ਮਿਲਣ ਦਾ। ਸੋ ਨਰਿੰਦਰ ਰਾਠੌਰ ਉਹਨਾਂ ਨੂੰ
ਕੀ ਕਹਿੰਦਾ, ਗਿਆਨੀ ਜੀ ਬੜੇ ਵਡਬੋਲੇ ਨੇ?
ਉਹ ਤਾਂ ਕਹਿਣ ਦੀ ਲੋੜ ਹੈ, ਵਡਮੁੱਲੇ ਨੇ ਕਹਿੰਦੇ।
ਭੁਲੇਖਾ ਪੈ ਜਾਂਦਾ ਵੱਡ ਮੁੱਲੇ ਕਹਿੰਦੇ ਤੇ ਫੇਰ ਮੈਨੂੰ ਭੁਲੇਖਾ ਨੀ ਸੀ ਪੈਣਾ। ਜੇ ਤੁਸੀਂ ਵੱਡ ਕਿਹਾ ਨਾ ਤੇ ਮੈਂ ਕਿਹਾ ਸ਼ਾਇਦ ਬੱਚਾ ਉਹਨੇ ਵਡਬੋਲੇ ਕਹਿਆ ਤਾਂ ਉਹ ਬੀਬੀ ਵੀ ਕਹਿੰਦੇ ਨਾ ਇਹ ਬੜਾ ਕੁਪੱਤਾ ਗਿਆ।
ਗੁਰਨਾਮ ਸਿੰਘ ਭੁੱਲਰ ਮਲਡੂਰੇ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ ਤਾਇਆ ਜੀ। ਤੇ ਦਲਜੀਤ ਸਿੰਘ ਢਿੱਲੋਂ ਭਾਜੀ ਤੁਹਾਡੇ ਲੰਮੇ ਭਤੀਜੇ ਆ ਗਏ ਨੇ ਮਹਿਤਾ ਚੌਂਕ ਤੋਂ, ਕਹਿੰਦੇ ਉਹ ਸਨਲਾਈਟ ਸੋਪ ਸੀ ਜੀ, ਇੱਕ ਲਾਈਫ ਬੋਏ ਸੋਪ ਸੀ, ਇੱਕ ਸਨਲਾਈਟ ਸੋਪ।
ਸਨਲਾਈਟ ਚਿੱਟੇ ਰੰਗ ਦਾ, ਚਿੱਟੇ ਰੰਗ ਇਹ ਬੜੇ ਉਦੋਂ ਮਸ਼ਹੂਰ ਹੁੰਦੇ ਸੀ।
ਹਾਂਜੀ। ਤੇ ਬਲਰਾਜ ਸਿੰਘ
ਜਿਹੜੇ ਸ਼ਹਿਰਾਂ ਦੇ ਕਾਲਜੀਏਟ ਸਕੂਲੇ ਸ਼ੌਕੀਨ ਹੀ ਮੁੰਡੇ ਹੁੰਦੇ ਸੀ ਨਾ ਸ਼ਹਿਰਾਂ ਦੇ, ਨਾ ਪਿੰਡਾਂ ਤੋਂ ਆਏ ਸ਼ਹਿਰ ਦੇ ਕਾਲਜੀਏਟ, ਉਹ ਫਿਰ ਨਾ ਸਨਲਾਈਟ ਨੂੰ ਨਾ ਬਨੈਣ ਜਾਂ ਧੋਣ ਲਈ ਵਰਦੇ ਹੁੰਦੇ ਸੀ, ਤੇ ਆਪਣੇ ਸਰੀਰ ਤੇ ਲਾਉਣ ਲਈ ਬੜੇ ਹੋਰ ਤਰ੍ਹਾਂ ਦੇ ਕੋਈ ਵਧੀਆ ਵਧੀਆ ਜੇ ਸਾਬਣ ਹੁੰਦੇ ਉਹ ਵਰਦੇ ਹੁੰਦੇ ਸੀ। ਉਹ ਨਾ ਨਵਾਂ ਨਵਾਂ ਸ਼ੌਕੀਨ।
ਹਾਂਜੀ
ਹਾਂਜੀ ਦਾ ਸ਼ੌਕੀਨ ਬੋਝੇ ਚ ਗਾਜਰਾਂ
ਜੀ। ਬਲਰਾਜ ਸਿੰਘ ਵੀ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਅਵਤਾਰ ਸਿੰਘ ਸੰਧੂ ਹਿਲਸਟਨ ਤੋਂ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਭਾਈ ਜੀ ਭਾਜੀ ਤੇ ਤਾਇਆ ਜੀ, ਜੂਨ 2020 ਚ ਗੇਮਾਂ ਤਾਂ ਹੋ ਨਹੀਂ ਰਹੀਆਂ ਗ੍ਰਿਫਤ ਦੇ ਵਿਚ, ਤਾਂ ਤੁਸੀਂ ਵੈਸੇ ਹੀ ਵੇਸਟ ਕਰ ਲਓ ਕਹਿੰਦੇ ਸਾਨੂੰ, ਤੇ ਦੇਖੋ ਜੇ ਆਪਾਂ ਸਰਕਾਰ ਚਾਹੇ ਤਾਂ ਆਪਾਂ ਕਰ ਸਕਦੇ ਹਾਂ।
ਕਿੱਥੇ ਕਿੱਥੇ
ਗ੍ਰਿਫਤ ਨਹੀਂ ਹੋਣੀਆਂ ਗੇਮਾਂ?
ਗ੍ਰਿਫਤ ਗੇਮਾਂ ਤਾਂ ਨਹੀਂ ਹੋਣੀਆਂ, ਪਰ ਇਹ ਸਾਨੂੰ ਇੰਨੀ ਠੰਡ ਚ ਕਿਉਂ ਸੱਦਦਾ, ਗਰਮੀ ਚ ਕਿਉਂ ਨਹੀਂ ਸੱਦਦਾ?
ਇਹ ਫੇਰ ਵਾਈਨ ਵਾਲੇ ਇਲਾਕੇ ਤਾਂ ਹੈ ਜੀ, ਇਹਨਾਂ ਨੂੰ ਆਦਤ ਪਈ ਹੋਈ ਹੈ ਸੱਦਣ ਦੀ ਠੰਡ ਚ। ਗਰਮੀਆਂ ਨੂੰ ਇਹਨਾਂ ਦਾ ਸਿਰ ਖੁਰਕਣ ਦਾ ਟਾਈਮ ਨੀ ਹੁੰਦਾ ਸਾਡੇ ਵਾਂਗਰ, ਤੇ ਸਿਆਲਾਂ ਨੂੰ ਇਹ ਵਿਹਲੇ ਹੁੰਦੇ ਆ। ਤੇ ਸਰਮਾ ਬਤੂਣੀ ਵੀ ਜੁੜੇ ਨੇ ਜੀ ਤੇ ਮੈਲਬਰਨ ਤੋਂ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਹਰੇਕ ਦਿਨ ਐਵਰੀ ਡੇ ਨਾ ਡੂ ਸਮਥਿੰਗ ਕ੍ਰੀਏਟਿਵ, ਡੂ ਸਮਥਿੰਗ ਜੈਨਰਸ,
ਹਨਾ,
ਤੇ ਆਲਸੋ ਕਹਿੰਦਾ ਡੂ ਸਮਥਿੰਗ ਫੁਲਿਸ਼, ਕਹਿੰਦਾ ਕੋਈ ਮੂਰਖ ਭਰਿਆ ਕੰਮ ਵੀ ਜਰੂਰ ਕਰੋ।
ਹਾਸਾ ਤੇ ਉਹਦੇ ਤੋਂ ਹੀ ਆਉਣਾ, ਹੱਸਣਾ ਵੀ ਜਰੂਰੀ ਹੈ ਨਾ, ਤੇ ਹਾਸਾ ਤੇ
ਉਹਦੇ, ਇਹ ਜਿਹੜੇ
ਹਾਸਾ ਤੇ ਉਹਦੇ ਤੋਂ ਹੀ ਆਉਣਾ,
ਇਹ ਜਿਹੜੇ ਤਿੰਨ ਹੈ ਨਾ, ਤੁਸੀਂ ਐਕਚੁਅਲੀ ਦੈਨ ਯੂ ਫੀਲ ਲਾਈਕ ਯੂ ਆਰ ਅ ਹਿਊਮਨ, ਹੈ ਨਾ, ਨਹੀਂ ਤਾਂ ਤੁਸੀਂ ਆਪਣੇ ਆਪ ਨੂੰ ਪਰਮਾਤਮਾ ਸਮਝਣ ਲੱਗ ਪੈਂਦੇ। ਤੇ ਗੁਰਦੀਪ ਸਿੰਘ ਹੁਣੀ ਜੁੜੇ ਨੇ, ਉਹ ਕਹਿੰਦੇ ਨੇ ਕਿ ਬਾਈ ਜੀ ਗੰਨੇ ਦੇ ਰਸ ਵਿਚ ਲੱਸੀ ਵੀ ਵਧੀਆ ਪੇਟ ਦੇ ਲਈ। ਹਾਂਜੀ, ਇਹ ਵੀ ਇੱਕ ਆਯੁਰਵੈਦਿਕ ਔਸ਼ਧੀ।
ਕਿਆ ਬਾਤ ਹੈ,
ਹਾਂਜੀ
ਕਿਆ ਕਿਆ ਬਾਤ ਹੈ,
ਬਿਲਕੁਲ। ਤੇ ਰਵਿੰਦਰ ਸਿੰਘ ਧਨੀ,
ਆਪਾਂ ਪਿੰਡਾਂ ਦੇ ਵਿਚ, ਪਿੰਡਾਂ ਦੇ ਵਿਚ ਆਪਾਂ ਜਦੋਂ ਤੁਹਾਡੇ ਨੇ, ਮੈਂ ਅੱਧੀ ਪੌਣੀ ਪੌਣੀ ਸਦੀ ਪੁਰਾਣੀ ਗੱਲ ਕਰਦਾ, ਤੇ ਉਹ ਜਦੋਂ ਵੇਲਣਾ ਵਗਦਾ ਹੁੰਦਾ ਸੀ ਤੇ ਖੱਟੀ ਲੱਸੀ ਮਿਲਾ ਕੇ ਆਪਣਾ ਰੋਹ ਚ ਪੀਂਦੇ ਹੁੰਦੇ।
ਹਾਂਜੀ ਹਾਂਜੀ, ਉਹ ਦਵਾਈਆਂ ਦੇ ਤੌਰ ਤੇ ਹੀ ਕੰਮ ਆਉਂਦੀ ਹੈ ਜੀ, ਉਹ ਸਾਨੂੰ ਏਦਾਂ ਹੀ ਚਲਾਇਆ ਕੰਮ। ਤੇ ਵਿਜੇ ਵਿਰਦੀ ਜੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਗਿਆਨੀ ਜੀ ਸਿਡਨੀ ਤੋਂ। ਨਵੀ ਪੱਡਾ ਜੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਫੱਟੇ ਚੱਕੀ ਜਾ ਰਹੇ ਹੋ ਜੀ ਅੱਜ। ਤੇ ਅਜਮੇਰ ਸਿੰਘ ਜੀ ਸਾਡੇ ਨਾਲ ਜੁੜੇ ਨੇ, ਤੇ ਸਨਲਾਈਟ ਹੁਣ ਵਾਸ਼ਿੰਗ ਸੋਪ ਵਜੋਂ ਇੱਥੇ ਮਿਲਦੀ ਹੈ ਜੀ, ਇੱਥੇ ਵੀ ਮਿਲਦਾ ਹੁਣ। ਤੇ ਬਸੀ ਪਠਾਣਾ ਤੋਂ ਜੀ ਸਾਡੇ ਨਾਲ ਹਰਜਿੰਦਰ ਸਿੰਘ ਘੁੰਮਣ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਬਲਰਾਜ ਵੀ ਸਾਡੇ ਨਾਲ ਜੁੜੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਅਜਮੇਰ ਸਿੰਘ ਉਹਨਾਂ ਨੇ ਕਿਹਾ, ਕਹਿੰਦੇ ਲੱਸੀ ਦੇ ਵਿੱਚ ਚਾਰ ਮੇਖਾਂ ਪਾ ਕੇ ਰਾਤ ਭਰ ਰੱਖੋ, ਮਿੱਠਾ ਦਲੀਆ ਖਵਾਓ, ਸਵੇਰੇ ਜਿਸ ਬੰਦੇ ਦੇ ਪੇਟ ਚ ਕੀੜੇ ਜਾਂ ਕਿਰਮ ਹੋਣ, ਪਿਆਉਣ ਨਾਲ ਪੇਟ ਕਿਰਮ ਸੁਸਤ ਬੇਹੋਸ਼ ਹੋ ਜਾਂਦੇ ਨੇ ਤੇ ਪਖਾਨੇ ਨਾਲ ਬਾਹਰ ਨਿਕਲ ਜਾਂਦੇ ਨੇ। ਇਹ ਵੀ ਇੱਕ ਫੈਕਟ ਹੈ।
ਚਾਰ ਮੇਖਾਂ
ਲੱਸੀ, ਚਾਰ ਮੇਖਾਂ ਰਾਤ ਭਰ ਕੇ, ਨਹੀਂ ਮਿੱਠਾ ਦਲੀਆ ਖਵਾਓ, ਲੱਸੀ ਵਿੱਚ ਚਾਰ ਮੇਖਾਂ ਪਾ ਲਓ ਤੇ ਫੇਰ ਉਹ ਚ ਮਿੱਠਾ ਪਾ ਕੇ ਉਹ ਦਲੀਆ ਬਣਾ ਕੇ ਉਹਦਾ ਖਾ ਲਓ, ਤੇ ਉਹ ਜਿਹੜੇ ਪੇਟ ਦੇ ਕੀੜੇ ਮਲੋਪਾ ਉਹ ਸਾਰੇ ਨਿਕਲ ਜਾਂਦੇ ਨੇ।
ਮਤਲਬ ਦਲੀਆ ਪਾਣੀ ਤੇ ਦੁੱਧ ਦੇ ਥਾਂ ਲੱਸੀ ਵਿੱਚ।
ਹਾਂਜੀ 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 ਹਾਂਜੀ,
ਸਹੀ ਗੱਲ ਹੋਈ ਨਾ।
ਪੱਕਾ, ਬਾਕੀ ਆਪਾਂ ਇਹਨਾਂ ਨੂੰ ਫੋਨ ਕਰਕੇ ਪੁੱਛ ਲੈਣਾ, ਕੈਨਬਰਾ ਹੀ ਰਹਿੰਦੇ ਜਾਂ ਜਾਏ ਆਵਾਂਗੇ ਦੋ ਜਣੇ, ਤਾਂ ਏਡੀ ਕਿਹੜੀ ਗੱਲ।
ਨਹੀਂ ਉਹ ਵੀ ਠੀਕ ਹੈ, ਬਹੁਤ ਵਧੀਆ। ਅਸੀਂ ਤਾਂ, ਮੈਂ ਤੇ ਬਹਾਨਾ ਹੀ ਲੱਭਦਾ ਜਾਣ ਦਾ। ਤੁਹਾਨੂੰ ਪਤਾ ਹੈ ਵੀ ਮੈਨੂੰ ਕਹਿੰਦੇ ਜੀ ਹੁਣ ਤੁਹਾਡਾ ਕਿਵੇਂ ਸਰਦਾ ਆ, ਤੇ ਤੁਸੀਂ ਤਾਂ ਘਰ ਬਹਿੰਦੇ ਨੀ ਹੁੰਦੇ। ਮੈਂ ਕਿਹਾ ਵੀ ਮੈਂ ਜਿਵੇਂ ਜਿਵੇਂ ਬੰਦਾ ਬੁੱਢਾ ਹੁੰਦਾ ਜਾਂਦਾ ਨਾ, ਚਲਾਕ ਹੁੰਦਾ ਜਾਂਦਾ, ਅਕਲ ਤਾਂ ਉਨੀ ਕੀ ਹੁੰਦੀ ਜਿੰਨੇ ਰੱਬ ਨੇ ਸ਼ੁਰੂ ਚ ਪਾਈ ਹੁੰਦੀ। ਅਕਲ ਨੀ ਵੱਧਦੀ ਉਮਰ ਨਾਲ, ਚਲਾਕੀ ਵੱਧ ਜਾਂਦੀ ਹੈ। ਕਹਿੰਦੇ ਜੀ ਤੁਹਾਨੂੰ ਕਾਹਦੀ ਚਲਾਕੀ ਆ ਗਈ? ਮੈਂ ਕਿਹਾ ਵੀ ਮੈਨੂੰ ਚਲਾਕੀ ਇਹ ਆਈ ਆ ਵੀ ਘਰ ਬੈਠੋ ਰੋਟੀ ਪੱਲਿਓ ਖਾਣੀ ਪੈਂਦੀ, ਬਾਹਰੋਂ ਮੁਫ਼ਤ ਮਿਲ ਜਾਂਦੀ। ਤੇ ਹੁਣ ਮੈਂ ਹੋਰ ਹੁਣ ਮੈਨੂੰ ਮਜਬੂਰੀ ਚ ਘਰ ਬਹਿਣਾ ਪੈ ਗਿਆ, ਤੇ ਇਸ ਲਈ ਹੁਣ ਫਿਰ ਮੈਂ ਰੋਟੀ ਨਾ ਅੱਧੀ ਕਰਤੀ ਆ, ਫਿਰ ਦੋ ਰੋਟੀਆਂ ਖਾਂਦਾ ਤੇ ਹੁਣ ਮੈਂ ਇੱਕ ਖਾਣੀ ਸ਼ੁਰੂ ਕਰਤੀ ਆ, ਰਾਸ਼ਨ ਬਚਾ ਲਈਏ। ਮੈਂ ਕਿਹਾ ਵੀ
ਚਲੋ,
ਨਹੀਂ ਰਾਸ਼ਨ ਬਚਾ ਲਈਏ ਨਾ।
ਹਾਂ ਨਹੀਂ, ਉਹ ਤਾਂ ਚਾਹੀਦਾ ਆ। ਸਾਡੇ ਨਾਲ ਸੁਰਿੰਦਰ ਸਿੰਘ ਹੁਣੀ ਵੀ ਜੁੜੇ ਨੇ, ਤੇ ਕਹਿੰਦੇ ਸਤਿ ਸ੍ਰੀ ਅਕਾਲ ਜੀ। ਬਾਕੀ ਕਹਿੰਦੇ ਗਿਆਨੀ ਜੀ ਨੇ ਤੁਹਾਡੇ ਬਾਰੇ ਕਹਿ ਦਿੱਤਾ, ਇਟਸ ਨੋਟ ਪੋਸੀਬਲ ਵਨ ਪਰਸਨ ਗੋਟ ਸੋ ਮੈਨੀ ਕੁਆਲਿਟੀ, ਹੁਣ ਤੁਹਾਡੀ ਕਿਤਾਬ ਲੈਣੀ ਪੈਣੀ ਆ। ਚਲੋ ਭੇਜ ਦਾਂਗੇ ਜੀ ਤੁਹਾਨੂੰ। ਗੁਰਿੰਦਰ ਸਿੰਘ ਭੰਗਲ ਬੁਲਗੁਲਗੇ ਤੋਂ ਜੁੜੇ ਨੇ, ਕੌਫ ਸਾਰਬਰ ਤੋਂ, ਤੇ ਇਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਇੱਕ ਹੋਰ ਵੀ ਆਈਡੀਆ ਦੱਸਦੇ ਆ ਜੀ, ਸੈਪਟਿਕ ਪੈਨ ਟੈਂਕ ਵਿਚ ਕਹਿੰਦੇ ਦਹੀਂ ਪਾ ਦਿਓ, ਯੋਗਟ, ਤੇ ਸਭ ਫੰਗਸ ਮਰ ਜਾਂਦੀ ਹੈ ਤੇ ਉਹਦੀ ਸਮੈਲ ਵੀ ਘਟ ਜਾਂਦੀ ਹੈ ਜੀ। ਸੋ ਦੇਖ ਲੋ ਹਾਲ, ਮਤਲਬ ਸਾਇੰਸ। ਤੇ ਜਸਪ੍ਰੀਤ ਬੈਂਸ ਹੁਣੀ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਥੈਂਕ ਯੂ ਫੋਰ ਟ੍ਰਾਇੰਗ ਟੂ
ਸਿਡਨੀ। ਇਹ ਮੋਹਨ ਬੈਂਸ ਦਾ ਪੁੱਤਰ ਨੀ ਗਾ ਜਸਪ੍ਰੀਤ ਬੈਂਸ?
ਮੈਨੂੰ ਲੱਗਦਾ ਅਮਰੀਕਾ ਵਾਲੇ ਆ, ਉਹ ਸਾਨੂੰ ਅਮਰੀਕਾ ਤੋਂ ਸੁਣਦੇ ਹੁੰਦੇ ਆ। ਬਾਕੀ ਤੁਸੀਂ ਦੱਸੋ
ਆਪਣੇ ਮੋਹਨ, ਕਿਉਂਕਿ ਜਦੋਂ ਮੈਂ ਤੁਹਾਡੀ ਸ਼ਕਲ ਮੈਨੂੰ ਚੇਤੇ ਆਉਂਦੀ ਤੇ ਮੈਨੂੰ ਮੋਹਨ ਬੈਂਸ ਚੇਤੇ ਆ ਜਾਂਦਾ, ਤੇ ਉਹਦੇ ਪੁੱਤਰ ਦਾ ਨਾਮ ਵੀ ਜਸਪ੍ਰੀਤ ਬੈਂਸ ਆ, ਇੱਥੇ ਸਿਡਨੀ ਰਹਿੰਦਾ।
ਹਾਂਜੀ, ਤੇ ਉਹ ਕਹਿੰਦੇ ਨੇ ਕਿ ਪਰਸਨਲੀ ਕਹਿੰਦੇ ਆਈ ਬਲੀਵ ਪ੍ਰੈਕਟਿਸ ਆਫ ਵਾਸ਼ਿੰਗ ਵਿਦ ਮਿਲਕ ਇਜ਼ ਸਟਿਲ ਵੈਰੀ ਕੰਟਰੋਵਰਸ਼ੀਅਲ ਵੈਨ ਯੂ ਟ੍ਰਾਈ ਟੂ ਐਕਸਪਲੇਨ ਟੂ ਯੰਗਰ ਜਨਰੇਸ਼ਨ, ਤੇ ਪਰਹੈਪਸ ਇਟ ਇਨਫਲੂਐਂਸ ਆਫ ਹਿੰਦੂ ਰਿਲੀਜਨ ਔਨ ਸਿੱਖਿਜ਼ਮ। ਦੇਖੋ ਜਿਹੜੀ ਯੰਗ ਜਨਰੇਸ਼ਨ ਹੈ, ਉਹਨਾਂ ਨੇ ਤਾਂ ਇਹ ਚੀਜ਼ ਉਹਨਾਂ ਨੇ ਕੈਮੀਕਲ ਹੀ ਦੇਖੇ ਅੱਜ ਤੱਕ, ਉਹਨਾਂ ਨੇ ਸਾਇੰਸ ਇਹੀ ਦੇਖਿਆ ਵੀ ਆਹੀ ਚੀਜ਼ ਆ ਉਹਨਾਂ ਦੇ ਦਿਮਾਗ ਚ, ਉਹਨਾਂ ਨੇ ਐਕਸਪਲੋਰ ਨਹੀਂ ਕੀਤਾ ਹੋਇਆ, ਉਹਨਾਂ ਨੂੰ ਪਤਾ ਹੀ ਨਹੀਂ ਵੀ ਪਹਿਲਾਂ ਕਿੱਦਾਂ ਚੱਲ ਰਿਹਾ ਸੀ ਸਿਸਟਮ। ਸੋ ਇਸ ਕਰਕੇ
ਜਦੋਂ ਇਹ ਕੈਮੀਕਲ ਨਹੀਂ ਸੀਗੇ ਬਣੇ, ਉਦੋਂ ਕੀ ਹੁੰਦਾ ਸੀ?
ਉਦੋਂ ਕੀ ਹੁੰਦਾ ਸੀ ਨਾ, ਉਹ ਨੈਚੁਰਲ
ਹੁੰਦਾ ਨਾ। ਉਹੀ ਮੈਂ ਕਹਿੰਦਾ ਵੀ ਹੁਣ ਮੈਂ ਕਹਿੰਦਾ ਨਾ ਵੀ ਹੁਣ ਨਤਮਸਤਕ ਹੋਇਆ ਵੀ ਜਦੋਂ ਇਹ ਨਤਮਸਤਕ ਸ਼ਬਦ ਨਹੀਂ ਸੀ ਆਇਆ ਪੰਜਾਬੀ ਚ, ਉਦੋਂ ਕੀ ਵਰਤਦੇ ਸੀ? ਮੈਨੂੰ ਕਈ ਸਾਲ ਪਤਾ ਨੀ ਲੱਗਿਆ ਵੀ ਇਹਦਾ ਮਤਲਬ ਕੀ ਹੈ। ਉਹ ਫਿਰ ਮੈਂ ਕਿਹਾ ਮਾਨਕੋਸ਼ ਚ ਨਾ ਗਏ ਹੋਵੇ, ਮਾਨਕੋਸ਼ ਬੋਲ ਗਿਆ, ਕਹਿੰਦਾ ਮੱਥਾ ਟੇਕਣਾ, ਨਤਮਸਤਕ ਹੋਣਾ ਮੱਥਾ ਟੇਕਣਾ, ਤੁਹਾਡਾ ਬੇੜਾ ਤਰ ਜੇ ਉਹ ਮੱਥਾ ਟੇਕਣਾ, ਸਿਰ ਝੁਕਾਉਣਾ, ਸਿਜਦਾ ਕਰਨਾ, ਨਮਸਕਾਰ ਕਰਨੀ, ਉਹ ਇੰਨੇ ਸੌਖੇ ਸ਼ਬਦ ਪੰਜਾਬੀ ਦੇ ਛੱਡ ਕੇ
ਨਤਮਸਤਕ ਕਰਨਾ,
ਨਤਮਸਤਕ ਨਤਮਸਤਕ ਮੈਂ ਤੇ ਫਿਰ ਜਿੰਨੇ ਕਦੇ ਲਿਖਿਆ ਨਾ, ਮੈਂ ਕਹਿਣਾ ਭਾਈ ਆ ਮੇਰੇ ਕੋਲ ਨੀ ਇੰਨਾ ਔਖਾ ਹੋ ਜਾਂਦਾ, ਮੈਂ ਤੇ ਮੱਥਾ ਟੇਕ ਕੇ ਸਾਰ ਲੈਣਾ।
ਰਵਿੰਦਰ ਸਿੰਘ ਵੀ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਮੈਲਬਨ ਤੋਂ। ਤੇ ਪਰਵਿੰਦਰ ਸਨਸ਼ਾਈਨ ਵਾਲੇ ਵੀ ਪ੍ਰੋਗਰਾਮ ਚ ਸ਼ਾਮਿਲ ਹੋ ਗਏ ਨੇ, ਉਹ ਵੀ ਫਤਿਹ ਬੁਲਾ ਰਹੇ ਨੇ। ਤੇ ਗਿਆਨੀ ਜੀ ਸਾਡੇ ਨਾਲ ਈਮੇਲ ਦੇ ਜ਼ਰੀਏ ਸੱਜਣਾ ਮਿੱਤਰਾਂ ਨੇ, ਗੁਰਸ਼ਰਨ ਹੋਣਾ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ ਮੈਲਬਨ ਬ੍ਰਿਸਬੇਨ ਤੋਂ, ਵੀ ਕਹਿੰਦੇ ਬਹੁਤ ਆਨੰਦ ਆ ਰਿਹਾ ਜੀ ਤੁਹਾਨੂੰ ਦੋਨਾਂ ਨੂੰ ਸੁਣ ਕੇ, ਸ਼ੁਕਰਾਨਾ ਜੀ। ਤੇ ਦੀਪਜੋਤ ਸੋਹੀ ਸਾਡੇ ਨਾਲ ਜੁੜੇ ਨੇ ਜੀ ਅਲਰਟ ਪ੍ਰਿੰਟਿੰਗ ਵਾਲੇ, ਉਹ ਵੀ ਫਤਿਹ ਬੁਲਾ ਰਹੇ ਨੇ। ਤੇ ਕਹਿੰਦੇ ਕਿ ਰਿਵਜ਼ ਵੀ ਗੁਰਦੁਆਰਾ ਵੀ ਪਰਸੋਂ ਖੁੱਲ੍ਹੇ, ਤੁਹਾਨੂੰ ਜਾਣਦੇ ਆ ਸਿਡਨੀ ਤੋਂ, ਸਿਡਨੀ ਤੋਂ, ਸਿਡਨੀ ਤੋਂ ਰਿਵਜ਼ ਵੀ ਤੋਂ।
ਅੱਛਾ ਅੱਛਾ, ਤੇ ਮੈਂ ਆਪਾਂ ਉਹ ਵੀ ਗੱਲ ਕਰਨੀ ਸੀ ਨਾ ਵੀ ਤੁਸੀਂ ਆਪਣੀ ਕਿਤਾਬ ਇੱਥੋਂ ਛਪਾਈ ਆ ਤੇ ਮੈਂ ਅੰਮ੍ਰਿਤਸਰ ਨੂੰ ਛਪਾ ਕੇ ਛਪਾਈ ਦੇ ਖਰਚ ਨਾਲ ਦੂਣਾ ਖਰਚ ਲਾ ਕੇ ਇੱਥੇ ਲਿਆਉਣਾ ਆ, ਤੇ ਉਹ ਆਪਾਂ ਕਿਤੇ ਗੱਲ
ਕਰਨੀ। ਬਿਲਕੁਲ ਬਿਲਕੁਲ। ਤੇ ਤਾਇਆ ਜੀ ਜਗਤਾਰ ਗਿੱਲ ਭਾਜੀ ਸਾਡੇ ਨਾਲ ਜੁੜੇ ਸੀ, ਉਹਨਾਂ ਦਾ ਮੈਸੇਜ ਮੈਂ ਸਾਂਭ ਕੇ ਰੱਖਿਆ ਸੀ, ਮੈਂ ਕਿਹਾ ਚਲੋ ਥੋੜਾ ਜਿਹਾ ਟਾਈਮ ਨਾਲ ਪੜ੍ਹਦੇ ਆ।
ਜਗਤਾਰ ਜਿਹੜੇ ਐਕਸ ਜਨਰਲ ਸਕੱਤਰ, ਜਗਤਾਰ
ਨਹੀਂ ਨਹੀਂ ਜਗਤਾਰ ਗਿੱਲ ਢੁੱਡਿਕੇ ਵਾਲੇ ਹਾਂਗਕਾਂਗ ਤੋਂ, ਤੇ
ਹਾਂਗਕਾਂਗ ਤੋਂ ਬੋਲ ਰਹੇ।
ਉਹਨਾਂ ਨੇ ਤਸਵੀਰ ਭੇਜੀ ਆ, ਕਹਿੰਦੇ ਫੋਟੋਗ੍ਰਾਫਰ ਦੇ ਸਮਾਈਲ ਕਹਿਣ ਤੇ ਜੇ ਤਸਵੀਰ ਇੰਨੀ ਸੁੰਦਰ ਆ ਸਕਦੀ ਹੈ ਤਾਂ ਸੋਚ ਕੇ ਦੇਖੋ ਕਿ ਅਗਰ ਮੁਸਕਰਾਹਟ ਤੁਹਾਡੇ ਚਿਹਰੇ ਤੇ ਹਮੇਸ਼ਾ ਹੀ ਰਹੇ ਤਾਂ ਜ਼ਿੰਦਗੀ ਕੈਸੀ ਹੋਵੇਗੀ। ਬਹੁਤ ਸੋਹਣਾ ਵਿਚਾਰ ਹੈ ਜੀ। ਤੇ ਉਹਨਾਂ ਨੇ ਬਰੀਫਲੀ ਇੱਕ ਉਹਨਾਂ ਨੇ ਨਾ ਆਪਾਂ ਸਮਾਂ ਥੋੜਾ ਆ, ਤੇ ਉਹਨਾਂ ਨੇ ਇੱਕ ਸਵਾਲ ਪੁੱਛਿਆ। ਉਹ ਕਹਿੰਦੇ ਕਿ ਤਾਇਆ ਜੀ ਵੀ ਗੁਰੂ ਸਾਹਿਬ ਤਾਂ ਗੁਰੂ ਸਾਹਿਬ ਦੇ ਸਾਹਮਣੇ ਥੱਲੇ ਬੈਠ ਕੇ ਬਿਰਾਜਮਾਨ ਹੁੰਦੇ ਸੀ, ਠੀਕ ਹੈ। ਅੱਜ ਦੇ ਹਾਕਮ ਫੋਰ ਐਗਜ਼ਾਮਪਲ ਬਾਦਲ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਕੁਰਸੀ ਤੇ ਬਿਰਾਜਮਾਨ ਹੁੰਦੇ ਨੇ, ਬਹਾਨਾ ਗੋਡਿਆਂ ਦਾ ਉਮਰ ਦਾ ਲਾਇਆ ਜਾਂਦਾ ਹੈ। ਕੀ ਗੁਰੂ ਸਾਹਿਬ ਦੇ ਗੋਡੇ ਨਹੀਂ ਸਨ? ਤਾਇਆ ਜੀ ਤੁਹਾਡਾ ਕੀ ਕਹਿਣਾ?
ਗੁਰੂ ਸਾਹਿਬ ਦੇ ਗੋਡੇ ਨਹੀਂ ਸਨ?
ਦੇਖ ਲਓ ਫਿਰ,
ਇਹ ਤਾਂ ਬਾਦਲ ਸਾਹਿਬ ਨੂੰ ਪੁੱਛੋ ਜੀ।
ਨਹੀਂ ਉਹ ਦੇਖੋ ਹੁਣ ਗੱਲ ਇਹ ਆ ਵੀ ਉਹ ਉਹਨਾਂ ਦਾ ਨਿੱਜੀ ਮਾਮਲਾ, ਮੈਂ ਤਾਂ ਬਾਦਲ ਸਾਹਿਬ ਦੀ ਗੱਲ ਦੱਸ ਦਿੰਦਾ ਸੀ ਵੀ ਉਹ ਤਾਂ ਇੰਨੇ ਪਹਿਲਾਂ ਤਾਂ ਪੱਗ ਨਹੀਂ ਉਹ ਪ੍ਰੋਪਰ ਬੰਨ ਕੇ ਵਧੀਆ ਢਾ ਲੈਂਦੇ। ਦੂਜੀ ਉਹਨਾਂ ਦੀ ਇੱਕ ਗੱਲ ਤਾਂ ਜੀ ਹੋਰ ਬੜੀ ਮਸ਼ਹੂਰ ਹੈ ਬਾਦਲ ਸਾਹਿਬ ਦੀ, ਕਿ ਉਹ ਨਾ ਜਦੋਂ ਕਿਤੇ ਜਾਣਗੇ ਜਿੱਦਾਂ ਰੈਲੀ ਤੇ ਗਏ ਜਾਂ ਗੁਰੂ ਘਰ ਗਏ ਜਾਂ ਕਿਤੇ, ਉਹ ਨਾ ਇਹ ਗਨਮੈਨ ਦੀ ਦੇ ਪੁਆਇੰਟ ਆਫ ਵਿਊ ਨਾ ਸੁਣਾਉਣਾ। ਉਹ ਕਹਿੰਦੇ ਵੀ ਏਦਾਂ ਹੈ ਵੀ ਨਾਲ ਅਸੀਂ ਤਾਂ ਗਨਮੈਨ ਨਹੀਂ ਲੱਗਦੇ ਬਾਦਲ ਸਾਹਿਬ ਦੇ। ਕਹਿੰਦੇ ਕੀ ਗੱਲ? ਕਹਿੰਦੇ ਸਾਡੀ ਤਨਖਾਹ ਤਾਂ ਬਾਦਲ ਸਾਹਿਬ ਮੱਥਾ ਹੀ ਟੇਕ ਦਿੰਦੇ ਆ ਇੰਨੀ ਦਾ। ਅਸੀਂ ਕਿਹਾ ਉਹ ਕਿੱਦਾਂ ਵੀ?
ਹਾਂ
ਉਹ ਕਹਿੰਦੇ ਜਦ ਅੰਦਰ ਵੜੂਗੇ ਨਾ ਹਨਾ, ਤੇ ਨਾਲ ਗਨਮੈਨ ਹੁੰਦਾ, ਤੇ ਜਦ ਅੰਦਰ ਵੜੂਗੇ ਕਹੂਗੇ ਅੱਕ ਦਈ 50 ਰੁਪਏ 100 ਰੁਪਈਆ ਦਈ ਮੱਥਾ ਟੇਕ ਲਈਏ। ਕਹਿੰਦਾ ਉਹ ਸਾਡੀ ਜੇਬ ਚੋਂ ਹੀ ਕਢਾਈ ਜਾਂਦੇ ਆ। ਕਹਿੰਦੇ
ਬੜੀਆਂ ਬੜੀਆਂ ਸਿਫਤਾਂ ਇਹ ਬੰਦੇ ਚ ਦੇਖੋ ਜੀ, ਟਾਵਰਿੰਗ ਪਰਸਨੈਲਿਟੀ ਬਣ ਗਿਆ। ਮਤਲਬ ਵੀ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਵੀ ਗੋਡੇ ਹੱਥ ਲਾ ਕੇ ਮਿਲਦਾ। ਪੰਜਾਬ ਦੇ ਲੋਕਾਂ ਨੇ ਪੰਜ ਵਾਰੀ ਉਹਨੂੰ ਮੁੱਖ ਮੰਤਰੀ ਬਣਾ ਤਾ, ਤੇ ਉਹ ਜਿਹੜਾ ਕੋਈ ਬਹੁਤਾ ਹੀ ਚਲਾਕ ਹੋਵੇ ਨਾ, ਜੋ ਜਰਨਲਿਸਟ ਕੋਈ ਸਵਾਲ, ਉਹ ਕਾਕਾ ਬਹਿ ਜਾ ਤੂੰ ਕਾਕਾ ਤੂੰ ਮੇਰੀ ਗੱਲ ਸੁਣ।
ਆਹੋ
ਹਰ ਬੰਦਾ ਉਹ ਤੁਹਾਨੂੰ ਇੱਕ ਮਿੰਟ ਤੁਹਾਨੂੰ ਇੱਕ ਗੱਲ ਆ ਵੀ ਹਰ ਬੰਦਾ ਉਹਨੂੰ ਮਿਲ ਸਕਦਾ ਜਾ ਕੇ ਤੇ ਹਰ ਆਪਣੀ ਗੱਲ ਸੁਣਾ ਸਕਦਾ।
ਹੁਣ ਆਪਾਂ ਇਹ ਗੱਲ ਪੁੱਛਣੀ ਆ, ਆਹ ਜਿਹੜੀ ਜਗਤਾਰ ਭਾਜੀ ਨੇ ਗੱਲ ਕਹੀ ਆ ਵੀ ਪੁੱਛਣੀ ਆ ਵੀ ਗੁਰੂ ਸਾਹਿਬ ਦੇ ਗੋਡੇ ਨੀ ਸੀ, ਤੁਸੀਂ ਕੁਰਸੀਆਂ ਲੈ ਕੇ ਬਹਿੰਦੇ ਮੂਹਰੇ ਗੁਰੂ ਗ੍ਰੰਥ ਸਾਹਿਬ ਦੇ, ਟੱਪ ਪੁੱਛ ਕੇ ਹੋਣੀ ਇਹ ਗੱਲ। ਅਮਰੀਕ ਭਾਜੀ ਨੇ ਮਿਲਣ ਜਾਣਾ, ਇਹ ਅਸਾਈਨਮੈਂਟ ਹੈ ਦੇਣੀ। ਤਾਇਆ ਜੀ ਗੱਲਾਂ ਬਹੁਤ ਕਰਨੀਆਂ ਸੀਗੀਆਂ, ਟਾਈਮ ਘੱਟ ਹੈ, ਪਰ ਹੁਣ ਅਗਲੇ ਹਫ਼ਤੇ ਜਿਹੜਾ ਆਉਣ ਵਾਲੇ ਟਾਈਮਾਂ 'ਚ ਨਾ 15 ਦਿਨ ਬਾਅਦ ਆਪਾਂ ਫਿਰ ਅਰਦਾਸ ਦਾ ਇੱਕ ਪਹਿਲੂ ਲਿਆ ਕਰੀਏ। ਅੱਜ ਆਪਾਂ ਸਫਾਈ ਦਾ ਸਾਰਾ ਕੰਟਰੈਕਟ ਤੁਸੀਂ ਕਵਰ ਕਰਤਾ, ਬਹੁਤ ਵਧੀਆ ਲੱਗਿਆ। ਤੇ ਉਹ ਤੋਂ ਬਾਅਦ ਅਸੀਂ ਨਾ ਆਉਣ ਵਾਲੇ ਟਾਈਮ ਦੇ ਵਿੱਚ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਅਰਦਾਸ ਦੀ ਜਿਹੜੀ ਡਿਟੇਲ ਹੈ ਹਨਾ, ਉਹਦੇ ਵਿੱਚ ਜਿਹੜੀਆਂ ਟਰਮਸ ਆਉਣੀਆਂ, ਉਹਦੇ ਬਾਰੇ ਆਪਾਂ ਸ਼ੁਰੂ ਕਰਨੀ ਹੈ ਸੀਰੀਜ਼। ਤੋਂ ਤਾਇਆ ਜੀ ਨੇ ਸਾਡੀ ਬੇਨਤੀ ਮਨਜ਼ੂਰ ਕੀਤੀ ਹੈ, ਤੇ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਰਾ ਕਰਨਾ। ਫਿਰ ਜਾਂਦੇ ਜਾਂਦੇ ਤਾਇਆ ਜੀ ਕੁਛ ਸੁੱਖ ਸੁਨੇਹਾ ਸਾਂਝਾ ਕਰਨਾ ਚਾਹੋ।
ਉਹ ਗੱਲ ਇਹ ਆ ਵੀ ਇੱਕ ਗੱਲ ਤੁਸੀਂ ਕਿਹਾ ਨਾ ਵੀ ਮੈਨੂੰ ਕਹਿਤਾ ਵੀ ਤੁਸੀਂ ਕਵਰ ਕਰਤਾ, ਸੋਹਣਾ ਕਵਰ ਕਰਤਾ, ਇਹਦੇ ਗੱਲ ਤੇ ਹੈ ਕਰਤੇ ਹੈ ਸੋ ਆਪ ਕਰੇ ਹੈ ਹਮਕੋ ਯੂੰ ਹੀ ਬਦਨਾਮ ਕੀਆ। ਵੀ ਸਾਇੰਟਿਫਿਕ ਤਰੀਕੇ ਨਾਲ ਜ਼ਿਆਦਾ ਜਾਣਕਾਰੀ ਸਹੀ ਤਾਂ ਤੁਸੀਂ ਦਿੱਤੀ ਹੈ, ਤੇ ਮੈਂ ਤੇ ਉਹ ਉਹੀ ਹਾਂਜੀ ਹਾਂਜੀ ਹਾਂ ਹੀ ਮਿਲਾਈ ਆ।
ਉਹ ਤਾਇਆ ਜੀ ਆਪਾਂ ਪੰਜਾਲੀ ਦੇ ਵਿੱਚ ਬਲਦਾਂ ਦਾ ਜੋੜਾ ਆ, ਠੀਕ ਹੈ। ਤੁਸੀਂ ਸੱਜੇ ਪਾਸੇ ਵਾਲੇ ਹੋ ਤੇ ਮੈਂ ਹੈਗਾ ਖੱਬੇ ਪਾਸੇ ਵਾਲਾ, ਮੈਨੂੰ ਘੱਟ ਵਾਟ ਪੈਂਦੀ ਹੈ ਤੇ ਤੁਹਾਨੂੰ ਜ਼ਿਆਦਾ ਪੈਂਦੀ ਹੈ, ਠੀਕ ਹੈ। ਤਜਰਬਾ ਜਿਹੜਾ ਆ ਇੱਕ ਦੇਖੋ ਮਾੜੇ ਬੋਲਦ ਦੇ ਨਾਲ ਤਕੜਾ ਬੋਲਦ ਵੀ ਜੋੜੀਦਾ ਹੁੰਦਾ ਤਾਂ ਉਹ ਹਲੀ ਹੁੰਦਾ ਆ ਹੁਣ ਤੁਸੀਂ ਤਕੜੇ ਬੋਲਦ ਹੋ ਤਜਰਬੇ ਵਾਲੇ ਹੋ ਤੇ ਆਪਾਂ ਏਦਾਂ ਹੀ ਚੱਲਣਾ ਗਾ ਤੇ ਗਾ ਠੀਕ ਹੈ ਨਾ ਸੋ
ਤੁਹਾਨੂੰ ਇਹ ਨਹੀਂ ਪਤਾ ਵੀ ਜਿਹੜਾ ਬੁੱਢਾ ਬਲਦ ਹੁੰਦਾ ਉਹਨੂੰ ਥੱਲੇ ਜਿਉਂਦੇ ਹੁੰਦੇ ਆ ਥੱਲੇ ਵਾਲੇ ਪਾਸੇ ਥੱਲੇ ਨੀ ਜਿਉਂਦੇ ਹੁੰਦੇ ਥੱਲੇ ਵਾਲੇ ਪਾਸੇ ਖੱਬੇ ਪਾਸੇ ਜਿਉਂਦੇ ਹੁੰਦੇ ਆ ਤੇ ਜਿਹੜਾ ਵੈੜਕਾ ਹੋਵੇ ਛੋਟੀ ਉਮਰ ਦਾ ਉਹ ਉਤਲੇ ਪਾਸੇ ਸੱਜੇ ਪਾਸੇ ਉਹਨੂੰ ਜੋੜਦੇ
ਨਹੀਂ ਜਦੋਂ ਹਾਲੀ ਕਰਨਾ ਹੁੰਦਾ ਤਾਂ ਖੱਬੇ ਪਾਸੇ ਪਹਿਲਾਂ ਜੋੜੀਦਾ ਹੁੰਦਾ ਅਸੀਂ ਹਾਲੀ ਕਰ ਤੁਸੀਂ ਤਾਂ ਮਤਲਬ
ਨਹੀਂ ਹਾਲੀ ਹਾਲੀ ਕਰਨ ਵਾਲਾ ਤਾਂ ਜਿਹੜਾ ਨਵੇਂ ਵੈੜਕੇ ਨੂੰ ਜਦੋਂ ਕੱਢਦੇ ਆ ਨਾ ਚਾਡੂ ਤੇ ਉਹਨੂੰ ਫਲਿਆਂ ਤੋਂ ਕੱਢਦੇ ਆ ਪਹਿਲਾਂ ਫਲਿਆਂ ਤੇ ਜਿਉਂਦੇ ਆ
ਚਲੋ ਹੁਣ ਤਾਇਆ ਜੀ ਦੇਖੋ
ਫਲੇ ਵੀ ਨੀ ਰਹੇ
ਤਾਹੀ ਤਾਂ ਤਜਰਬਾ ਆ ਖੈਰ ਤਾਇਆ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਆਉਣ ਵਾਲੇ 15 ਦਿਨਾਂ ਬਾਅਦ ਫੇਰ ਆਪਾਂ ਪ੍ਰੋਗਰਾਮ ਇੱਕ ਕਰਾਂਗੇ ਪੇਸ਼ ਤੇ ਅਰਦਾਸ ਤੋਂ ਸ਼ੁਰੂ ਕਰਾਂਗੇ
ਓਕੇ ਜੀ ਚੰਗਾ ਜੀ ਚੰਗਾ ਜੀ ਸਾਰੇ ਗੁਰਮੁਖ ਪਿਆਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਓਕੇ ਹਾਂਜੀ ਸ਼ੁਕਰਾਨਾ ਜੀ ਸੋ ਗਿਆਨੀ ਸੰਤੋਖ ਸਿੰਘ ਜੀ ਸਾਡੇ ਨਾਲ ਜੁੜੇ ਹੋਏ ਸਨ ਸੁਨੇਹੇ ਆ ਰਹੇ ਨੇ ਤੇ ਦਲਜੀਤ ਸਿੰਘ ਢਿੱਲੋਂ ਭਾਜੀ ਕਹਿੰਦੇ ਨੇ ਕਿ ਆ ਬਾਦਲ ਵਾਲੀ ਗੱਲ ਬਿਲਕੁਲ ਸੱਚ ਹੈ ਜੀ ਤੇ ਦੇਖੋ ਇਹ ਸਵਾਲ ਤਾਂ ਹੈਗੇ ਆਪਾਂ ਜ਼ਰੂਰ ਕਿਤੇ ਨਾ ਕਿਤੇ ਕੱਢ ਕੇ ਲਿਆਵਾਂਗੇ ਗੱਲ ਤਾਂ ਠੀਕ ਨਹੀਂ ਹੈਗੀ ਹੈ ਨਾ ਤੇ ਨਹੀਂ ਤਾਂ ਆਪਾਂ ਖੜ ਵੀ ਸਕਦੇ ਹਾਂ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਤੇ ਚੰਗਾ ਨਹੀਂ ਲੱਗਦਾ ਬਿਲਕੁਲ ਲੱਗੇ ਪਿੱਛੇ ਹਾਂ ਠੀਕ ਆ ਕੰਧ ਨਾਲ ਕਈ ਵਾਰੀ ਫੈਸਿਲਿਟੀਜ਼ ਹੁੰਦੀਆਂ ਡਿਸੇਬਲਡ ਦੇ ਲਈ ਪਰ ਮੈਨੂੰ ਲੱਗਦਾ ਗੁਰੂ ਸਾਹਿਬ ਕੋਈ ਇੰਨੇ ਮਾਈਂਡ ਵੀ ਨਹੀਂ ਕਰਦੇ ਹੋਣੇ ਤੇ ਸੱਜਣੋ ਮਿੱਤਰੋ ਜਗਤਾਰ ਭਾਜੀ ਨੇ ਮੈਸੇਜ ਜਿਹੜਾ ਭੇਜਿਆ ਸੀਗਾ ਉਹ ਵੀ ਤੁਹਾਡੇ ਨਾਲ ਮੈਂ ਸ਼ੇਅਰ ਕਰਾਂਗਾ ਆਉਣ ਵਾਲੇ ਟਾਈਮ 'ਚ ਬਹੁਤ ਸੋਹਣਾ ਆ ਤੇ ਬਹੁਤ ਸਾਰੇ ਸਰੋਤਿਆਂ ਨੇ ਮੈਸੇਜ ਭੇਜਿਆ ਮਾਫ਼ੀ ਚਾਹੁੰਦਾ ਜੇ ਅਗਰ ਰਹਿ ਵੀ ਗਿਆ ਕੋਈ ਤਾਂ ਮਾਈਂਡ ਨਾ ਕਰਿਓ ਕਿਉਂਕਿ ਸੁਨੇਹੇ ਬਹੁਤ ਆਏ ਪਏ ਨੇ ਤੇ ਪ੍ਰੋਗਰਾਮ ਚੱਲ ਰਿਹਾ ਗੱਜਣ ਵਾਲਾ ਬਾਈ ਜੀ ਵੀ ਬਸ ਉਡੀਕ ਰਹੇ ਨੇ ਆਪਾਂ ਉਹਨਾਂ ਨੂੰ ਵੀ ਲੈਣਾ ਆ ਸਾਡੇ ਜਿਹੜੇ ਵਪਾਰਕ ਸੁਨੇਹੇ ਆ ਸਾਡੇ ਸਪੋਂਸਰ ਨੇ ਮੇਨ ਜਿਹੜੇ ਸਾਨੂੰ ਸਪੋਰਟ ਕਰਦੇ ਨੇ ਥਰੂ ਆਊਟ ਤੇ ਆਪਾਂ ਉਹਨਾਂ ਦੇ ਵੀ ਸੁਨੇਹੇ ਤੁਹਾਡੇ ਨਾਲ ਸਾਂਝੇ ਕਰਨੇ ਸੋ ਗੱਜਣ ਵਾਲਾ ਬਾਈ ਜੀ ਨੇ ਬਹੁਤ ਜ਼ਬਰਦਸਤ ਗੱਲ ਤੁਹਾਡੇ ਸਾਹਮਣੇ ਅੱਜ ਪੇਸ਼ ਕਰਨੀ ਆ ਕਿਉਂਕਿ ਮੇਰੀ ਪਰਸੋਂ ਚੌਥ ਉਹਨਾਂ ਨਾਲ ਗੱਲ ਹੋਈ ਸੀ ਤੇ ਉਹਨਾਂ ਨੇ ਬੈਲਜੀਅਮ ਦੇ ਇੱਕ ਜੱਜ ਦੀ ਗੱਲ ਸੁਣਾਈ ਸੀ ਮੈਨੂੰ ਤੇ ਉਹ ਅੱਜ ਆਪਾਂ ਉਹਨਾਂ ਤੋਂ ਸੁਣਾਂਗੇ ਕਿਉਂਕਿ ਉਹ ਤੁਸੀਂ ਦੇਖਿਓ ਵੀ ਉਹ ਗੱਲ ਤੁਰਦੀ ਕਿੱਦਾਂ ਹੈ ਤੇ ਐਂਡ ਅਪ ਕਿੱਥੇ ਹੁੰਦੀ ਆ ਮਤਲਬ ਬਾ ਕਮਾਲ ਉਹਦੇ ਵਿੱਚ ਬਹੁਤ ਸਾਨੂੰ ਸਿੱਖਣ ਨੂੰ ਮਿਲੇਗਾ ਔਰ ਆਨੰਦਿਤ ਗੱਲ ਹੋਏਗੀ ਤੇ ਆਓ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ ਤੇ ਫਿਰ ਗੱਜਣ ਵਾਲਾ ਬਾਈ ਜੀ ਨੂੰ ਪ੍ਰੋਗਰਾਮ 'ਚ ਸ਼ਾਮਲ ਕਰਦੇ ਹਾਂ
ਹਾਂ ਬਾਈ ਕਿੱਦਾਂ ਤੂੰ ਇੰਨਾ ਪਤਲਾ ਕਿਵੇਂ ਹੋ ਗਿਆ
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ
ਬੜਾ ਫਾਇਦਾ ਹੋਇਆ ਬਾਈ ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ ਰਾਤ ਨੂੰ ਨੀਂਦ ਨਹੀਂ ਸੀ ਆਉਂਦੀ ਘਰਾੜੇ ਵਜਦੇ ਰਹਿੰਦੇ ਸੀ ਕਈ ਵਾਰੀ ਤਾਂ ਦਿਨ 'ਚ ਹੀ ਸੌ ਜਾਂਦਾ ਸਾਂ ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ 60 ਕਿਲੋ ਭਾਰ ਵੀ ਘਟ ਗਿਆ ਮੇਰਾ ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋ ਨਾਲ ਠੀਕ ਹੋ ਗਈ
ਕਮਾਲ ਹੈ ਇੰਨਾ ਭਾਰ ਘਟ ਗਿਆ ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ
ਨਾ ਬਾਈ ਨਾ ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ੀ ਖੁਸ਼ ਹਾਂ
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾਂ ਹਸਪਤਾਲ ਹੈ ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ ਕੁਲਾਰ ਹਸਪਤਾਲ GT ਰੋਡ ਬੀਜਾ ਨੇੜੇ ਖੰਨਾ ਪੰਜਾਬ ਇੰਡੀਆ ਸੰਪਰਕ ਨੰਬਰ 9878090001 9880 ਵੈਬਸਾਈਟ ਵਿਜਿਟ ਕਰੋ ਕੁਲਾਰ ਹਸਪਤਾਲ .com
ਮੈਂ ਪ੍ਰਭਜੀਤ ਕੌਰ ਡਾਇਰੈਕਟਰ ਵੀਜ਼ਾ ਐਂਡ ਇਮੀਗ੍ਰੇਸ਼ਨ ਤੁਹਾਡੇ ਰੂਬਰੂ ਹੋਇਆ ਕਰਾਂਗੀ ਹਰ ਮੰਗਲਵਾਰ ਸ਼ਾਮ 7 ਵਜੇ ਹਰਮਨ ਰੇਡੀਓ ਤੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ ਸੋ ਤਿਆਰ ਰਹਿਣਾ ਜੀ ਆਪਣੇ ਸਵਾਲਾਂ ਨਾਲ
ਜਰੰਗ ਪਿੱਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ ਲੌਗ ਬੁੱਕ ਸਰਵਿਸ ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ ਮੋਬਾਈਲ ਨੰਬਰ 04122923080 ਉੱਤੇ ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਕਸ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ ਏਅਰ ਕੰਡੀਸ਼ਨਰ ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਵਜੇ ਤੋਂ ਸ਼ਾਮ 7:30 ਵਜੇ ਤੱਕ ਸਾਡਾ ਨਵਾਂ ਪਤਾ ਹੈ 7 Lucy Street ਮਰੂਕਾ ਬ੍ਰਿਸਬੇਨ ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ ਮੋਬਾਈਲ ਨੰਬਰ 04122923080
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ ਸਟੂਡੈਂਟ ਵੀਜ਼ਾ TR PR MRT ਇੰਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ ਫੋਨ ਨੰਬਰ 04117263 48 ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 08514100
ਜੇਕਰ ਤੁਸੀਂ ਵੀ ਆਪਣਾ ਕੈਰੀਅਰ ਬਣਾਉਣਾ ਚਾਹੁੰਦੇ ਹੋ ਡਰਾਈਵਿੰਗ ਦੇ ਵਿੱਚ ਤਾਂ ਫਿਕਰ ਕਰਨ ਦੀ ਕੋਈ ਜ਼ਰੂਰਤ ਨਹੀਂ। ਤੁਸੀਂ ਸਿਰਫ ਇੱਕ ਦਿਨ ਦੇ ਕੋਰਸ ਕਰਨ ਤੋਂ ਬਾਅਦ ਪ੍ਰਾਪਤ ਕਰ ਸਕਦੇ ਹੋ ਡਰਾਈਵਿੰਗ ਲਾਇਸੈਂਸ। ਜੀ ਹਾਂ, LRMR HR SC ਔਰ MC, ਇਸ ਤੋਂ ਇਲਾਵਾ ਬੱਸ ਅਥਾਰਿਟੀ ਅਤੇ ਰਿਫਰੈਸ਼ਰ ਕੋਰਸ। ਸਿਰਫ ਇੱਕ ਦਿਨ ਦਾ ਕੋਰਸ ਕਰਨ ਤੋਂ ਬਾਅਦ ਇਸ ਕੋਰਸ ਦੇ ਵਿੱਚ ਬਾਰ ਬਾਰ ਫੇਲ ਹੋਣ ਦਾ ਵੀ ਕੋਈ ਡਰ ਨਹੀਂ, ਅਤੇ ਇਹ ਕੋਰਸ ਪੂਰੇ ਆਸਟ੍ਰੇਲੀਆ ਦੇ ਵਿੱਚ ਮਾਨਤਾ ਪ੍ਰਾਪਤ ਹੈ। ਭੈਣਾਂ ਦੇ ਲਈ ਖਾਸ ਛੋਟ। ਜਿਆਦਾ ਜਾਣਕਾਰੀ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਬਵਨਦੀਪ ਸਿੰਘ ਕੰਬੋਜ JP, ਕੰਟੈਕਟ ਨੰਬਰ 04331134355, 0433-113-435। ਹੁਣ ਤੁਸੀਂ ਵੀ ਸ਼ਾਨ ਦੇ ਨਾਲ ਟਰੱਕ, ਬੱਸ ਜਾਂ ਟਰਾਲੇ ਦਾ ਲਾਇਸੈਂਸ ਬਣਾਓ ਅਤੇ ਸ਼ਾਨ ਦੇ ਨਾਲ ਡਾਲਰ ਕਮਾਓ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਪ੍ਰੋਗਰਾਮ ਚੱਲ ਰਿਹਾ ਜੀ ਦਿਲ ਵਾਲੀ ਗੱਲ, ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜਿਵੇਂ ਆਪ ਨੂੰ ਪਤਾ ਹੀ ਹੈ ਕਿ ਸਾਡੇ ਵੱਡੇ ਬਾਈ ਜੀ ਗੱਜਣ ਵਾਲਾ ਸੁਖਮਿੰਦਰ ਚੰਡੀਗੜ੍ਹ ਤੋਂ ਸਾਡੇ ਨਾਲ ਜੁੜਦੇ ਹੁੰਦੇ ਨੇ, ਔਰ ਬੜੀਆਂ ਡੂੰਘੀਆਂ ਗੱਲਾਂ, ਬੜੀਆਂ ਸਮਝਦਾਰ ਗੱਲਾਂ, ਬੜੀਆਂ ਹੀ ਸੁਲਝੀਆਂ ਹੋਈਆਂ ਗੱਲਾਂ ਉਹ ਸਾਨੂੰ ਦੱਸਦੇ ਨੇ, ਜਿਨ੍ਹਾਂ ਦਾ ਸਾਨੂੰ ਕੋਈ ਵੀ ਕਈ ਵਾਰੀ ਇਲਮ ਨਹੀਂ ਹੁੰਦਾ, ਹੋ ਰਹੀਆਂ ਸਾਡੇ ਆਸ ਪਾਸ ਹੁੰਦੀਆਂ, ਇੱਕ ਵੱਖਰੀ ਆਬਜ਼ਰਵੇਸ਼ਨ ਵੱਖਰੇ ਨਜ਼ਰੀਏ ਨਾਲ। ਸੋ ਮੈਂ ਬਾਈ ਜੀ ਦਾ ਸਵਾਗਤ ਕਰਦਾ, ਜੀ ਆਇਆਂ ਕਹਿੰਦਾ ਹਰਮਨ ਰੇਡੀਓ ਤੇ। ਸਤਿ ਸ੍ਰੀ ਅਕਾਲ ਬਾਈ ਜੀ। ਓ
ਜੀ ਸਤਿ ਸ੍ਰੀ ਅਕਾਲ, ਠੀਕ ਚੱਲ ਰਿਹਾ, ਸਭ ਕੁਝ ਠੀਕ ਚੱਲ ਰਿਹਾ।
ਚਲੋ ਮਹਾਰਾਜ ਦਾ ਸ਼ੁਕਰ ਹੈ। ਦੇਖੋ ਬੜਾ ਸਮਾਂ ਭਿਅੰਕਰ ਚੱਲ ਰਿਹਾ, ਹਰ ਪਾਸੇ ਅਨਸਰਟਨਟੀ ਹੈ, ਪਤਾ ਨਹੀਂ ਲੱਗ ਰਿਹਾ ਕੀ ਹੋ ਰਿਹਾ, ਤੇ ਸੋਸਾਇਟੀ ਵੀ ਆਪਣੀ ਜਿਹੜੀ ਕਰਵਟਾਂ ਲੈ ਰਹੀ ਹੈ, ਕਦੇ ਇੱਧਰ ਕਦੇ ਉੱਧਰ, ਉਹਨੂੰ ਵੱਖਰੇ ਅੰਦਾਜ਼ ਤੋਂ ਹਰ ਕੋਈ ਬੰਦਾ ਦੇਖ ਰਿਹਾ ਹੈ। ਸੋ ਗਰਾਊਂਡ ਲੈਵਲ ਤੇ, ਜ਼ਮੀਨੀ ਪੱਧਰ ਤੇ ਕੀ ਕੀ ਵਾਪਰ ਰਿਹਾ ਅਸੀਂ ਤੁਹਾਡੇ ਤੋਂ ਜਾਣਨਾ ਚਾਹਾਂਗੇ ਬਾਈ ਜੀ, ਤੇ ਦੱਸੋ ਫੇਰ ਪਾਓ ਚਾਨਣਾ ਕੀ ਕੀ ਹੋ ਰਿਹਾ ਆਸ ਪਾਸ।
ਬਾਈ ਜੀ, ਸੰਸਾਰ ਵਿੱਚ ਜਦੋਂ ਦਾ ਸੋਸ਼ਲ ਮੀਡੀਆ ਇੰਟਰਨੈਟ ਖੁੱਲ ਕੇ ਚੱਲਿਆ ਨਾ ਜਦੋਂ ਦਾ, ਤੇ ਸਾਨੂੰ ਸਮਝ ਜੀ ਆਉਣ ਲੱਗ ਪਈ, ਸਾਨੂੰ ਕਲੀਅਰ ਹੋ ਗਿਆ ਵੀ ਅਸੀਂ ਵਿਜਡਮ ਪੱਖੋਂ, ਰਹਿਣ ਸਹਿਣ ਪੱਖੋਂ ਤੇ ਬੋਲ ਪਾਣੀ ਦੇ ਹਿਸਾਬ ਨਾਲ ਯੂਰਪ, ਕੈਨੇਡਾ, USA, ਆਸਟ੍ਰੇਲੀਆ ਵਰਗੇ ਦੇਸ਼ਾਂ ਤੋਂ ਬਹੁਤ ਪਿੱਛੇ ਹਾਂ। ਪਰ ਹੁਣ ਕੋਰੋਨਾ ਵਾਇਰਸ ਦੇ ਫੈਲਣ ਪਿੱਛੋਂ ਤਾਂ ਐ ਲੱਗਣ ਲੱਗ ਪਿਆ ਵੀ ਅਸੀਂ 100 ਸਾਲ ਨਹੀਂ, 110 ਸਾਲ ਪਿੱਛੇ ਹਾਂ ਉਹਨਾਂ ਮੁਲਕਾਂ ਦਾ, ਖਾਸ ਕਰਕੇ ਅਸੀਂ ਪੰਜਾਬੀ ਐ ਲੱਗ ਰਿਹਾ ਜਿਵੇਂ ਅਸੀਂ ਡਰਾਮੇਬਾਜ਼ ਤਮਾਸ਼ਬੀਨ ਹੁੰਦੇ ਹਾਂ, ਦੁਨੀਆਂ ਮਰੀ ਜਾ ਰਹੀ ਹੈ ਤੇ ਅਸੀਂ ਹਾਸੀਆਂ ਖੇਡੀਆਂ ਵਿੱਚ ਲੁਤਫ ਲੈ ਰਹੇ ਹਾਂ। ਮਰਨ ਮਰਾਉਣ ਦਾ ਸਾਨੂੰ ਕੋਈ ਚਿੰਤਾ ਹੀ ਹੈ ਨਹੀਂ। ਟਿਕਟੋਕ, ਅਖਬਾਰੀ ਖਬਰਾਂ ਤੇ ਚੁਟਕਲੇ ਰਾਹੀਂ ਅਸੀਂ ਮਨੋਰੰਜਨ ਚ ਇਸ ਵੇਲੇ ਬਲਤਾਨ, ਕਿਸੇ ਨੂੰ ਚਿੜੀ ਦੀ ਨੀ, ਲੱਥੀ ਦੀ ਨੀ, 2 ਮਿੰਟ ਸੰਜੀਦਾ ਜਿਹੀਆਂ ਗੱਲਾਂ ਕਰਦੇ ਆ ਤੇ ਫਿਰ ਚੱਕਵੀਆਂ ਗੱਲਾਂ ਚ ਹੋ ਤੁਰਦੇ ਆ। ਐ ਲੱਗਦਾ ਜਿਵੇਂ ਕਰੋਨਾ ਨੀ, ਕੋਈ ਨਾਟਕ, ਡਰਾਮਾ, ਫਿਲਮ ਚੱਲ ਰਹੀ ਹੋਵੇ ਤੇ ਸਾਨੂੰ ਮੁਫ਼ਤ ਦੀਆਂ ਟਿਕਟਾਂ ਮਿਲੀਆਂ ਹੋਣ ਤੇ ਅਸੀਂ ਆਨੰਦ ਮਾਣ ਰਹੀਏ। ਕਰਫਿਊ ਚ ਪਿੰਡਾਂ ਵਾਲੇ ਜਿਹੜੇ ਸਾਡੇ ਭਰਾ ਬੈਠੇ ਆ, ਉਹ ਪੁਲਿਸ ਦੀਆਂ ਹਰਕਤਾਂ ਦੇ ਹੱਸੀ ਜਾਂਦੇ ਆ, ਪੁਲਿਸ ਦੇ ਵੱਜਦੇ ਡੰਡਿਆਂ ਤੇ ਹੱਸੀ ਜਾਂਦੇ ਆ, ਵੀਡੀਓ ਬਣਾਈ ਜਾਂਦੇ ਆ। ਬਾਹਰਲੇ ਦੇਸ਼ਾਂ ਦੇ ਮੁਕਾਬਲੇ ਸਾਡੀ ਪੁਲਿਸ ਵੀ ਬਹੁਤ ਹੀ ਕਮਾਲ ਦੀ ਹੈ, ਬਹੁਤ ਹੀ ਬੇਕਿਰਖ ਹੋ ਕੇ ਐ ਟਕਾ ਕੇ ਜਦੋਂ ਡਾਂਗ ਐ ਮਾਰਦੇ ਆ ਜਿਵੇਂ ਝਾੜੀ ਚੋਂ ਦਾ ਸ਼ਿਕਾਰ ਕੱਢ ਲਿਆ, ਥਾਂ ਥਾਂ ਦੀ ਵੇਹਦੇ ਮੋਰਾਂ ਮੋਢਿਆਂ ਤੇ ਧਰਦੀ ਕਰਦੇ ਆ। ਪਹਿਲਾਂ ਤਾਂ ਲੋਕਾਂ ਦੇ ਜੋ ਉਲੰਘਣਾ ਕਰਦੇ ਸੀ ਉਹਨਾਂ ਦੀ ਢਲਾਈ ਕਰਦੇ ਸੀ, ਪਿੱਛੇ ਜੀ ਪੁਲਿਸ ਦੀਆਂ ਇਹਨਾਂ ਵਾਰੇ ਜਾ ਰਹੀ ਹੈ, ਪੁਲਿਸ ਵਾਲੇ ਆਪਸ ਵਿੱਚ ਹੀ ਭਿੜ ਪਏ, ਇੱਕ ਥਾਂ ਇੱਕ ਥਾਣੇਦਾਰ ਨੇ ਦੂਜਾ ਥਾਣੇਦਾਰ ਕੁੱਟ ਦਿੱਤਾ ਤੇ ਇੱਕ ਜਿਹੜਾ ਥਾਣੇਦਾਰ ਇੱਕ ਦਿਨ ਆਪਦੇ ਲੀੜੇ ਲਾ ਕੇ ਆਪਦਾ ਪਿਛਲਾ ਹਿੱਸਾ ਜਾ ਵਿਖਾਈ ਜਾ, ਵੇਖੋ ਮੇਰੇ ਇੱਥੇ ਨੀਲ ਪਾਤੇ ਥਾਣੇਦਾਰ ਨੇ ਡੰਡਾ ਮਾਰ ਕੇ, ਉਹ ਮੇਰੇ ਇੱਥੇ ਨੀਲ ਪਾਤੇ। ਕਦੇ ਕਦੇ ਬੜੀ ਹੈਰਾਨੀ ਹੁੰਦੀ ਹੈ ਵੀ ਇਹਨਾਂ ਨੂੰ ਇਹ ਜਿਹੜੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਸੱਚੀ ਇਹ ਡੰਡੇ ਮਾਰਨ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ। ਵੇਖੋ ਇੱਕ ਥਾਣੇਦਾਰ ਨੇ ਇੱਕ ਪੌਟੀ ਦਾ ਕਿੱਡਾ ਵੱਡਾ ਖਿਡਾਰੀ ਮਾਰਤਾ, ਪਤਾ ਨੀ ਕਰੋਨੇ ਨੇ ਉਹਨੂੰ ਮਾਰਨਾ ਸੀ ਜਾਂ ਨਹੀਂ ਮਾਰਨਾ ਸੀ, ਉਹਨੂੰ ਪਹਿਲੇ ਉਹਨੇ ਰੇਡ ਦਿੱਤਾ ਨੇ ਜੀ। ਵੀ ਇੱਕ ਨਾ ਹੋਰ ਗੱਲ ਆ ਬਾਈ ਜੀ, ਪੁਲਿਸ ਦੀ ਇਸ ਗੱਲ ਦੀ ਸਮਝ ਨੀ ਆਈ ਵੀ ਅੰਗਰੇਜ਼ਾਂ ਦਾ ਜਿਹੜਾ ਦਿੱਤਾ ਹੋਇਆ ਡੰਡਾ ਸੀਗਾ ਉਸ ਵੇਲੇ ਦਾ 1947 ਤੋਂ ਪਹਿਲਾਂ, ਉਹ ਅਜੇ ਵੀ ਡੰਡਾ ਨੀ ਇਹਨਾਂ ਨੇ ਸਿੱਟਿਆ ਗਾ, ਇਹ ਕਦੋਂ ਸਿੱਟਣਗੇ? ਬਾਹਰਲੇ ਦੇਸ਼ਾਂ ਦੀ ਪੁਲਿਸ ਕੋਲ, ਬਾਹਰਲੇ ਦੇਸ਼ਾਂ ਦੀ ਪੁਲਿਸ ਕੋਲ ਡੰਡਾ ਹੈ ਹੀ ਨੀ, ਤੇ ਜੇ ਸਾਡੇ ਪੁਲਿਸੀਆਂ ਕੋਲ ਡੰਡਾ ਨਾ ਹੋਵੇ ਤਾਂ ਸਾਨੂੰ ਇਹ ਪੁਲਿਸ ਵੀ ਨੀ ਲੱਗਦੀ। ਪਤਾ ਨੀ ਕਿਉਂ ਭੀੜ ਨੂੰ ਭਜਾਉਂਦੀ ਪਿੱਠਾਂ ਤੇ ਡੰਡੇ ਮਾਰਦੀ ਪੁਲਿਸ ਸਾਨੂੰ ਸੋਹਣੀ ਕਾਹਤੋਂ ਲੱਗਦੀ ਹੈ। ਲੋਕ ਕਹਿੰਦੇ ਆ ਵੀ ਪੁਲਿਸ ਨੂੰ ਨਾ ਡੰਡੇ ਨੀ ਮਾਰਨੇ ਚਾਹੀਦੇ, ਬੇਨਤੀਆਂ ਰਿਕੁਐਸਟਾਂ ਕਰਨੀਆਂ ਚਾਹੀਦੀਆਂ, ਪਰ ਪੁਲਿਸ ਵਾਲੇ ਕਹਿੰਦੇ ਆ ਬੇਨਤੀ ਨਾਲੋਂ ਡੰਡਾ ਜ਼ਿਆਦਾ ਕਾਰਗਰ ਹੈ, ਕਿਹਦੀ ਕਿਹਦੀ ਮਿਹਨਤ ਕਰਾਂਗੇ, ਇੱਕ ਤੇ ਟਕਾ ਕੇ ਡੰਡਾ ਮਾਰ ਦਈਏ 17 ਭੱਜ ਜਾਂਦੇ।
ਇਹ ਵੀ ਫੈਕਟ ਹੈ।
ਕਈ ਤਾਂ ਕਹੀ ਜਾਂਦੇ ਆ ਵੀ ਲੋਕਡਾਊਨ ਜਾਂ ਵੀ ਜਿਹੜਾ ਲੋਕਡਾਊਨ ਮੁਕੰਮਲ ਜਿਹੜਾ ਚੱਲ ਰਿਹਾ ਨਾ, ਜਿਹੜਾ ਲੋਕਡਾਊਨ ਲੱਗਾ ਹੈ, ਇਹ ਕਾਰਗਰ ਕਰੋਨੇ ਦੇ ਡਰੋਂ ਨਹੀਂ ਹੋਇਆ, ਇਹ ਪੁਲਿਸ ਦੇ ਡਰ ਕਰਕੇ ਹੋਇਆ।
ਅੱਛਾ,
ਵੇਖੋ ਪੁਲਿਸ ਦਾ ਰੋਲ ਹੁੰਦਾ ਲਾ ਕਾਨੂੰਨ ਨੂੰ ਲਾਗੂ ਕਰਾਉਣਾ, ਪਰ ਪੁਲਿਸ ਦੇ ਕਾਰਨਾਮਿਆਂ ਦੇ ਵਾਰੇ ਵਾਰੇ ਜਾਈਏ। ਇੱਕ ਨਾ ਬਹੁਤ ਸੋਹਣਾ ਆਪਣਾ ਸਿੰਗਰ ਹੈ, ਉਹਦੀ ਬੜੀ ਚੜ੍ਹਾਈ ਹੈ ਅੱਜ ਕੱਲ੍ਹ, ਬਾਹਲੇ ਪੈਸੇ ਲੈਂਦਾ ਉਹਦੇ, ਉਹ ਉਹਦੇ ਗੀਤ ਜੇ ਵੀ ਹੈਗੇ ਆ, ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ, ਧੱਕਾ ਕਰਦਾ ਵੀ ਜੱਟਾਂ ਤੋਂ ਧੱਕਾ ਕਰਦਾ। ਵੇਖੋ ਵੇਖੋ ਸਾਡੀ ਸਾਡੀ ਪੁਲਿਸ ਜਿਹਨੇ ਲਾ ਨੂੰ ਲਾਗੂ ਕਰਾਉਣਾ, ਉਹੀ ਪੁਲਿਸ ਉਹਨੂੰ ਸਰਕਾਰੀ ਵੈਪਨ ਸਰਕਾਰੀ ਬੰਦੂਕ ਦੇ ਰਹੇ ਨੂੰ ਟ੍ਰੇਨਿੰਗਾਂ ਦੇਣ ਲੱਗ ਪਈ ਹੈ। ਕਰਫਿਊ ਦੇ ਵਿੱਚ ਬੰਦੂਕ ਵੀ ਸਰਕਾਰ ਦੀ ਤੇ ਰੌਂਦ ਵੀ ਸਰਕਾਰ ਦੇ, ਤੇ ਵਰਦੀ ਵਿੱਚ ਹੀ ਉਹਨੂੰ ਟ੍ਰੇਨਿੰਗਾਂ ਦੇਈ ਜਾਂਦੀ ਹੈ। ਹੁਣ ਪਤਾ ਲੱਗਾ ਵੀ ਉਹ ਗਾਇਕ ਸੀਗਾ ਉਹ ਸਟੇਜ ਤੇ ਤਾਂ ਫਿਰ ਪਹਿਲਾਂ ਐਵੇਂ ਨਕਲੀ ਫੈਂਟਰੀ ਮਾਰੀ ਜਾਂਦਾ ਸੀ, ਹੁਣ ਉਹਨੇ ਬੰਦੂਕ ਸਿੱਖ ਲਈ ਹੈ ਤੇ ਹੁਣ ਬੰਦੂਕ ਸਿੱਖ ਤੂੰ ਪਤਾ ਨੀ ਵੀ ਉਹ ਕੀ ਚੰਦ ਚੜਾਊਗਾ ਜਾਂ ਕਿਹੜਾ ਸੱਪ ਕੱਢੂਗਾ। ਉਹ ਵੀ
ਇੰਤਜ਼ਾਰ ਰਹੇਗਾ ਜੀ।
ਅੱਛਾ ਇੱਕ ਨਾ ਹੋਰ ਪੁਲਿਸ ਦੀ ਗੱਲ ਸੀ ਵੀ, ਕੱਲ ਪਰਸੋਂ ਇੱਕ ਖਬਰ ਆਈ, ਪਤਾ ਨੀ ਸੱਚਾਈ ਕਿੰਨੀ ਕੁ ਉਹਦੇ ਵਿੱਚ, ਬਾਅਦ ਚ ਪਤਾ ਲੱਗੂ ਇਹ ਗੱਲ ਦਾ, ਵੀ ਇੱਕ ਸਕੂਲ ਚ ਨਾ 29 ਬੰਦੇ ਇਕਾਂਤਵਾਸ ਕੀਤੇ ਸੀ।
ਅੱਛਾ,
ਤੇ ਜਦੋਂ ਰਾਤ ਜੀ ਪਈ ਪੁਲਿਸ ਨੇ ਬਾਹਰੋਂ ਬਾਹਰੋਂ ਜਿੰਦੇ ਲਾਤੇ ਉਹਨਾਂ ਨੂੰ, ਉਹਨਾਂ ਦੇ ਕਮਰੇ ਨੂੰ, ਉਹ ਰੌਲਾ ਪਾਉਣ ਉਹਨਾਂ ਦਾ ਜਿੰਦੇ ਉਹ ਲਾਏ ਵੀ ਕਿਤੇ ਰਾਤ ਭੱਜ ਨਾ ਜਾਣ, ਭੱਜ ਵੀ ਜਾਂਦੇ ਆ, ਉਹਨਾਂ ਨੇ ਰੌਲਾ ਪਾਇਆ ਉਹ ਨਾ ਜਿੰਦੇ ਨਾ ਲਾਓ, ਉਹ ਜਿੰਦੇ ਨਾ ਲਾਓ, ਅਸੀਂ ਪਿਸ਼ਾਬ ਕਿੱਥੇ ਕਰਾਂਗੇ, ਬਾਥਰੂਮ ਤਾਂ ਬਾਹਰ ਆ ਸਕੂਲ ਦੇ ਵਿੱਚ, ਤੇ ਤੁਸੀਂ ਸਾਨੂੰ ਜਿੰਦੇ ਲਾਈ ਜਾਂਦੇ ਆ।
ਅੱਛਾ,
ਤੇ ਉੱਪਰ ਪੁਲਿਸ ਵਾਲਿਆਂ ਪੱਕੇ ਸੀ ਉਹਨਾਂ ਨੇ ਜਿੰਦਾ ਲਾਤਾ, ਫਿਰ ਉਹਨਾਂ ਵਿਚਾਰਿਆਂ ਜਿਹੜੇ 29 ਸੀਗੇ ਉਹਨਾਂ ਨੇ ਬਾਲਟੀਆਂ ਦੇ ਵਿੱਚ ਪਿਸ਼ਾਬ ਕੀਤਾ। ਕੀ ਕਰ ਦੱਸੋ,
ਬਸ ਕਾਮਨ ਸੈਂਸ ਦੀ ਘਾਟ ਹੈ ਜੀ।
ਤੇ ਬਾਈ ਜੀ ਅੱਜ ਕੱਲ ਨਾ ਪੰਜਾਬ ਵਿਚ ਦਾਰੂ ਦੀ ਵਿਕਰੀ ਦੀ ਬਹੁਤ ਵੱਡੀ ਚਰਚਾ ਹੈ
ਜੀ।
ਇੱਕ ਗੱਲ ਨਾ ਹੁਣ ਯਕੀਨੀ ਹੋ ਗਈ ਹੈ ਬਈ ਜਿਹੜੀ ਇਹ ਦਾਰੂ ਹੈ ਨਾ ਇਹ ਰਹਿੰਦੀ ਦੁਨੀਆਂ ਤੱਕ ਪੰਜਾਬ ਚੋਂ ਬੰਦ ਨੀ ਹੋਊਗੀ, ਲੋਕ ਭਾਵੇਂ ਛੱਡ ਦੇਣ।
ਅੱਛਾ,
ਪਰ ਸਰਕਾਰ ਨੇ ਬੰਦ ਨੀ ਹੋਣ ਦੇਣੀ ਹੈ। ਪਿੱਛੇ ਦੇ ਇੱਕ ਠੇਕੇਦਾਰ ਕੋਲ ਲਾਈ ਜਾਵੇ, ਉਹ ਆਂਦਾ ਵੀ ਆਹ ਹੁਣ ਚੌਥਾ ਕੁਆਟਰ ਆ ਗਿਆ ਤੇ ਇਹਦੇ ਵਿੱਚ ਅਸੀਂ ਕਰੋੜਾਂ ਦਾ ਭੁਗਤਾਨ ਕਰਨਾ, ਤੇ 40 ਦਿਨ ਤਾਂ ਤੁਸੀਂ ਕਰੋਨੇ ਚ ਠੇਕੇ ਬੰਦ ਕਰਤੇ, ਤੇ ਲੋਕੀ ਦੇਸੀ ਕੱਢ ਕੱਢ ਕੇ ਪੀਂਦੇ ਰਹੇ, ਸਾਡੀ ਤਾਂ ਵਿਕੀ ਨੀ, ਤੇ ਆਹ ਹੁਣ ਮਗਰਲੇ 8-10 ਦਿਨ ਤੁਸੀਂ ਖੋਲਿਆ ਤੇ ਇਹਦੇ ਵਿੱਚ ਅਸੀਂ ਕਿਵੇਂ ਪੂਰਾ ਕਰਾਂਗੇ ਆਪਦਾ ਸਾਰਾ ਹਿਸਾਬ ਕਿਤਾਬ ਜਿਹਾ, ਕਿ 10 ਦਿਨਾਂ ਦੇ ਵਿੱਚ ਅਸੀਂ ਕਰੋੜਾਂ ਦੀ ਕਿੱਥੋਂ ਵੇਚ ਲਿਆਂਗੇ। ਫਿਰ ਉਹ ਕਹਿੰਦਾ ਹੁਣ ਸੁਣਿਆ ਵੀ ਇਥੋਂ ਜਿਹੜਾ 8-10 ਲੱਖ ਰੁਪਇਆ ਭਈਆ ਜਿਹੜਾ ਲੁਧਿਆਣੇ ਦਾ ਪੰਜਾਬ ਦਾ ਧੀ ਦੇ ਸਰਕਾਰ ਬਾਹਰ ਇਹਨਾਂ ਨੂੰ ਵਾਪਸ ਘਰੇ ਘਰੇ ਘੱਲਣ ਲੱਗੀ ਹੈ ਟ੍ਰੇਨਾਂ ਤੇ ਗੱਡੀਆਂ ਤੇ ਉਹਨਾਂ ਨੂੰ ਰੋਕਦੀ ਨੀ ਗੀ ਸਗੋਂ ਉਹਨਾਂ ਨੂੰ ਘੱਲੀ ਜਾਂਦੀ ਹੈ ਤੇ ਜੇ 8 ਲੱਖ ਭਈਆ ਇਥੋਂ ਵਾਪਸ ਚਲਾ ਗਿਆ ਤਾਂ ਸਾਡੀ ਸ਼ਰਾਬ ਲਊ ਕਿਹੜਾ ਸਾਡੇ ਤਾਂ ਪੱਕੇ ਗਾਹਕ ਹੀ ਭਈਏ ਆ ਤੇ ਇਹ ਸਰਕਾਰ ਇਹਨਾਂ ਨੂੰ ਬਾਹਰ ਕੱਢੀ ਜਾਂਦੀ ਹੈ ਤੇ ਸਾਡੀ ਤਾਂ ਗਾਹਕੀ ਗਈ ਉਹਨਾਂ ਨੂੰ ਇਹ ਵੀ ਦੁੱਖ
ਇਹ ਵੀ ਹੈ ਬਿਲਕੁਲ
ਅਗਰ ਸਿੱਧੂ ਗੱਲਾਂ ਚੱਲ ਰਹੀਆਂ ਸੀਗੀਆਂ ਇਸ ਤਰ੍ਹਾਂ ਦੀਆਂ ਤੇ ਇੱਕ ਹੈ ਨਾ ਗਾਇਕ ਰਣਜੀਤ ਬਾਵਾ
ਹਾਂਜੀ ਹਾਂਜੀ
ਪਿੱਛੇ ਦੇ
ਬਿਲਕੁਲ ਬਿਲਕੁਲ
ਉਸਨੇ ਗਊ ਮੂਤਰ ਦੀ ਜਗ੍ਹਾ ਗਊ ਮੂਤ ਗਾ ਦਿੱਤਾ ਉਸਦੇ ਵਿਰੁੱਧ ਥਾਣੇ ਚ ਕਾਰਵਾਈ ਹੋ ਗਈ
ਅੱਛਾ
ਤੁਸੀਂ ਦੱਸੋ ਵੀ ਮੂਤਰ ਤੇ ਮੂਤ ਵਿਚ ਕੀ ਫਰਕ ਹੈ
ਬਸ ਭਾਸ਼ਾ ਦਾ ਹੀ ਫਰਕ ਹੈ ਚੀਜ਼ ਇੱਕੋ ਹੀ ਲੱਗਦੀ ਮੈਨੂੰ ਤਾਂ
ਸੰਸਕ੍ਰਿਤ ਵਿਚ ਮੂਤਰ ਕਹਿੰਦੇ ਆ ਪੰਜਾਬੀ ਚ ਮੂਤ ਕਹਿੰਦੇ ਆ ਅੰਗਰੇਜ਼ੀ ਚ ਯੂਰਿਨ ਕਹਿੰਦੇ ਆ ਫਾਰਸੀ ਵਾਲੇ ਪਿਸ਼ਾਬ ਕਹਿੰਦੇ ਆ ਜੇਕਰ ਬਾਵੇ ਨੇ ਮੂਤਰ ਦੀ ਜਗ੍ਹਾ ਮੂਤ ਸ਼ਬਦ ਵਰਤ ਲਿਆ ਤਾਂ ਕੀ ਜੱਗੋ ਤੇਰਵੀਂ ਹੋ ਗਈ ਸਾਡੇ ਬਾਣੀ ਦੇ ਵਿਚ ਇਸ ਸ਼ਬਦ ਦੀ ਵਰਤੋਂ ਮੂਤ ਸ਼ਬਦ ਵਜੋਂ ਹੀ ਹੋਈ ਹੈ ਜਿਸ ਦਾ ਭਾਵ ਹੈ ਇਹ ਅਸ਼ੁੱਧ ਆੜੇ ਵਾਲਾ ਅਸ਼ੁੱਧ ਤਰਲ ਪਦਾਰਥ ਹੈ ਜਿਵੇਂ ਲਿਖਿਆ ਨਾ ਬਾਣੀ ਚ ਮੂਤ ਪਲੀਤੀ ਕੱਪੜ ਹੋਏ ਦੇ ਸਾਬਣ ਲਈ ਹੈ ਉਹ ਧੋਏ ਭਾਈ ਸਾਹਿਬ ਸਿੰਘ ਜੀ ਇਹਦੇ ਅਰਥ ਕਰਦੇ ਆ ਵੀ ਜੇ ਕੋਈ ਕੱਪੜਾ ਪਿਸ਼ਾਬ ਜਾਂ ਮੂਤਰ ਨਾਲ ਗੰਦਾ ਹੋ ਜਾਵੇ ਮਤਲਬ ਤਾਂ ਉਹਨਾਂ ਨੇ ਮੂਤ ਦਾ ਭਾਵ ਇਹੀ ਹੈ ਨਾ ਵੀ ਜੇ ਗੰਦਾ ਹੋ ਜਾਏ ਤਾਂ ਸਾਬਣ ਲਾ ਕੇ ਉਸਨੂੰ ਧੋ ਲਈਦਾ
ਤੇ ਹੈਗਾ ਤਾਂ ਪਲੀਤ ਕਰਨ ਵਾਲਾ ਹੀ ਹੈ ਨਾ ਹੈਗਾ ਤਾਂ ਉਹ ਗੰਦਾ ਕਰਨ ਵਾਲਾ ਹੀ ਹੈ
ਭਾਵ ਤਾਂ ਇਹੀ ਹੈ ਨਾ ਵੀ ਜੋ ਮੂਤਰ ਹੈ ਜਾਂ ਮੂਤ ਹੈ ਜਾਂ ਪਿਸ਼ਾਬ ਹੈ ਇਹ ਸ਼ੁੱਧ ਚੀਜ਼ ਨਹੀਂ ਗੀ
ਜੀ ਜੀ
ਵੇਖੋ ਜਿਹਨੂੰ ਅਗਲੇ ਕਹੀ ਜਾਂਦੇ ਆ ਵੀ ਜਿਹੜੀ ਗਊ ਹੈ ਗਊ ਮੂਤਰ ਸਾਡਾ ਅਤੁੱਟ ਅੰਗ ਹੈ ਤਾਂ ਫਿਰ ਬਾਵੇ ਨੇ ਕੀ ਲੈਣਾ ਸੀ ਐਵੇਂ ਸੱਪ ਦੀ ਫੁੱਟ ਝੱਤ ਪਾ ਕੇ
ਜੀ
ਉਹ ਭਾਵੇਂ ਸ਼ੀਸ਼ੀਆਂ ਚ ਪਾ ਕੇ ਵੇਚੀ ਜਾਣ ਭਾਵੇਂ ਕੈਪਸੂਲ ਭਰ ਭਰ ਪਾਈ ਜਾਣ ਬਾਵੇ ਨੂੰ ਕੀ ਲੋੜ ਇਹਨਾਂ ਗੱਲਾਂ ਪੈ
ਜੀ ਜੀ ਬਿਲਕੁਲ ਬਾਈ ਜੀ ਦੇਖੋ ਆਪਣਾ ਆਪਣਾ ਓਪੀਨੀਅਨ ਹੈ ਇਹਦੇ ਬਾਰੇ ਕਾਫੀ ਡਿਬੇਟ ਵੀ ਹੋ ਚੁੱਕਾ ਹੈ ਕਿ ਜਿਹੜਾ ਸਾਰਥਕ ਗਾਉਣਾ ਵੀ ਚਾਹੀਦਾ ਪਰ ਗਾਣ ਦੇ ਨਾਲ ਫਿਰ ਖੜਨਾ ਵੀ ਚਾਹੀਦਾ ਜਿਹੜਾ ਗਾਇਆ ਆ ਖੈਰ ਆਪਾਂ ਗੱਲ ਨੂੰ ਅੱਗੇ ਤੋਰਦੇ ਹਾਂ ਬਾਈ ਜੀ ਕੋਈ ਏਦਾਂ ਕਰੋ ਹੁਣ ਕੋਈ ਕਲਾਸਿਕ ਜੀ ਗੱਲ ਸੁਣਾਓ ਸਾਨੂੰ
ਹਾਂ ਉਹ ਤੁਹਾਨੂੰ ਗੱਲ ਸੁਣਾਉਣੇ ਇੱਕ ਬਈ ਨਾ ਸਿੱਧੂ ਸਾਹਿਬ ਇੱਕ ਸਾਡਾ ਬੇਲੀ ਹੈ
ਅੱਛਾ
ਬੈਲਜੀਅਮ ਚ ਹੈ
ਅੱਛਾ ਜੀ
ਚਾਹਲ ਸਾਹਿਬ ਚਾਹਲ ਬਹੁਤ ਪਾਰਕੂ ਬੰਦਾ
ਅੱਛਾ
ਬੈਲਜੀਅਮ ਬਾਬ ਤੁਸੀਂ ਜਾਣਦੇ ਹੀ ਹੈ ਤੁਸੀਂ ਤਾਂ ਸਟ੍ਰੀਲ ਚ ਰਹਿੰਦੇ ਸਿਆਣੇ ਬੰਦੇ ਆ ਯੂਰਪ ਦਾ ਬਹੁਤ ਡਿਵੈਲਪਡ ਕੰਟਰੀ ਹੈ ਸੀਸੇ ਗਲਾਸ ਦਾ ਵੱਡਾ ਭੰਡਾਰ ਹੈ ਉੱਥੇ ਦੁਨੀਆਂ ਨੂੰ ਸੀਸਾ ਗਲਾਸ ਐਕਸਪੋਰਟ ਕਰਦਾ ਤੇ ਆਬਾਦੀ ਉਹਦੀ 1 ਕਰੋੜ ਦੇ ਕਰੀਬ ਹੈ ਤੇ ਬਹੁਤ ਹੀ ਸਿਵਲਾਈਜ਼ਡ ਸਮਝਿਆ ਹੋਇਆ ਦੇਸ਼ ਹੈ ਉਥੋਂ ਦੀ ਵਾਈਨ ਤੇ ਬੀਅਰ ਬਹੁਤ ਮਸ਼ਹੂਰ ਹੈ ਸਾਡਾ ਬਾਈ ਕਹਿੰਦਾ ਚਹਿਲ ਉਹ ਕਹਿੰਦਾ ਬੀਅਰ ਇਥੋਂ ਦੀ ਹੈ ਨਾ ਜਿਹੜੀ ਉਹ ਹੈਗੀ ਹੈ ਚਾਟੀ ਦੀ ਲੱਸੀ ਤੇ ਜਿਹੜੀ ਵਾਈਨ ਆ ਉਹ ਹੈਗਾ ਤੌੜੀ ਦਾ ਦੁੱਧ ਉਹ ਕਹਿੰਦਾ ਹੁੰਦਾ ਬਈ ਅਸੀਂ ਤੁਹਾਡੀ ਕੀ ਰੀਸ ਕਰ ਲਾਂਗੇ ਮਤਲਬ ਸਾਨੂੰ ਇੰਡੀਅਨ ਨੂੰ ਕਹਿੰਦਾ ਵੀ ਅਸੀਂ ਤੁਹਾਡੀ ਕੀ ਰੀਸ ਕਰ ਲਾਂਗੇ ਜੋ ਗਊ ਮੂਤਰ ਨੂੰ ਧਰਮ ਦਾ ਟੁੱਟ ਅੰਗ ਬਣਾਈ ਫਿਰਦੇ ਉਸਦਾ ਮੰਨਣਾ ਹੈ ਵੀ ਭਾਰਤ ਵਿਚ ਮੈਨੂੰ ਨੀ ਲੱਗਦਾ ਕਿਸੇ ਨੇ ਗਊ ਦੇ ਉੱਤੇ PhD ਕੀਤੀ
ਹੋਊਗੀ
ਉਹ ਕਹਿੰਦਾ ਵੀ ਸਾਡੇ ਬੈਲਜੀਅਮ ਚ ਗਊ ਤੇ ਡੱਡੂ ਤੇ ਬਾਂਦਰ ਤੇ ਕਈ PhD ਹੋ
ਚੁੱਕੀਆਂ
ਜਦੋਂ ਕਰਨੀ ਸਾਨੂੰ ਚਾਹੀਦੀ ਸੀ
ਹਾਂਜੀ ਹਾਂਜੀ
ਮੈਨੂੰ ਉਮੀਦ ਹੈ ਉਹ ਕਹਿੰਦਾ ਵੀ ਮੈਨੂੰ ਉਮੀਦ ਹੈ ਵੀ ਤੁਹਾਡੇ ਗਊ ਤੇ ਪਤਾ ਨੀ ਕਰਨ ਜਾਂ ਨਾ ਕਰਨ ਗਊ ਮੂਤਰ ਤੇ ਜ਼ਰੂਰ PhD ਹੋ ਜੂਗੀ
ਮੂਤਰ ਨੂੰ ਸੋ ਇਹ ਬੜੇ ਗੁੰਝਲਦਾਰ ਹੈਗੇ ਹਾਂ ਕਿਤੇ ਆਯੁਰਵੈਦ ਦੇ ਵਿਚ ਉਹ ਪਦਾਰਥ ਉਹਦੇ ਤਰਲ ਜਿਹੜੇ ਪਦਾਰਥ ਚੋਂ ਹੋਰ ਪਦਾਰਥ ਕੱਢ ਕੇ ਵਰਤੇ ਜਾ ਸਕਦੇ ਆ, ਪਰ ਡਾਇਰੈਕਟ ਜਿਹੜਾ ਆ ਉਹ ਹਜੇ ਸਮਝ ਨਹੀਂ ਆਈ ਕਿਸੇ ਨੂੰ ਵੀ।
ਉਹ ਦੇਖੋ ਜਿਹੜੇ ਸੁੰਦਰ ਦੇਸ਼ ਦੀਆਂ ਗੱਲਾਂ ਨੂੰ ਸੁਣਨੀਆਂ ਚਾਹੀਦੀਆਂ, ਨੋਟ ਕਰ ਲੈਣੀ ਚਾਹੀਦੀ ਹੈ। ਉਹ ਕਹਿੰਦਾ ਵੀ ਸਾਡੇ ਜੁਲਾਈ ਚ ਨਾ 10 ਦਿਨ ਵੱਡਾ ਮੇਲਾ ਲੱਗਦਾ ਤੇ 10 ਲੱਖ ਬੰਦਾ ਇਕੱਠਾ ਹੁੰਦਾ।
ਅੱਛਾ।
ਹਰ ਸਟੋਰ ਤੇ ਦਾਰੂ ਪਈ ਹੁੰਦੀ ਹੈ, 4 ਵਜੇ ਸ਼ਾਮ ਤੋਂ ਅਗਲੀ ਸਵੇਰ ਦੇ 7 ਵਜੇ ਤੱਕ 12 ਥਾਵਾਂ ਤੇ ਵੱਖ ਵੱਖ ਤਰ੍ਹਾਂ ਦੇ ਵੱਖ ਵੱਖ ਦੇਸ਼ਾਂ ਦਾ ਸੰਗੀਤ ਚੱਲ ਰਿਹਾ ਹੁੰਦਾ, ਦੁਨੀਆਂ ਪੀਂਦੀ ਜਾਂਦੀ ਹੈ ਤੇ ਆਨੰਦ ਮਾਣਦੀ ਜਾਂਦੀ ਹੈ। ਉੱਥੇ ਕੋਈ ਉਲਟੀ ਨੀ ਕਰਦਾ ਹੁੰਦਾ, ਕੋਈ ਸਵੇਰ ਨੂੰ ਲਿਟਿਆ ਪਿਆ ਨੀ ਹੁੰਦਾ ਗਾ ਵੀ ਆਵਾ ਨਾ ਤੁਹਾਡੇ ਤਾਂ ਇੱਥੇ ਹੁਣ ਪੱਗਾਂ ਹੀ ਲਵਾ ਕੇ ਉੱਠ ਜਾਣੀਆਂ ਸੀ ਤੇ ਜੁੱਤੀਆਂ ਚੁਕਾ ਲੈਣੀਆਂ ਸੀ ਕਈਆਂ ਨੇ। ਤੇ ਬਾਈ ਜੀ ਹੁਣ ਨਾ ਤੁਹਾਨੂੰ ਜਿਹੜੀ ਗੱਲ ਸੁਣਾਉਣੀ ਇੱਕ ਬਹੁਤ ਵਧੀਆ ਧਿਆਨ ਨਾਲ ਸੁਣਨ ਵਾਲੀ ਹੈ, ਉਹ ਇਹ ਹੈ ਸਿੱਧੂ ਸਾਹਿਬ ਜਿਹੜੇ ਪੜ੍ਹੇ ਲਿਖੇ ਗੋਰੇ ਹੁੰਦੇ ਆ ਇਹ ਬਹੁਤ ਪੱਖੀ ਇਹ ਨਾ ਬਹੁਤ ਪੱਖੀ ਤੇ ਬਹੁਤ ਜ਼ਹੀਨ ਹੁੰਦੇ ਆ ਜਿਹੜੇ ਪੜ੍ਹੇ ਲਿਖੇ ਗੋਰੇ ਹੈਗੇ। ਇਹਨਾਂ ਨੂੰ ਨਾ ਮੈਂ ਵੀ ਵੇਖਿਆ ਜਦੋਂ ਮੈਂ ਇੱਧਰ ਤੁਹਾਡੇ ਕੋਲ ਆਇਆ, ਇਹਨਾਂ ਨੂੰ ਹੋਰਨਾਂ ਦੇਸ਼ਾਂ ਦੇ ਇਤਿਹਾਸ ਬਾਰੇ ਹੋਰਨਾਂ ਦੇ ਧਰਮਾਂ ਬਾਰੇ ਗਹਿਰੀ ਜਾਣਕਾਰੀ ਹੁੰਦੀ ਹੈ, ਇਹ ਰੱਖਦੇ ਆ ਇਹਨਾਂ ਗੱਲਾਂ ਤੇ ਇਹਨਾਂ ਦਾ ਬਹੁਤ ਯਕੀਨ ਹੁੰਦਾ ਹੈਗਾ। ਬੈਲਜੀਅਮ ਵਾਲਾ ਜਿਹੜਾ ਸਾਡਾ ਚਹਿਲ ਬੇਲੀ ਉਹਨੇ ਨਾ ਇੱਕ ਗੱਲ ਸੁਣਾਈ ਹੈ, ਕਮਾਲ ਦੀ ਗੱਲ ਹੈ ਸੁਣਨ ਵਾਲੀ ਹੈ। ਉਹ ਆਂਦਾ ਵੀ ਮੇਰੇ ਕੋਲ ਇੱਕ ਨਾ ਵੱਡਾ ਸਾਰਾ ਘਰ ਆ ਜਿੱਥੇ ਮੈਂ ਰਹਿੰਦਾ, ਵਾਹ ਵਾਹ 5-7 ਕਮਰੇ ਹੋਣੇ ਆ ਤੇ ਮੇਰਾ ਇੱਕ ਰੈਸਟੋਰੈਂਟ ਚੱਲਦਾ, ਉਹਦਾ ਮੇਰਾ ਬਿਜ਼ਨਸ ਹੈ ਰੈਸਟੋਰੈਂਟ ਦਾ ਤੇ ਉਹ ਮੈਂ ਕੰਮ ਕਰਦਾ। ਤੇ ਪਿੱਛੇ ਜੇ ਜਦੋਂ ਖਾੜਕੂ ਆਦਿ ਵੇਲੇ ਨਾ ਪੰਜਾਬ ਚ ਬੜੀ ਖਿੱਚਧੂ ਹੋਈ ਸੀਗੀ, ਤਾਂ ਉਦੋਂ ਆਪਣੇ ਨੌਜਵਾਨ ਛੱਡ ਛੱਡ ਕੇ ਬਾਹਰਲੇ ਦੇਸ਼ਾਂ ਨੂੰ ਚੱਲ ਪਏ ਸੀਗੇ ਤੇ ਉੱਥੇ ਵੀ ਨਾ ਇਲਲੀਗਲ ਮਤਲਬ ਅਨਡਾਕੂਮੈਂਟਡ ਪੰਜਾਬੀ ਬਹੁਤ ਆ ਗਏ ਸੀ ਤੇ ਲੋਕ ਛਿਪ ਕੇ ਰਹਿਣ ਲੱਗ ਪਏ ਸੀ। ਉਹ ਆਂਦਾ ਨਾ ਮੇਰੇ ਕੋਲੇ 3 ਜਾਣੇ ਆ ਗਏ ਤੇ ਪੈਸਾ ਟਕਾ ਉਹਨਾਂ ਕੋਲ ਹੈ ਨੀ ਸੀਗਾ ਤੇ ਕੰਮ ਵੀ ਉਹਨਾਂ ਕੋਲ ਹੈ ਨੀ ਸੀ, ਮੈਂ ਉਹਨਾਂ ਨੂੰ ਆਪਦੇ ਘਰੇ ਰੱਖ ਲਿਆ, ਉਹਨਾਂ ਨੂੰ ਮੈਂ ਥੋੜਾ ਬਹੁਤ ਕੰਮ ਵੀ ਦਵਾਤਾ ਦੇਤਾ ਕੀ ਇੱਥੇ ਇਲੀਗਲ ਬੰਦਿਆਂ ਨੂੰ, ਕਿਉਂਕਿ ਕਰੋੜ ਦੀ ਆਬਾਦੀ ਇੱਥੇ ਰਹਿਣਾ ਬਹੁਤ ਔਖਾ,
ਬਹੁਤ ਔਖਾ,
ਛੋਟਾ ਜਿਹਾ ਦੇਸ਼ ਹੈ। ਮੇਰੇ ਘਰ ਉਹ ਕਹਿੰਦਾ ਵੀ ਛਾਪਾ ਪੈ ਗਿਆ, ਉਹ ਬੰਦੇ ਥੱਲੇ ਫੜ ਲਏ ਤੇ ਮੇਰੇ ਤੇ ਕੇਸ ਚੱਲ ਪਿਆ, ਪੇਸ਼ੀ ਹੋਈ ਕਚਹਿਰੀ ਚ ਕੇਸ ਚੱਲਿਆ। ਧਿਆਨ ਨਾਲ ਸੁਣਨ ਵਾਲੀਆਂ ਗੱਲਾਂ ਸਿੱਧੂ ਸਾਹਿਬ, ਜੱਜ ਦਾ ਸਵਾਲ ਹੋਇਆ ਮਿਸਟਰ ਸਿੰਘ ਕੀ ਤੈਨੂੰ ਪਤਾ ਹੈ ਇਹ 3 ਬੰਦੇ ਇਲੀਗਲ ਸਟੇਟਸ ਵਾਲੇ ਹਨ, ਤਾਂ ਉਹ ਕਹਿੰਦਾ ਚਹਿਲ ਕਹਿੰਦਾ ਮੈਂ ਕਿਹਾ ਹਾਂਜੀ ਮੈਨੂੰ ਪਤਾ, ਮੈਨੂੰ ਪਤਾ ਸੀਗਾ। ਜੱਜ ਨੇ ਫਿਰ ਉਹਨੂੰ ਕਿਹਾ ਤੂੰ ਇਹਨਾਂ ਨੂੰ 3 ਮਹੀਨੇ ਰੱਖਿਆ, ਤੂੰ 3 ਮਹੀਨੇ ਰੱਖਿਆ ਹੀ ਨਹੀਂ ਸਗੋਂ ਇਹਨਾਂ ਨੂੰ ਕੰਮ ਵੀ ਦਿੱਤਾ। ਉਹ ਕਹਿੰਦਾ ਹਾਂਜੀ ਬਿਲਕੁਲ ਠੀਕ ਹੈ ਮੈਂ ਇਸੇ ਤਰ੍ਹਾਂ ਹੀ ਕੀਤਾ। ਜੱਜ ਕਹਿੰਦਾ ਮਿਸਟਰ ਸਿੰਘ ਕੀ ਤੇਰੇ ਨੋਟਸ ਵਿੱਚ ਹੈ ਜੋ ਤੂੰ ਕੀਤਾ ਹੈ, ਤੇਰੇ ਤੇ ਹਿਊਮਨ ਸਮਗਲਿੰਗ ਦਾ ਕੇਸ ਬਣ ਸਕਦਾ, ਹਿਊਮਨ ਸਮਗਲਿੰਗ ਦਾ ਕੇਸ ਬਣ ਸਕਦਾ, ਤੈਨੂੰ ਇਸ ਦੀ ਸਜ਼ਾ ਦਾ ਇਲਮ ਹੈ। ਮੈਂ ਕਿਹਾ ਹਾਂਜੀ ਮੈਨੂੰ ਪਤਾ ਹੈ ਬਹੁਤ ਖਤਰਨਾਕ ਕੇਸ ਹੈ ਜੀ ਇਹ। ਜੱਜ ਫਿਰ ਉਹਨੂੰ ਆਂਦਾ ਫਿਰ ਤੂੰ ਇਹ ਕਿਉਂ ਕੀਤਾ ਜੇ ਤੈਨੂੰ ਪਤਾ ਸੀਗਾ, ਤਾਂ ਉਹ ਕਹਿੰਦਾ ਜੀ ਇਹ ਲੋੜਵੰਦ ਸੀਗੇ ਤੇ ਲੋੜਵੰਦ ਜਾਣ ਕੇ ਮੈਂ ਇਹਨਾਂ ਦੀ ਹੈਲਪ ਕੀਤੀ। ਜੱਜ ਕਹਿੰਦਾ ਮਿਸਟਰ ਸਿੰਘ ਜੇ ਤੈਨੂੰ ਇਸ ਵਾਰ ਕੰਡੀਸ਼ਨਲ ਛੱਡ ਦਿੱਤਾ ਜਾਵੇ ਤਾਂ ਅੱਗੋਂ ਅੱਗੇ ਤੋਂ ਤੂੰ ਇਹੋ ਜਿਹਾ ਕੰਮ ਤਾਂ ਨਹੀਂ ਨਾ ਕਰੇਗਾ। ਤਾਂ ਮੈਂ ਉਹਨਾਂ ਨੂੰ ਕਿਹਾ ਨਹੀਂ ਜੀ ਨਹੀਂ ਜੀ ਮੈਂ ਫਿਰ ਵੀ ਇਹਨਾਂ ਨੂੰ ਪਨਾਹ ਦੇਵਾਂਗਾ, ਮੈਂ ਇਹਨਾਂ ਨੂੰ ਫਿਰ ਵੀ ਰੋਟੀ ਤੇ ਰੋਟੀ ਦੇਵਾਂ। ਜੱਜ ਕਹਿੰਦਾ ਕਿਉਂ? ਉਹ ਫਿਰ ਕਹਿੰਦਾ ਮੈਂ ਉਹਨੂੰ ਕਿਹਾ ਜੱਜ ਨੂੰ ਇਹ ਮੇਰੇ ਖੂਨ ਵਿੱਚ ਹੈ, ਲੋੜਵੰਦ ਦੀ ਹੈਲਪ ਕਰਨਾ ਮੇਰੇ ਖੂਨ ਵਿੱਚ ਹੈ, ਮੈਂ ਫਿਰ ਵੀ ਇਹਨਾਂ ਨੂੰ ਹੋਰ ਆਸਰਾ ਦੇਵਾਂਗਾ। ਕਚਹਿਰੀ ਬੰਦ ਹੋ ਗਈ ਤੇ ਮੇਰੇ ਯਾਰਾਂ ਬੇਲੀਆਂ ਨੇ ਕਹਿ ਲਾਂਗਾ ਵੀ ਤੂੰ ਯਾਰ ਇਹ ਕੀ ਕੀਤਾ, ਬੇਨਤੀ ਮਾਫ਼ੀ ਮੰਗ ਲੈਣੀ ਸੀ ਹੈ ਇੰਨੇ ਤੂੰ ਤਾਂ ਬਹੁਤ ਹੀ ਇੰਨਾ ਬੋਲ ਗਿਆ ਯਾਰ ਤੈਨੂੰ ਤਾਂ ਹੁਣ ਸਖ਼ਤ ਤੋਂ ਸਖ਼ਤ ਸਜ਼ਾ ਹੋਊਗੀ ਜੇਲ ਜੁਰਮਾਨਾ ਵੀ ਹੋ ਸਕਦਾ ਡਿਪੋਰਟ ਵੀ ਹੋ ਸਕਦਾ ਸਭ ਕੁਛ ਹੋ ਜਾਏਗਾ ਪਰ ਉਹ ਚਹਿਲ ਕਹਿੰਦਾ ਜੱਜ ਨੇ ਮੈਨੂੰ ਬਰੀ ਕਰ ਦਿੱਤਾ ਸਾਡਾ ਬੇਲੀ ਚਹਿਲ ਅੱਗੇ ਆਪਦੀ ਕਹਾਣੀ ਨੂੰ ਕੰਟੀਨਿਊ ਕਰਦਾ ਅੱਗੇ ਦੱਸਦਾ ਮੈਨੂੰ ਵੀ ਤਿੰਨ ਕੁ ਮਹੀਨੇ ਹੋਏ ਜਦੋਂ ਮੈਨੂੰ ਬਰੀ ਕਰਦਾ ਤਿੰਨ ਕੁ ਮਹੀਨੇ ਹੋਏ ਤਾਂ ਮੇਰੇ ਰੈਸਟੋਰੈਂਟ ਤੇ ਉਹੀ ਜੱਜ ਆਪਦੀ ਵਾਈਫ ਦੇ ਨਾਲ ਡਿਨਰ ਲਈ ਆ ਗਿਆ ਹੈਲੋ ਹੈਲੋ ਹੋਈ ਹੈਲੋ ਹੈਲੋ ਕਿਉਂਕਿ ਤੁਹਾਡੇ ਮੁਲਕਾਂ ਦੇ ਵਿੱਚ ਜੱਜ ਕਮਿਸ਼ਨਰ ਜਿਤਨੇ ਵੀ ਵੱਡੇ ਆਫਿਸ ਮੰਤਰੀ ਹੈਗੇ ਆ ਉਹ ਜਾਂਦੇ ਆ ਨਾ ਡਿਨਰ ਲੰਚ ਖਾਣ ਵਾਸਤੇ ਚਲੀ ਜਾਂਦੇ ਨਾ ਸਾਡੇ ਅੰਤਰਾਲ ਤਾਂ ਉਸਨੇ ਖਾਣਾ ਖਾਧਾ ਤੇ ਬਿੱਲ ਵਗੈਰਾ ਦਿੱਤਾ ਮੈਂ ਪੁੱਛਿਆ ਸਰ ਮੇਰੇ ਤੇ ਇੰਨਾ ਵੱਡਾ ਹਿਊਮਨ ਸਮਗਲਿੰਗ ਦਾ ਕੇਸ ਸੀਗਾ ਤੇ ਤੁਸੀਂ ਕੀ ਕੀ ਸੋਚ ਕੇ ਕਿਹੜੇ ਹਿਸਾਬ ਨਾਲ ਤੁਸੀਂ ਮੈਨੂੰ ਬਰੀ ਕਰ ਦਿੱਤਾ ਤਾਂ ਜੱਜ ਆਂਦਾ ਸੁਣੋ ਤੁਸੀਂ ਸੁਣੋ ਤਾਂ ਜੱਜ ਆਂਦਾ ਮੈਂ ਤੇਰਾ ਨਾਨਕ ਪੜਿਆ ਆਈ ਹੈਡ ਰੈਡ ਯੂਅਰ ਨਾਨਕ ਜੱਜ ਤੂੰ ਕਿਹਾ ਸੀ ਨਾ ਜੱਜ ਕਹਿੰਦਾ ਜੱਜ ਤੂੰ ਕਿਹਾ ਸੀ ਨਾ ਮੈਂ ਬਾਰ ਬਾਰ ਲੋੜਵੰਦਾਂ ਦੀ ਹੈਲਪ ਕਰੂੰਗਾ ਲੋੜਵੰਦ ਦੀ ਹੈਲਪ ਕਰਨੀ ਮੇਰੇ ਖੂਨ ਵਿੱਚ ਹੈ ਤਾਂ ਮੈਂ ਤੈਨੂੰ ਇਸ ਵਾਸਤੇ ਛੱਡ ਦਿੱਤਾ ਕਿਉਂਕਿ ਮੈਂ ਤੇਰਾ ਨਾਨਕ ਪੜਿਆ ਸੀ ਉਸਨੇ ਜਾਣ ਵੇਲੇ 20 ਯੂਰੋ ਟਿਪ ਦਿੱਤੀ 20 ਯੂਰੋ ਕਿ ਉਹ ਜਦੋਂ ਵੀ ਆਉਂਦਾ ਹੈ ਕਹਿ ਲੈਂਦਾ ਵੀ ਜਦੋਂ ਵੀ ਆਉਂਦਾ 20 ਯੂਰੋ ਹੀ ਟਿਪ ਦੇ ਕੇ ਜਾਂਦਾ 20 ਯੂਰੋ ਤੇ ਅਕਸਰ ਲੋਕ ਜਿਹੜੇ ਆ ਉਹ ਜਿਹੜੇ ਅਕਸਰ ਲੋਕ ਆ ਨਾ ਉਹ 2 ਜਾਂ 4 ਯੂਰੋ ਦੀ ਟਿਪ ਦਿੰਦੇ ਆ ਤੇ 15-20 ਦਾ ਖਾਣਾ ਹੁੰਦਾ ਹੈਗਾ ਤੇ ਮੈਂ ਪੁੱਛਿਆ ਸਰ ਟਿਪ ਤਾਂ ਇੰਨੀ ਕੀ ਹੁੰਦੀ ਆ 2-4 ਯੂਰੋ ਦੀ ਤੇ ਤੁਸੀਂ ਖਾਣਾ 20-25 ਦੇ ਖਾਣੇ ਆ ਤੇ ਪਰ ਜਿਹੜੀ ਟਿਪ 20 ਯੂਰੋ ਦੀ ਦੇ ਕੇ ਜਾਂਦੇ ਠੀਕ ਨੀ ਮੈਨੂੰ ਚੰਗੀ ਨੀ ਲੱਗਦੀ ਤੇ ਜ਼ਿਆਦਾ ਹੁੰਦੀ ਆ ਤੁਸੀਂ ਇਹ ਵਾਰ ਵਾਰ 20 ਯੂਰੋ ਕਿਉਂ ਦਿੰਦੇ ਆ ਉਹ ਕਹਿੰਦਾ ਮਿਸਟਰ ਸਿੰਘ ਮੈਂ ਤੇਰਾ ਨਾਨਕ ਪੜਿਆ ਆਈ ਹੈਵ ਰੈਡ ਯੂਅਰ ਨਾਨਕ
20 ਵਾਲਾ 20
ਹਾਂ ਉਹੀ ਉਹੀ ਸੱਚੇ ਸੌਦੇ
ਸੱਚੇ ਸੌਦੇ ਬਾਈ ਜੀ ਬਹੁਤ ਖੂਬਸੂਰਤ ਬੜਾ ਅੱਜ ਇਮੋਸ਼ਨਲ ਤੁਸੀਂ ਕੀਤਾ ਬੜਾ ਆਨੰਦ ਆਇਆ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਹਫ਼ਤੇ ਫੇਰ ਬਹੁਤ ਸੋਹਣਾ ਐਪੀਸੋਡ ਲੈ ਕੇ ਆਉਂਗੇ ਬਹੁਤ ਬਹੁਤ ਧੰਨਵਾਦ ਤੁਹਾਡਾ ਸ਼ੁਕਰੀਆ
ਹਾਂ ਬਈ ਸਰੋਤਿਓ ਸੁਣਨ ਵਾਲਿਓ ਮੇਰੇ ਪਿਆਰਿਓ ਮਿੱਤਰੋ ਸਾਰਿਓ ਖੁਸ਼ ਰਹਿ ਜੋ ਚੜ੍ਹਦੀ ਕਲਾ ਚ ਰਹਿ ਜੋ ਆਪਾਂ ਫੇਰ ਮਿਲਾਂਗੇ ਅਗਲੀ ਵਾਰ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਜੀ ਬਹੁਤ ਧੰਨਵਾਦ ਗੱਜਣ ਵਾਲਾ ਬਾਈ ਜੀ ਦਾ ਜਿਨ੍ਹਾਂ ਨੇ ਬਹੁਤ ਹੀ ਖੂਬਸੂਰਤ ਅਖੀਰ ਦੇ ਵਿੱਚ ਤਾਂ ਕਮਾਲ ਹੀ ਕਰਤੀ ਤੇ ਮੈਨੂੰ ਲੱਗਦਾ ਤੁਹਾਨੂੰ ਵੀ ਪਸੰਦ ਆਇਆ ਹੋਵੇਗਾ ਸੋ ਸਮਾਂ ਹੁਣ ਪ੍ਰੋਗਰਾਮ ਸਮਾਪਤੀ ਦਾ ਹੈ ਹਰਮਨ ਰੇਡੀਓ ਤੇ ਪ੍ਰੋਗਰਾਮ ਚੱਲਦੇ ਰਹਿੰਦੇ ਨੇ ਜ਼ਰੂਰ ਸੁਣਿਓ ਇਹ ਐਪੀਸੋਡ ਵੀ ਸਾਰੇ ਹਰਮਨ ਰੇਡੀਓ ਦੇ ਪੋਡਕਾਸਟ ਤੇ ਬੜੀ ਛੇਤੀ ਪਾ ਦਿੱਤੇ ਜਾਣਗੇ ਤੁਸੀਂ ਸੁਣ ਸਕਦੇ ਹੋ ਗੱਜਣ ਵਾਲਾ ਬਾਈ ਜੀ ਦਾ ਵੀ ਸੈਪਰੇਟ ਪਾਇਆ ਜਾਏਗਾ ਔਰ ਮੈਂ ਧੰਨਵਾਦ ਕਰਦਾ ਸਾਰੇ ਸਰੋਤਿਆਂ ਦੇਸ਼ ਵਿਦੇਸ਼ ਤੋਂ ਜਿਹੜੇ ਸਾਡੇ ਨਾਲ ਜੁੜਦੇ ਨੇ ਸੋ ਪੋਡਕਾਸਟ ਬੜੀ ਛੇਤੀ ਸੋ ਮੈਂ ਵੀ ਇਜਾਜ਼ਤ ਲੈਂਦਾ ਤੇ ਜਾਂਦੇ ਜਾਂਦੇ ਨਾ ਇੱਕ ਗੀਤ ਤੁਹਾਡੇ ਨਾਲ ਸਾਂਝਾ ਕਰਨ ਜਾ ਰਿਹਾ ਇਹਦੀ ਫਰਮਾਇਸ਼ ਆਈ ਸੀ ਤੇ ਲਖਵਿੰਦਰ ਵਡਾਲੀ ਦਾ ਗੀਤ ਸੋ ਮੈਨੂੰ ਦਿਓ ਇਜਾਜ਼ਤ ਮਿਲਦੇ ਹਾਂ ਜੀ ਅਗਲੇ ਹਫ਼ਤੇ ਪ੍ਰੋਗਰਾਮ ਦਿਲ ਵਾਲੀ ਗੱਲ 'ਚ ਰੱਬ ਰਾਖਾ
ਗੰਜੀਰੀ ਘੁੰਗਟ ਚੱਕ ਸਜਣਾ ਹੁਣ ਸ਼ਰਮਾ ਕਾਨੂੰ ਰੱਖੀਆਂ ਵੇ